ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਮੰਗਲਵਾਰ 24 ਮਾਰਚ 11 ਚੇਤ ਨਾਨਕਸ਼ਾਹੀ ਸੰਮਤ 552। ਪਹਿਲਾਂ ਚੋਣਵੀਆਂ ਖਬਰਾਂ। ਪੰਜਾਬ ਤੇ ਚੰਡੀਗੜ੍ਹ ਵਿਚ ਕਰਫਿਊ। ਪੰਜਾਬ ਬਿਨਾਂ ਕਿਸੇ ਢਿੱਲ ਦੇ ਕਰਫਿਊ ਲਾਉਣ ਵਾਲਾ ਪਹਿਲਾ ਸੂਬਾ ਬਣਿਆ। ਲੋਕਾਂ ਦੀ ਮਦਦ ਲਈ ਰਾਹਤ ਦਾ ਐਲਾਨ। ਮੁੱਖ ਮੰਤਰੀ ਰਾਹਤ ਫੰਡ ਵਿਚੋਂ ਖਾਣੇ, ਰੈਣ ਬਸੇਰਾ ਤੇ ਦਵਾਈਆਂ ਲਈ 20 ਕਰੋੜ ਰੁਪਏ ਮਨਜੂਰ। ਪੰਜਾਬ ਵਿਚ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 23 ਹੋਈ। 1200 ਤੋਂ ਵੱਧ ਨੂੰ ਘਰਾਂ ਵਿਚ ਏਕਾਂਤਵਾਸ ਲਈ ਭੇਜਿਆ। ਸੂਬੇ ਵਿਚ ਵੈਂਟੀਲੇਟਰਾਂ ਦੀ ਕਮੀ। ਕੈਪਟਨ ਨੇ ਆਖਿਆ ਪੰਜਾਬ ਦੇ ਵਡੇਰੇ ਹਿੱਤਾਂ ਖਾਤਰ ਕਰਫਿਊ ਲਗਾਇਆ। ਬਲਦੇਵ ਸਿੰਘ ਦਾ ਪੋਤਾ ਵੀ ਕੋਰੋਨਾ ਵਾਇਰਸ ਪੀੜਤਾਂ ਤੇ ਪਿੰਡਾਂ ਵਿਚ ਪੜਤਾਲ ਜਾਰੀ। ਨਵਾਂਸ਼ਹਿਰ ਦੀ ਸਥਿਤੀ ਗੰਭੀਰ। ਵਾਧੂ ਡਾਕਟਰ ਤਾਇਨਾਤ ਕਰਕੇ 24 ਘੰਟੇ ਸੇਵਾਵਾਂ ਦੇਣ ਦਾ ਫੈਸਲਾ ਲਿਆ। ਸਰਵਉੱਚ ਅਦਾਲਤ ਨੇ ਆਖਿਆ ਸਰਕਾਰ ਕੋਰੋਨਾ ਵਾਇਰਸ ਨਾਲ ਸਿੱਝਣ ਲਈ ਸਰਗਰਮ। ਇਕਾਂਤਵਾਸ ਲਈ ਵਰਤੀਆਂ ਜਾਣਗੀਆਂ। ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ, ਲੰਗਰ ਵੀ ਮੁਹੱਈਆ ਕੀਤਾ ਜਾਏਗਾ। ਸਰਕਾਰ ਨੂੰ ਦਿੱਤਾ ਜਾਏਗਾ ਹਰ ਸਹਿਯੋਗ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ। ਕੋਰੋਨਾ ਵਾਇਰਸ ਦੀ ਭੇਂਟ ਚੜਿਆ ਸ਼ਹੀਦੀ ਸਮਾਗਮ, ਇਕੱਲੇ ਡਿਪਟੀ ਕਮਿਸ਼ਨਰ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ, ਭਾਰਤ ਆਏ ਪ੍ਰਵਾਸੀਆਂ ਦਾ ਮਜ਼ਾਕ ਨਾ ਉਡਾਇਆ ਜਾਵੇ। ਹੁਣ ਖਬਰਾਂ ਦੀ ਵਿਸਥਾਰ। ਕੋਰੋਨਾ ਵਾਇਰਸ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਨੇ ਪੂਰੇ ਪੰਜਾਬ ਵਿਚ ਕਰਫਿਊ ਲਾਉਣ ਦਾ ਹੁਕਮ ਦਿੱਤਾ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਜਿਸ ਨੇ ਕੋਰੋਨਾ ਵਾਇਰਸ ਦੇ ਟਾਕਰੇ ਲਈ ਇਹ ਸਖ਼ਤ ਫੈਸਲਾ ਲਿਆ। ਮੁੱਖ ਮੰਤਰੀ ਨੇ ਆਖਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਕਰਫਿਊ ਲਾਗੂ ਕਰਨ ਦੇ ਸਾਰੇ ਅਧਿਕਾਰ ਦਿੱਤੇ ਨੇ। ਜਿਸ ਵੀ ਵਿਅਕਤੀ ਨੂੰ ਛੋਟ ਦੀ ਲੋੜ ਹੈ ਉਸ ਨੂੰ ਵਿਸ਼ੇਸ਼ ਮੰਤਵ ਅਤੇ ਤੈਅ ਸਮੇਂ ਲਈ ਛੋਟ ਦਿੱਤੀ ਜਾਵੇ। ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਦੇਖਦਿਆਂ ਅਣਮਿੱਥੇ ਸਮੇਂ ਲਈ ਲਾਈਆਂ ਜਾ ਰਹੀਆਂ ਬੰਦਸ਼ਾਂ ਦੇ ਨਤੀਜੇ ਵਜੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੈਪਟਨ ਨੇ ਕਈ ਤਰ੍ਹਾਂ ਦੀਆਂ ਰਿਆਇਤਾਂ ਦਾ ਐਲਾਨ ਕੀਤਾ। ਲੋੜਵੰਦਾਂ ਨੂੰ ਖਾਣੇ, ਰਹਿਣ ਅਤੇ ਦਵਾਈਆਂ ਮੁਹੱਈਆ ਕਰਾਉਣ ਲਈ ਮੁੱਖ ਮੰਤਰੀ ਰਾਹਤ ਫੰਡ ਵਿਚੋਂ 20 ਕਰੋੜ ਰੁਪਏ ਮਨਜੂਰ ਕੀਤੇ ਨੇ। ਪੰਜਾਬ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 23 ਹੋ ਗਈ। ਨਵਾਂਸ਼ਹਿਰ ਅਤੇ ਮੁਹਾਲੀ ਵਿਚ 1-1 ਵਿਅਕਤੀ ਅਤੇ ਇਸ ਖਤਰਨਾਕ ਵਾਇਰਸ ਦੇ ਲੱਛਣ ਸਾਹਮਣੇ ਆਏ ਨੇ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕਰਫਿਊ ਦਾ ਐਲਾਨ ਦੇ ਕੁਝ ਘੰਟਿਆਂ ਮਗਰੋਂ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਨੇ ਸੂਬੇ ਦੇ ਵਡੇਰੇ ਹਿੱਤਾਂ ਖਾਤਰ ਇਹ ਸਖ਼ਤ ਕਦਮ ਉਠਾਉਣਾ ਪਿਆ। ਆਪਣੀਆਂ ਵੀਡੀਓ ਸੁਨੇਹੇ ਵਿਚ ਕੈਪਟਨ ਨੇ ਆਖਿਆ ਕਿ ਉਨ੍ਹਾਂ ਨੂੰ ਰਿਪੋਰਟਾਂ ਮਿਲੀਆਂ ਸਨ ਕਿ ਲੋਕ ਬੰਦ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਬਾਹਰ ਘੁੰਮ ਰਹੇ ਨੇ, ਜਿਸ ਕਰਕੇ ਉਨ੍ਹਾਂ ਨੂੰ ਸੂਬੇ ਵਿਚ ਕਰਫਿਊ ਲਗਾਉਣਾ ਪਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿਹੜਾ ਵਿਅਕਤੀ ਕਰਫਿਊ ਦੀ ਉਲੰਘਣਾ ਕਰੇਗਾ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਪਟਲਾਵਾ ਪਿੰਡ ਦੇ ਬਲਦੇਵ ਸਿੰਘ ਦੇ 2 ਵਰ੍ਹਿਆਂ ਦਾ ਪੋਤਾ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਿਆ। ਪੰਜਾਬ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 23 ਹੋ ਗਈ। ਨਵਾਂਸ਼ਹਿਰ ਅਤੇ ਮੁਹਾਲੀ ਵਿਚ 1-1 ਵਿਅਕਤੀ ਵਿਚ ਇਸ ਖਤਰਨਾਕ ਵਾਇਰਸ ਦੇ ਲੱਛਣ ਸਾਹਮਣੇ ਆਏ ਨੇ। ਸਿਹਤ ਵਿਭਾਗ ਨੂੰ ਹਾਲੇ ਵੀ 45 ਵਿਅਕਤੀਆਂ ਦੇ ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਹੈ। ਵਿਭਾਗ ਵੱਲੋਂ 1200 ਤੋਂ ਵੱਧ ਵਿਅਕਤੀਆਂ ਨੂੰ ਘਰਾਂ ਦੇ ਅੰਦਰ ਹੀ ਇਕਾਂਤ ਵਿਚ ਰਹਿਣ ਦੇ ਹੁਕਮ ਦਿੱਤੇ ਗਏ ਨੇ। ਸਿਹਤ ਵਿਭਾਗ ਵੱਲੋਂ ਇਨ੍ਹਾਂ ਵਿਅਕਤੀਆਂ ਦੀ ਨਿਗਰਾਨੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੱਛਮੀ ਬੰਗਾਲ ਤੇ ਹਿਮਾਚਲ ਪ੍ਰਦੇਸ਼ ਤੋਂ ਰਿਪੋਰਟਾਂ ਹੋਈਆਂ ਕਿ 2 ਮੌਤਾਂ ਨਾਲ ਦੇਸ਼ ਭਰ ਵਿਚ ਕੋਰੋਨਾ ਵਾਇਰਸ ਕਰਕੇ ਜਾਨ ਚਲੇ ਜਾਣ ਵਾਲਿਆਂ ਦੀ ਕੁੱਲ ਗਿਣਤੀ 9 ਹੋ ਗਈ ਹੈ। ਇਸ ਤੋਂ ਪਹਿਲਾਂ ਕਰਨਾਟਕ, ਦਿੱਲੀ, ਪੰਜਾਬ, ਗੁਜਰਾਤ ਤੇ ਬਿਹਾਰ ਵਿਚ 2 ਵਿਅਕਤੀਆਂ ਦੀ ਜਾਨ ਜਾਂਦੀ ਰਹੀ। ਦੇਸ਼ ਦਾ ਬਹੁਤਾ ਹਿੱਸਾ ਜਿੱਥੇ ਅਹਤਿਆਤੀ ਕਦਮ ਵਜੋਂ ਤਾਲਾਬੰਦੀ ਹੇਠਾਂ ਰਿਹਾ, ਉਥੇ 108 ਸੱਜਰੇ ਕੇਸਾਂ ਨਾਲ ਇਸ ਮਹਾਂਮਾਰੀ ਦੇ ਘੇਰੇ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 468 ਹੋ ਗਈ। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿਚ ਅੱਜ ਸ਼ੱਕੀ ਮਹਿਲਾ ਮਰੀਜ਼ ਦੀ ਮੌਤ ਹੋ ਗਈ। ਕੋਵਿਡ-19 ਕੇਂਦਰ ਸਰਕਾਰ ਨੇ ਮਹਾਮਾਰੀ ਨੂੰ ਠੱਲ ਪਾਉਣ ਲਈ ਆਯਤ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਦੀ ਚੇਤਾਵਨੀ ਦਿੱਤੀ ਹੈ। ਆਲਮੀ ਪੱਧਰ ਤੇ ਕੋਰੋਨਾ ਵਾਇਰਸ ਕਰਕੇ ਹੁਣ ਤੱਕ 14,500 ਵਿਅਕਤੀਆਂ ਦੀ ਜਾਨ ਜਾਂਦੀ ਰਹੀ। ਇਸ ਦੌਰਾਨ ਪੰਜਾਬ ਬਿਨਾਂ ਕਿਸੇ ਢਿੱਲ ਦੇ ਪੂਰੇ ਸੂਬੇ ਵਿਚ ਕਰਫਿਊ ਲਾਉਣ ਵਾਲਾ ਪਹਿਲਾ ਸੂਬਾ ਬਣ ਗਿਆ। ਕਰਫਿਊ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਜਾਏਗੀ। ਮਹਾਰਾਸ਼ਟਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਵੀ ਅੱਧੀ ਰਾਤ ਤੋਂ ਕਰਫਿਊ ਲਗਾ ਦਿੱਤਾ ਗਿਐ। ਸੁਪਰੀਮ ਕੋਰਟ ਨੇ ਆਖਿਆ ਕਿ ਸਰਕਾਰ ਕੋਰੋਨਾ ਵਾਇਰਸ ਮਹਾਮਾਰੀ ਕਰਕੇ ਉਪਜੇ ਹਾਲਾਤਾਂ ਨਾਲ ਨਜਿੱਠਣ ਲਈ ਹਰ ਸੰਭਵ ਉਪਾਅ ਕਰ ਰਹੀ ਹੈ ਅਤੇ ਆਲੋਚਕਾਂ ਨੇ ਵੀ ਸਰਕਾਰ ਵੱਲੋਂ ਕੀਤੇ ਯਤਨਾਂ ਦੀ ਤਾਰੀਫ਼ ਕੀਤੀ ਹੈ। ਸਿਖਰਲੀ ਅਦਾਲਤ ਨੇ ਜ਼ੋਰ ਦੇ ਕੇ ਆਖਿਆ ਕਿ ਇਸ ਵਿਚ ਕੋਈ ਸਿਆਸਤ ਨਹੀਂ ਬਲਕਿ ਤੱਥ ਨੇ। ਚੀਫ਼ ਜਸਟਿਸ ਐਸ ਏ ਬੋਬੜੇ ਦੀ ਅਗਵਾਈ ਵਾਲੀ 3 ਮੈਂਬਰੀ ਅਦਾਲਤ ਨੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਮੌਜੂਦਾ ਹਾਲਾਤ ਨਾਲ ਸਿੱਝਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਲੋੜ ਪੈਣ ਤੇ ਪੀੜਤਾਂ ਨੂੰ ਵੱਖ ਰੱਖਣ ਲਈ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਸਹਿਯੋਗ ਦਿੱਤਾ ਜਾਏਗਾ। ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਲੋੜ ਪੈਣ ਤੇ ਗੁਰਦੁਆਰਿਆਂ ਦੀਆਂ ਸਰਾਵਾਂ ਨੂੰ ਵੀ ਮਰੀਜ਼ਾਂ ਨੂੰ ਵੱਖ ਰੱਖਣ ਲਈ ਵਰਤਿਆ ਜਾਏਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਵਿਚ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਆਖਿਆ ਸੀ ਕਿ ਇਸ ਔਖੀ ਘੜੀ ਵਿਚ ਗੋਲਕ ਨੂੰ ਲੋੜਵੰਦਾਂ ਲਈ ਵਰਤਿਆ ਜਾਵੇ, ਲੋੜ ਅਨੁਸਾਰ ਲੰਗਰ ਲਾਏ ਜਾਣ, ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ, ਹੋਰ ਲੋੜਾਂ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਗੁਰੂ ਘਰਾਂ ਦੀਆਂ ਸਰਾਵਾਂ ਮਰੀਜ਼ਾਂ ਨੂੰ ਰੱਖਣ ਵਾਸਤੇ ਆਖਿਆ ਸੀ। ਪੰਜਾਬ ਨੇ ਕੇਂਦਰ ਸਰਕਾਰ ਨੂੰ ਵਿਸ਼ੇਸ਼ ਵਿੱਤੀ ਪੈਕੇਜ ਦੇਣ ਦੀ ਮੰਗ ਕਰਦਿਆਂ ਆਖਿਆ ਕਿ ਜਿੱਥੇ ਇਕ ਪਾਸੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਫੈਲ ਰਹੀ ਹੈ ਉੱਥੇ ਕਣਕ ਦੀ ਵਾਢੀ ਦਾ ਸੀਜ਼ਨ ਆਉਣ ਵਾਲਾ। ਉਨ੍ਹਾਂ ਆਖਿਆ ਕਿ ਜੇ ਇਹ ਹਾਲਾਤ ਰਹੇ ਤਾਂ ਕਿਸਾਨਾਂ ਨੂੰ ਕਣਕ ਦੀ ਵਾਢੀ ਲਈ ਯੂਪੀ, ਬਿਹਾਰ ਜਾਂ ਬਾਹਰਲੇ ਸੂਬਿਆਂ ਤੋਂ ਆਉਂਦੀ ਲੇਬਰ ਨਾ ਮਿਲਣ ਕਰਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦੈ। ਉਨ੍ਹਾਂ ਮਗਨਰੇਗਾ ਮੁਲਾਜ਼ਮਾਂ ਲਈ ਫੰਡ ਰਿਲੀਜ਼ ਕਰਨ ਦੀ ਅਪੀਲ ਕੀਤੀ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਨੇ ਹੁਸੈਨੀਵਾਲਾ ਸਥਿਤ ਸ਼ਹੀਦੀ ਸਮਾਰਕ ਵਿਖੇ ਕੌਮੀ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਰਾਜਮਾਤਾ ਵਿਦਿਆਵਤੀ ਅਤੇ ਬੀ ਕੇ ਦਾਦੀਆਂ ਸਮਾਧਾਂ ਤੇ ਮੱਥਾ ਟੇਕਿਆ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਵਾਰ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਨਹੀਂ ਕਰਵਾਇਆ ਗਿਆ, ਪਰ ਸਾਡਾ ਫਿਰ ਵੀ ਫਰਜ਼ ਬਣਦਾ ਕਿ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ। ਉਨ੍ਹਾਂ ਆਖਿਆ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਉਦੋਂ ਹੁੰਦੀ ਹੈ ਜਦੋਂ ਨੌਜਵਾਨ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਆਪਣੇ ਆਪ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਸਮਾਜ ਦੀ ਤਰੱਕੀ ਤੇ ਭਲਾਈ ਲਈ ਕੰਮ ਕਰਦੇ ਰਹਿਣ। ਕੋਰੋਨਾ ਵਾਇਰਸ ਕਰਕੇ ਕੇਂਦਰ ਸਰਕਾਰ ਵੱਲੋਂ ਅਟਾਰੀ ਸਰਹੱਦ ਤੇ ਸੜਕੀ ਲਾਂਘੇ ਅਤੇ ਕੌਮਾਂਤਰੀ ਉਡਾਣਾ ਬੰਦ ਕੀਤੇ ਜਾਣ ਕਰਕੇ ਪਾਕਿਸਤਾਨ ਅਤੇ ਮਲੇਸ਼ੀਆ ਦੇ ਕੁਝ ਯਾਤਰੀ ਉਥੇ ਫਸ ਗਏ ਨੇ, ਜਿਨ੍ਹਾਂ ਦੀ ਸਿਹਤ ਜਾਂਚ ਮਗਰੋਂ ਉਨ੍ਹਾਂ ਨੂੰ ਵੱਖ ਵੱਖ ਥਾਵਾਂ ਤੇ ਠਹਿਰਾਇਆ ਗਿਐ। ਮਲੇਸ਼ੀਆ ਤੋਂ ਆਏ ਯਾਤਰੂਆਂ ਦੇ 16 ਮੈਂਬਰੀ ਗਰੁੱਪ ਉਡਾਣ ਰੱਦ ਹੋਣ ਕਰਕੇ ਆਪਣੇ ਦੇਸ਼ ਪਰਤਣ ਤੋਂ ਰਹਿ ਗਿਆ। ਉਨ੍ਹਾਂ ਦਾ ਅੱਜ ਵਾਪਸ ਪਰਤਣ ਦਾ ਪ੍ਰੋਗਰਾਮ ਸੀ, ਪਰ ਉਡਾਣ ਰੱਦ ਹੋਣ ਕਰਕੇ ਉਹ ਵਾਪਸ ਨਹੀਂ ਜਾ ਸਕੇ। ਉਨ੍ਹਾਂ ਦੀ ਮੈਡੀਕਲ ਜਾਂਚ ਮਗਰੋਂ ਹਰਿਮੰਦਰ ਸਾਹਿਬ ਨੇੜੇ ਇਕ ਹੋਟਲ ਵਿਚ ਠਹਿਰਾਇਆ ਗਿਐ। ਇਨ੍ਹਾਂ ਵਿਚ ਸ਼ਾਮਲ ਯਾਤਰੂ ਨੇ ਦਸਿਆ ਕਿ ਉਹ ਸਾਰੇ 1 ਮਹੀਨੇ ਦੇ ਯਾਤਰੂ ਵੀਜ਼ੇ ਤੇ 7 ਮਾਰਚ ਨੂੰ ਇੱਥੇ ਆਏ ਸਨ। ਅੱਜ ਵਾਪਸੀ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ, ਐਨ ਆਖਰੀ ਮੌਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਹਵਾਈ ਉਡਾਣਾਂ ਰੱਦ ਕਰ ਦਿੱਤੀਆਂ। ਉਨ੍ਹਾਂ ਨੇ ਸਰਕਾਰ ਨੂੰ ਵਾਪਸ ਭੇਜਣ ਲਈ ਢੁਕਵੇਂ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ। ਇਕ ਪਾਕਿਸਤਾਨੀ ਬਜ਼ੁਰਗ ਔਰਤ ਜੋ ਮੁੰਬਈ ਵਿਚ ਇਕ ਧਾਰਮਿਕ ਉਰਸ ਵਿਚ ਸ਼ਾਮਲ ਹੋਣ ਲਈ ਭਾਰਤ ਆਈ ਸੀ, ਉਸ ਨੂੰ ਸਰਹੱਦ ਸੀਲ ਹੋਣ ਕਰਕੇ ਅਟਾਰੀ ਸਰਹੱਦ ਤੋਂ ਵਾਪਸ ਮੁੜਨਾ ਪਿਆ। ਕਰਾਚੀ ਸਿੰਧ ਦੀ ਰਹਿਣ ਵਾਲੀ ਕਾਦੀਆ ਨੇ ਦਸਿਆ ਕਿ 19 ਮਾਰਚ ਨੂੰ ਮੁੰਬਈ ਵਿਚ ਇਕ ਧਾਰਮਿਕ ਉਰਸ ਵਿਚ ਸ਼ਾਮਲ ਹੋਣ ਲਈ ਵਾਘਾ ਅਟਾਰੀ ਸਰਹੱਦ ਰਸਤੇ ਭਾਰਤ ਆਈ ਸੀ। ਉਹ ਅਟਾਰੀ ਵਾਘਾ ਸਰਹੱਦ ਰਸਤੇ ਵਾਪਸ ਪਾਕਿਸਤਾਨ ਜਾਣਾ ਚਾਹੁੰਦੀ ਸੀ, ਪਰ ਉਸ ਨੂੰ ਉਥੋਂ ਮੁੜ ਦਿੱਤਾ ਗਿਐ। ਉਸ ਨੂੰ ਦਸਿਆ ਕਿ ਉਸ ਦਾ ਵੀਜ਼ਾ 27 ਮਾਰਚ ਨੂੰ ਖਤਮ ਹੋਣ ਵਾਲਾ, ਉਸ ਦਾ ਭਰਾ ਜੋਸਫ ਮੁੰਬਈ ਵਿਚ ਰਹਿੰਦਾ ਹੈ, ਉਹ ਹੁਣ ਉਸ ਕੋਲ ਵਾਪਸ ਨਹੀਂ ਜਾਣਾ ਚਾਹੁੰਦੀ। ਉਸ ਨੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਕੋਲੋਂ ਮੰਗ ਕੀਤੀ ਹੈ ਕਿ ਉਸ ਨੂੰ ਵਾਪਸ ਜਾਣ ਦੀ ਆਗਿਆ ਦਿੱਤੀ ਜਾਵੇ। ਫਰੀਦਕੋਟ ਜ਼ਿਲ੍ਹੇ ਦੇ 30 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਿਹਤ ਦੀ ਜਾਂਚ ਕੀਤੀ ਏ। ਸਾਰੇ ਮੁਲਾਜ਼ਮ ਅਤੇ ਅਧਿਕਾਰੀ 5 ਤੋਂ ਲੈ ਕੇ 12 ਮਾਰਚ ਤੱਕ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਸਰਕਾਰੀ ਡਿਊਟੀ ਦੇ ਕੇ ਆਏ ਸਨ। ਮੁੱਢਲੀ ਸਿਹਤ ਪੜਤਾਲ ਤੋਂ ਬਾਅਦ ਸਿਹਤ ਵਿਭਾਗ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਪੁਲਿਸ ਮੁਲਾਜ਼ਮ ਵਿਚ ਕੋਰੋਨਾ ਵਾਇਰਸ ਦੇ ਮੁੱਢਲੇ ਲੱਛਣ ਨਹੀਂ ਦੇਖੇ ਗਏ। ਪੁਲਿਸ ਅਧਿਕਾਰੀਆਂ ਨੇ ਸਾਰੇ ਮੁਲਾਜ਼ਮਾਂ ਨੂੰ ਚੌਕਸੀ ਰਹਿਣ ਅਤੇ ਭੀੜ ਵਿਚ ਨਾ ਜਾਣ ਦੀ ਸਲਾਹ ਦਿੱਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਆਪਣੇ ਰਿਸ਼ਤੇਦਾਰਾਂ ਕੋਲੋਂ ਭਾਰਤ ਆਏ ਪ੍ਰਵਾਸੀਆਂ ਦਾ ਮਜ਼ਾਕ ਨਾ ਉਡਾਇਆ ਜਾਵੇ ਤੇ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਦੁਨੀਆਂ ਭਰ ਵਿਚ ਬਹੁਤ ਸਾਰਾ ਸਿੱਖ ਭਾਈਚਾਰਾ ਵਸਦਾ ਤੇ ਕਈ ਅਜਿਹੇ ਮੁਲਕ ਨੇ ਜਿੱਥੇ ਸਿੱਖ ਭਾਈਚਾਰਾ ਵੱਡੀ ਗਿਣਤੀ ਵਿਚ ਰਹਿ ਰਿਹਾ। ਉਨ੍ਹਾਂ ਮੁਲਕ ਵਿਚ ਕੋਰੋਨਾ ਵਾਇਰਸ ਕਰਕੇ ਵੱਡੀ ਆਫ਼ਤ ਆਈ ਹੋਈ ਹੈ। ਉਨ੍ਹਾਂ ਸਮੁੱਚੇ ਵਿਸ਼ਵ ਵਿਚ ਵਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਪਲ ਅਕਾਲ ਪੁਰਖ ਤੇ ਭਰੋਸਾ ਰੱਖਣ। ਉਨ੍ਹਾਂ ਆਖਿਆ ਕਿ ਸਿੱਖ ਭਾਈਚਾਰਾ ਸਾਰੀ ਦੁਨੀਆਂ ਦੇ ਸਿੱਖਾਂ ਨਾਲ ਹਮਦਰਦੀ ਰੱਖਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਉਹ ਸਾਰੇ ਵਿਸ਼ਵ ਖਾਸ ਤੌਰ ਤੇ ਇਟਲੀ, ਅਮਰੀਕਾ, ਸਪੇਨ, ਜਰਮਨ ਜਿੱਥੇ ਕੋਰੋਨਾ ਕਰਕੇ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ, ਉਨ੍ਹਾਂ ਦੇ ਸਿੱਖ ਭਾਈਚਾਰੇ ਨੂੰ ਅਪੀਲ ਕਰਦੇ ਆ ਕਿ ਉਹ ਨਾਮ ਜਪਣ। ਉਨ੍ਹਾਂ ਆਖਿਆ ਕਿ ਅਸੀਂ ਸਾਰੇ ਤੁਹਾਡੇ ਨਾਲ ਹੈ, ਸਾਰੇ ਇੱਕ ਮੁੱਠ ਹੈ ਤੇ ਤੁਹਾਡੇ ਲਈ ਅਰਦਾਸਾਂ ਕਰਦੇ ਹਾਂ ਕਿ ਵਾਹਿਗੁਰੂ ਸਾਰੇ ਵਿਸ਼ਵ ਨੂੰ ਜਲਦ ਇਸ ਮਹਾਂਮਾਰੀ ਤੋਂ ਨਜਾਤ ਦਵਾਵੇ। ਉਨ੍ਹਾਂ ਨੇ ਭਾਰਤ ਆਏ ਪ੍ਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇੱਥੋਂ ਦੀਆਂ ਸਰਕਾਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ। ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਵਿਸ਼ਵ ਪੱਧਰ ਦੇ ਮਿਸਾਲੀ ਉਪਰਾਲੇ ਕੀਤੇ ਜਾ ਰਹੇ ਨੇ। ਕਈ ਮੁਲਕਾਂ ਤੇ ਸ਼ਹਿਰਾਂ ਨੇ ਤਾਲਾਬੰਦੀ ਦਾ ਐਲਾਨ ਕੀਤੈ। ਮੌਤਾਂ ਦੀ ਗਿਣਤੀ 15,000 ਦਾ ਅੰਕੜਾ ਛੂ ਰਹੀ ਹੈ। ਜਰਮਨ ਵਿਚ 2 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਰੋਕ ਲਾਈ ਜਾ ਰਹੀ ਹੈ। ਜਰਮਨ ਦੀ ਚਾਂਸਲਰ ਏਂਜਲਾ ਮਾਰਕਲ ਵੀ ਖੁਦ ਨੂੰ ਏਕਾਂਤ ਵਿਚ ਰੱਖ ਰਹੀ ਹੈ ਕਿਉਂਕਿ ਉਹ ਇਕ ਕੋਰੋਨਾ ਪਾਜ਼ੇਟਿਵ ਡਾਕਟਰ ਦੇ ਸੰਪਰਕ ਵਿਚ ਆਈ ਸੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਾਕਟ ਮਾਰਸ਼ਨ ਨੇ ਆਖਿਆ ਕਿ ਪਤਾ ਨਹੀਂ ਕਿੰਨੇ ਦਹਾਕਿਆਂ ਬਾਅਦ ਉਨ੍ਹਾਂ ਦੇ ਮੁਲਕ ਨੂੰ ਇੰਨਾ ਵੱਡਾ ਆਰਥਿਕ ਝਟਕਾ ਲੱਗੈ। ਮੁਲਕ ਨੂੰ 1930 ਵਰਗੀ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਿਊਜ਼ੀਲੈਂਡ ਨੇ 4 ਹਫ਼ਤਿਆਂ ਦੀ ਤਾਲਾਬੰਦੀ ਦਾ ਐਲਾਨ ਕੀਤਾ। ਹਾਂਗਕਾਂਗ ਸਾਰੇ ਗੈਰ ਰਿਹਾਇਸ਼ੀ ਵਿਅਕਤੀਆਂ ਦਾ ਦਾਖਲਾ ਮੁਲਕ ਵਿਚ ਬੰਦ ਕਰ ਚੁੱਕੈ। ਨਵੇਂ ਚੁੱਕੇ ਜਾ ਰਹੇ ਕਦਮ ਦੁਨੀਆਂ ਭਰ ਵਿਚ ਫੈਲ ਰਹੇ ਸਹਿਮ ਨੂੰ ਉਜਾਗਰ ਕਰਦੇ ਨੇ। ਟੋਕੀਓ ਓਲੰਪਿਕ ਮੁਲਤਵੀ ਹੋ ਚੁੱਕੀਆਂ।
ਇੰਜ ਲੱਗਦਾ ਜਿਵੇਂ ਰੱਬ ਨੇ ਭੇਜ ਦੁਆਵਾਂ ਰੱਖੀਆਂ ਤੇਰੇ ਨਾਲ ਜਦ ਵੀ ਮੈਂ ਮਿਲਾਵਾਂ ਅੱਖੀਆਂ ਇੰਜ ਲੱਗਦਾ ਜਿਵੇਂ ਰੱਬ ਨੇ ਭੇਜ ਦੁਆਵਾਂ ਰੱਖੀਆਂ ਦਵਾ ਇਸ਼ਕ ਦੇ ਮਰਜ਼ ਦੀ ਮੈਨੂੰ ਹੋਰ ਨਾ ਕੋਈ ਦਵਾ ਇਸ਼ਕ ਦੇ ਮਰਜ਼ ਦੀ ਮੈਨੂੰ ਹੋਰ ਨਾ ਕੋਈ ਸਾਰੀ ਦੂਰ ਥਕਾਵਟ ਕਰ ਦਿੰਦਾ ਤੇਰਾ ਹਾਸਾ ਵੇ ਹੋ ਸਕਿਆ ਜੇ ਪਿਆਰ ਹੁੰਗਾਰਾ ਭਰ ਦੇਵੀ ਪਰ सजना थोड़ा देख के आसा पासा वे हो सके आजे प्यार हुंगारा भर देवी पर सजना थोड़ा देख के आसा पासा वे पर सजना थोड़ा देख के आसा पासा वे सजना थोड़ा देख के आसा पासा वे हो सके आजे प्यार हुंगारा भर देवी पर सजना थोड़ा देख के आसा पासा वे पर सजना थोड़ा देख के आसा पासा वे होइए दे दुनिया नू चासा वे हो सके आजे प्यार हुंगारा भर देवी पर सजना थोड़ा देख के आसा पासा वे हो सके आजे प्यार हुंगारा भर देवी पर सजना थोड़ा देख के आसा पासा वे पर सजना थोड़ा देख के आसा पासा वे
सारे काम मुका छेती नाल तैयार हो के अजे स्कूटी स्टार्ट करने ही लगी सा के पिछों पापा जी ने आवाज मार ली आखन लगे
बेटा जरा जांदी होई मेरी एनक ते साफ कर जा
कड़ी देखदी होई वापस मुड़ी ते छेती नाल उन्ना दे टेबल तो एनक चुक ग्लास क्लीनर नाल साफ कीती ते मुड़ उन्ना नू फड़ा के स्कूटी दफ्तर वाले राह पा लई फुल स्पीड ते दौड़ी जांदी सोच रही सा के एनक दे चक्कर विच अज फिर दफ्तरों पक्का लेट हो ही गई हां पर कुदरती ही उस दिन टाइम तो 5 मिनट पहला ही अपड़ गई उस दिन मगरों सवेरे उठदिया ही बिना उन्हां दे आखे उन्हां दी टेबल ते पई एनक साफ कर दिया कर दी तां वी तुरी जांदी नूं किसे ना किसे बहाने पिछों आवाज मार के कोल सद ही लैंदे फिर जदों एक दिन हस्पताल दाखिल हो गए तां घरे अचानक उन्हां दा कमरा साफ करदिया उन्हां दी परसनल डायरी हाथ लग गई नजर एक जगह टिक गई उथे लिखिया सी अज दिन 23 फरवरी 2015 भज दौड़ दी जिंदगी विच मेरी बच्ची असीसां लैणियां भुलदी जा रही है बस इसे लई ही कदी एनक साफ करन दे बहाने ते कदी किसे होर बहाने कोल सद ही लैंदा हां ते जदों एनक साफ करन लई थल्ले झुकदी है तां हौली जिही अपना हाथ उस दे सिर ते रख के असीसां दी सारी पंड उस नूं चुकवा दिंदा हां ज्यूंदी वसदी रहे मेरी धी तत्ती वार ना लगे हंजुआं दे सागर विच डुब्बी होई बुत बनी नूं अज समझ लग गई कि उस दिन ओ 5 मिनट लेट चलन ते भी दफ्तर 5 मिनट छेती किदां पहुंच गई सी करामात हो गई सी शायद उस दिन फाटक खुला मिलिया सड़कां साफ मिलियां ते बस ਅੱਜ ਉਹਨਾਂ ਨੂੰ ਗੁਜ਼ਰਿਆ ਹੋਇਆ ਪੂਰੇ 2 ਸਾਲ ਹੋ ਗਏ ਨੇ, ਪਰ ਅਜੇ ਵੀ ਦਫ਼ਤਰ ਨੂੰ ਨਿਕਲਣ ਤੋਂ ਪਹਿਲਾਂ ਉਹਨਾਂ ਦੇ ਨੀਵੇਂ ਟੇਬਲ ਤੇ ਰੱਖੀ ਉਹਨਾਂ ਦੀ ਉਹੀ ਐਨਕ ਸਾਫ਼ ਕਰਨਾ ਕਦੀ ਨਹੀਂ ਭੁੱਲਦੀ। ਮੇਰੇ ਸਿਰ ਨੂੰ ਸ਼ਾਇਦ ਅਸੀਸਾਂ ਦੀ ਚਾਸ਼ਨੀ ਵਿੱਚ ਡੁੱਬੇ ਹੋਏ ਕਿਸੇ ਆਪਣੇ ਦੇ ਹੱਥਾਂ ਦੀ ਸ਼ੋਅ ਦੀ ਆਦਤ ਜਿਹੀ ਪੈ ਗਈ ਲੱਗਦੀ ਹੈ। ਬੜੀਆਂ ਹਨੇਰੀਆਂ ਝੁੱਲਦੀਆਂ ਨੇ, ਪਰ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਹੈ ਪਾਪਾ ਜੀ ਹਮੇਸ਼ਾ ਮੇਰੇ ਨਾਲ ਨੇ। ਰਚਨਾ ਹਰਪ੍ਰੀਤ ਸਿੰਘ ਜਵੰਦਾ, ਆਵਾਜ਼ ਸਰਬਜੀਤ ਸਿੰਘ।
ਜੇਠ ਦਾ ਮਹੀਨਾ ਚੋਵੇ ਮੁੱਖ ਤੋਂ ਪਸੀਨਾ, ਜੇਠ ਦਾ ਮਹੀਨਾ ਚੋਵੇ ਮੁੱਖ ਤੋਂ ਪਸੀਨਾ, ਦੋਵੇਂ ਹੱਥਾਂ ਨਾਲ ਝੱਲਦੀ ਏ ਪੱਖੀਆਂ, ਹੱਥਾਂ ਨਾਲ ਝੱਲਦੀ ਏ ਪੱਖੀਆਂ, ਚੁੰਨੀ ਚਿਲ ਕੋ ਕੇ ਰੱਖਦੀ ਨੱਚਦੀ, ਸਾਰੀਆਂ ਸੁਨੱਖੀਆਂ ਚ ਤੂੰ ਹੀ ਬਸ ਨੱਚਦੀ, ਨੱਚਦੀ ਦਾ ਰੰਗ ਤੇਰਾ ਲਾਲ ਸੁਹਾ ਹੋ ਗਿਆ, ਮੁੱਖੜੇ ਦੀ ਲਾਲੀ ਜਾਵੇ ਲਾਟ ਵਾਂਗ ਮੱਚਦੀ, ਸਾਮ ਦੌਲਤਾਂ ਰੂਪ ਦੀਆਂ ਰੱਖੀਆਂ, ਦੌਲਤਾਂ ਰੂਪ ਦੀਆਂ ਰੱਖੀਆਂ, ਚੁੰਨੀ ਚ ਲਕੋ ਕੇ ਰੱਖਦੀ
ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ।
ਪੀਣੀ ਨੈਣਾ ਵਿੱਚੋਂ ਬੰਦ ਕਰਦੀ, ਵੇਖ ਵੇਖ ਕੇ ਸਰੂਰ ਚੜਦਾ, ਪੀਣੀ ਨੈਣਾ ਵਿੱਚੋਂ ਬੰਦ ਕਰਦੀ, ਵੇਖ ਵੇਖ ਕੇ ਸਰੂਰ ਚੜਦਾ, ਟਿੱਕਾ ਟਿੱਕ ਕੇ ਪੈਣ ਨਹੀਂ ਦਿੰਦਾ, ਪਾਉਂਦੀਆਂ ਦਾ ਮੀਂਹ ਵਰਦਾ, ਜੱਟੀ ਨੱਚਦੀ ਆਲਾਟ ਵਰਗੀ, ਜਦ ਜੱਟ ਦਾ ਗਲੇ ਜਾ ਸਰਦਾ, ਜੱਟੀ ਨੱਚਦੀ ਦਿਲ ਗੱਭਰੂ ਦਾ ਹੌਂਕੇ ਭਰਦਾ ਜੱਟੀ ਨੱਚਦੀ ਆ ਲਾਜ ਵਰਗੀ ਜਾਵੇ ਜੱਟ ਦਾ ਕਲੇਜਾ ਦਰਦਾ ਜੱਟੀ ਨੱਚਦੀ ਆ ਲਾਜ ਵਰਗੀ ਜਾਵੇ ਜੱਟ ਦਾ ਕਲੇਜਾ ਦਰਦਾ ਚਾਹੇ ਰੱਖ ਲੈ ਤੂੰ ਚਾਹੇ ਕਿਲ ਕਰ ਦੇ ਜਾਣੀ ਅੜੀ ਪਈ ਕੁੜਤੀ ਦੀ ਮੁੱਕ ਤੇ ਉਹ ਤੇਰੇ ਸੁੱਤਾਂ ਦੀ ਗਰੇਸ ਦਿਲ ਖਿੱਚਦੀ ਲੱਕ ਟੁੱਟ ਜੇ ਨਾਲ ਦਿਲ ਡਰਦਾ ਜੱਟੀ ਨੱਚਦੀ ਆ ਲਾਜ ਵਰਗੀ ਜਾਵੇ ਜੱਟ ਦਾ ਕਲੇਜਾ ਡਰਦਾ ਜੱਟੀ ਨੱਚਦੀ ਆ ਲਾਜ ਵਰਗੀ ਜਾਵੇ ਜੱਟ ਦਾ ਕਲੇਜਾ ਡਰਦਾ
ਆਪਣੇ ਵਿਚਾਰ ਆਪਾਂ ਨੂੰ ਕੰਮ ਵੱਲ ਲੈ ਜਾਂਦੇ ਹਨ ਤੇ ਆਪਣੇ ਕੰਮ ਆਦਤਾਂ ਵੱਲ, ਆਦਤਾਂ ਚਰਿੱਤਰ ਵੱਲ। ਚਰਿੱਤਰ ਹੀ ਆਪਣਾ ਭਵਿੱਖ ਜਾਂ ਕਿਸਮਤ ਬਣਾਉਂਦਾ ਹੈ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਦਿੰਦਾ ਹੈ ਪਰ ਤੋੜਨੇ ਤੁਹਾਨੂੰ ਆਪ ਹੀ ਪੈਂਦੇ ਹਨ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
रहे हो प्रोग्राम हरमन स्टूडियो। सुनते रहो हरमन रेडियो ऑस्ट्रेलिया, दिल पंजाबी, जज्बा पंजाबी।
अपनी बिजनेस की तरक्की ले तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
ਪਾਸਾ ਵੱਟੇ ਹੰਕਾਰ ਤੇ ਕ੍ਰੋਧ ਤੋਂ,
ਬਚ ਗਿਆ ਵੈਰ ਤੇ ਵਿਰੋਧ ਤੋਂ, ਪਾਸਾ ਵੱਟੇ ਹੰਕਾਰ ਤੇ ਕ੍ਰੋਧ ਤੋਂ,
ਜਿਹੜਾ ਬਚ ਗਿਆ ਵੈਰ ਤੇ ਵਿਰੋਧ ਤੋਂ, ਪਾਸਾ ਵੱਟੇ ਹੰਕਾਰ ਤੇ ਕ੍ਰੋਧ ਤੋਂ, ਉਹਨੇ ਲੈਣਾ ਕੀ ਕੈਨੇਡਾ ਅਮਰੀਕਾ ਤੋਂ, ਉਹਨੇ ਲੈਣਾ ਕੀ ਕੈਨੇਡਾ ਅਮਰੀਕਾ ਤੋਂ, ਬੰਦੇ ਮਾਰਦੇ ਆ ਜਾਨ ਜੀ ਦੀ ਜਾਨ ਤੇ, ਰੋਟੀ ਸੁੱਖ ਦੀ ਜੋ ਖਾਂਦਾ ਏ ਪੰਜਾਬ ਚ।
जी हां, हरेक शुक्रवार सवेरे 8 to 10 कलम मेरिया ते गीत तुहाडे, तुहाडी आमद ही साडी खुशी है। सो मिल बैठांगे हरेक शुक्रवार 8 to 10 प्रोग्राम लहरां दे सां, लहरां दे सां।
तुसी जद हसदे हो सजना हसा दे सीने ठंड पैंदी, तुसी जद हसदे हो सजना हसा दे
ਤੱਕ ਤੱਕੀਏ ਨਾ ਤੁਹਾਨੂੰ ਸਾਡੇ ਲਈ ਤਾਂ ਦੁਪਹਿਰੇ ਵੀ ਉਦੋਂ ਤੱਕ ਰਾਤ ਹੀ ਰਹਿੰਦੀ ਤੁਸੀਂ ਜਦ ਹੱਸਦੇ ਹੋ ਸੱਜਣਾ ਕਰ ਦਾਂਗੇ ਗਹਿਣੇ ਤੁਸੀਂ ਜਦ ਹੱਸਦੇ ਹੋ ਸੱਜਣਾ ਸਾਡੇ ਸੀਨੇ ਠੰਡ ਪੈਂਦੀ ਤੁਸੀਂ ਜਦ ਹੱਸਦੇ ਹੋ ਸੱਜਣਾ ਤੇ ਸੁਪਨਿਆਂ ਦੀ ਦੁਨੀਆ ਚ ਸੱਚੀ ਲੈ ਜਾਣੇ ਓ ਸਾਨੂੰ ਕਿਤੇ ਸੁਪਨਿਆਂ ਦੀ ਦੁਨੀਆ ਚ ਸੱਚੀ ਲੈ ਜਾਣੇ ਓ ਸਾਨੂੰ ਕਿ ਪਿੰਡ ਦਾ ਰਾਹ ਵੀ ਭੁੱਲ ਜਾਈਏ ਅੱਲਾ ਦੀ ਸੌ ਹੋਸ਼ ਨਹੀਂ ਰਹਿੰਦੀ ਕਿ ਪਿੰਡ ਦਾ ਰਾਹ ਵੀ ਭੁੱਲ ਜਾਈਏ ਹੱਸਦੇ ਹੋ ਸੱਜਣਾ ਸਾਡੇ ਸੀਨੇ ਠੰਡ ਪੈਂਦੀ
ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਸੁਰਜੀਤ ਭੁੱਲਰ ਔਰ ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਸੁਣ ਰਹੇ ਹੋ
ਤੇਰੇ ਨਾਮ ਮੈਂ ਮੇਰੇ ਦਿਨ ਮੇਰੀ ਰਾਤ ਮੇਰੀ ਸ਼ਾਮ ਲਿਖ ਤੇ ਵਸੀਤਾਂ ਵਿੱਚ ਸਾਂ ਤੇਰੇ ਨਾਮ ਤੇਰੇ ਨਾਲ ਖੜਾਂਗਾ ਡੋਲਦਾ ਨਹੀਂ ਤੂੰ ਜਿਵੇਂ ਮਰਜ਼ੀ ਰੱਖ ਲੈ ਬੋਲਦਾ ਨਹੀਂ ਤੇਰੇ ਨਾਲ ਖੜਾਂ ਰੱਖ ਲੈ ਬੋਲਦਾ ਨਹੀਂ
ਬੋਲਦਾ ਨਹੀਂ
Remix, remix, remixes.
Harman Radio.
Brings you the best remixes from UK, Canada, USA, and India.
ਤਾਲੀ ਵਾਲ ਲਿਖ ਲੈ ਕਿਸੇ ਹੋਰ ਦਾ ਬਨੇਰਿਆਂ ਤੇ ਰੰਗ ਲੈ
चौकड़िया ते बन के ग्रुप रेंदी सारिया दी अख सोने यार ते मैं किस चंदरी दी लग जो नजर शीशे टैन कर वाला चन्ना कार दे मैं किस चंदरी दी लग जो नजर शीशे टैन कर वाला चन्ना कार दे
मौत नू मासी कह के आए मेरू नहीं हपाल पोसा कन फरा लो कहते फिर इथे करते
जनानी
तू डरी
चंगा
ही लेट होगा फिर मुंह जा मारिया बिना दस दे लेट क्यों आ रहा
गले खुल हो गया
मारिया तू पंगा लड़े ही नहीं
मेनु पहला चंगा हो मीह पैदा
चलो तमी
अज मीह पैदा पाया
मीह पई आना
मीह पिया पर मेसर पिया
गल तेरी ठीक है रब ने बिमारी भेजी रब ही लेके जाओ
क्या है रब कहने ना एक नाम चढ़ती गया तेरे भाने बदला भरा वो अपने दसदा गुरुआ धरती
है
पंजाब नू जान वाले खुद भी उजड़ गए
बाजिया गए
नहीं बाबा जी भी जाऊंगे सत्य सतगुर
बाजना था जी नहीं ला ले है नहीं ये
था। मेरा नहीं विचार होना तेरा हो जूगा मैं कहता ही मैं
भेज लिया भेजे करो मां
नहीं नहीं मैं पता ही क्या ही मैं कोई हो पेनो ना जावे मेनू भया ले जा दो बार ले जा
एक बार भी नहीं
दो बार
एक बार छड़ जा
नहीं नहीं दो बार ले जा
री पके सुन चा धर्मराज
मेन नर्सा ने भी तंग बोल दिता रात दिन होया
अच्छा
मेनु कहने फिर पीजी जमा हुआ पैना हजार रुपया लिया हो
कठा ही हूं सानू बड़ा
नहीं कहते ताज भी ले आयो
ओ भी ले आवे पहला जी अंत कह
चेता भुल गया
चेता तेन
माफी मुश्किल माफी मुश्किल
ला जी आ गया एक बार फिर मौत नू मासी कह लो और सारे कहते घर आइए साडा जेड़ा प्यार सोने नदिया पार करके आ गए तभी आ ही गए
नदिया नु आ गई
हां
वास्ते सोने नदिया नु चीर के आ गई
आपते
वास्ते आई ही ना
तू रांझे लई
नहीं नहीं हीर हीर सस्सी दी
हीर सस्सी नाल व्याही सी
रांझा मिलजे ना ही
रांझे दी मिलजे ना बहुत मित्र मेरी गल हाना दंद कड़दा मुंह खोल के
ढाके
बोलना
उन्होंने
तेन पुलिस वाले ने तेन मत दी नी
मेरी जुती बो मेरी
ऐसा मुंह रख के
हाथ
धोला सीढ़िया ना
हां
सीढ़ी
सीढ़ा नहीं धोले
सोरा जेडी शायद
मैं
आया पाई बोल लिया नवा दो तभी फिर तभी सौखा
आया अज मेनु एक पास ही मिली आ पाती कहने गया नहीं उथे
दुनिया मान रही है सर तेन पार्टियां सोच दी
कहना इंग सिर आया मेनू
क्या चपेड़ा नंबर तू खा ली जनिंदर भाजी प्रोग्राम च पहुंच चुके ने आइए जनिंदर आ जाओ
पंगू
पंगू
जदो नंगू
ਰੇਡੂਏ
ਹਰਮਨ ਦੇ ਵਿਚ ਦੀ ਨੰਗੂ।
ਹਾਂ ਪੰਗੂ ਸਾਹਿਬ ਤੁਹਾਡਾ ਵੀ ਗਿਆਨ ਖੇਤਰ ਪ੍ਰਭਾਵਿਤ ਹੋਇਆ, ਕੱਲਾ ਸਾਨੂੰ ਹੀ ਤੰਗ ਕਰਦੇ
ਬਜਾਈ ਜਾਵੇ ਤਾਂ
ਉਪਰਾਵਾ ਹਰ ਥਾਂ ਵਿਚਾਰ ਹੋਵੇ।
ਇੱਥੇ ਆਪੇ ਜਗ੍ਹਾ ਦਾ ਮੀਂਹ ਪੈ ਗਿਆ, ਮੋਹਨੀ ਪਿਆ ਦੇ ਆਲੂ ਬਾਹਰ ਆ ਗਏ, ਮੱਕੀ ਤਾਂ ਉਸ ਪੀ
ਆਲੂ ਬਾਹਰ
ਆ ਗਏ, ਮੱਕੀ ਤਾਂ ਉਸ ਪੀ।
ਚਲੋ ਠੀਕ ਆ ਭਾਈ, ਮਾਲੂਪੁਰ ਵੈਸੇ ਕ੍ਰਿਸ਼ਮੇ ਹੁੰਦੇ ਬਹੁਤ
ਮੀਂਹ ਨਾ ਪਿਆ ਨਾ, ਮੈਨੂੰ ਪਰਨਾਲੇ ਲੋ ਲੋਹੇ ਪਏ ਗਏ, ਮੈਂ ਤਾਂ ਗਈ ਪੈਂਦੇ ਸੀ।
ਤੂੰ ਤੇ ਤੇਰੀਆਂ ਤੇ ਤੂੰ ਹੀ ਆਏ ਵੀ ਸੁਣ
ਲਈਏ, ਮੇਰਾ ਜੀ ਆਇਆ
ਸਾਰੀ ਦਿਹਾੜੀ ਚ ਤਿੰਨ ਦਈਆਂ ਨੇ ਆਪਾਂ, ਮਲਕੀਤ ਵੀ ਆਈ ਛੁੱਟੀ ਤੇ ਆ
ਆਇਆ ਆਇਆ
ਆਇਆ
ਉਹ ਆਇਆ ਉਹ ਸੁੱਤਾ ਪਿਆ ਆਇਆ
ਸੁੱਤਾ ਹੀ ਰਹਿਣ ਦੇ ਤੂੰ ਕਿਸੇ ਤਾਇਆ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਵੰਗੂ ਸਾਹਿਬ, ਸਤਿ ਸ੍ਰੀ ਅਕਾਲ ਮਨਦੀਪ ਭਾਜੀ ਨੂੰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ ਜਸਪਾਲ ਵੀਰ ਜੀ ਨੂੰ ਵੀ, ਸਤਿ ਸ੍ਰੀ ਅਕਾਲ।
ਵਾਹਿਗੁਰੂ ਜੀ ਕਾ
ਖਾਲਸਾ
ਜੀ ਫਤਿਹ।
ਹੋਰ ਤਾਇਆ ਜੀ ਕੀ ਹਾਲ ਚਾਲ ਨੇ? ਹਾਲ ਤੇ ਤੂੰ ਭੰਗੂ ਪੁੱਛਦਾ ਹੀ ਕੀ
ਬੋਸ ਵਾਲੇ ਕਿਤੇ ਚੰਗੇ?
ਧਰਮ ਰਾਜ ਬੈਟਰੀਆਂ ਲੈ ਕੇ ਲੱਭਦਾ ਫਿਰਦਾ, ਕਿਹੜਾ ਲਿਖੇ ਚੜ ਜਾ ਸਹੀ, ਮਜ਼ਬੂਤ ਕਰੋਮਾ ਦੇ ਉੱਤੇ ਚੜ ਕੇ ਆਏ ਆ ਕੱਟੇ ਦੇ
ਨਾ,
ਐਸੀ ਸਵਾਰੀ ਉਹਨੇ ਕਰੋਮਾ ਦੀ ਕੀਤੀ ਆ। ਉਹ ਬਾਪ ਮੇਰਿਆ ਦੁਨੀਆਂ ਲੱਭਦਾ ਫਿਰਦਾ ਉਹ ਕਮਜ਼ੋਰ ਜੀ
ਤਾਇਆ, ਅਜਿਹਾ ਵੀ ਹੋਇਆ ਕਿ ਆ ਗਿਆ
ਲੁੜ ਕੇ ਮਰ ਗਿਆ ਹੋਣਾ?
ਨਹੀਂ ਨਹੀਂ ਤਾਇਆ ਬਿਮਾਰੀ ਦਾ ਪਿਆ ਆ, ਤੁਹਾਨੂੰ ਵੀ ਆਇਆ ਬਾਹਰੋਂ ਆਇਆ ਸੀ ਉਹ।
ਅੱਛਾ
ਮੈਂ ਯਾਰ ਭੈਣ ਬਾਪ ਜਾਇਆ ਮਾਰਾ ਦਿਆ ਕਰਦੇ ਆ ਉਹ ਤਾ, ਮੈਂ ਇਤਨੀ ਖਬਰ ਪੜਦਾ ਸੀ ਇਤਨੀ ਦੀ ਸਹਿਦ
ਤੈਨੂੰ ਇੱਥੋਂ
ਪੜ੍ਹੀਆਂ ਦੂਜੇ ਸਾਹਿਬ ਵੀ ਜਦ ਫੁੱਕਾ ਜਾਂਦੇ ਆ ਉਹ ਟਾਈਮ ਨੀ ਮੈਂ ਦਸ ਨੂੰ ਵਾਸਤੇ
ਸਾਹਿਬਾ ਉਹ ਰੱਬਾ ਮੇਰਿਆ ਬਚਾ ਦੁਨੀਆਂ ਸਾਰੀ, ਤੂੰ ਕਿੱਥੇ ਬੈਠਾ ਲਾਉਗੇ?
ਨਾ ਮੈਂ ਤੇਰਾ ਵਾਸਤਾ ਰੱਬਾ ਲਾਉਂਦਾ ਮੇਰੇ ਘਰ,
ਆਹੋ ਮੇਰੀ ਨੀ ਸੁਣੀ ਕਹਿੰਦੀ ਸੁਣ ਲਾ
ਮੈਂ ਪੈਣੀ ਲਾਉਂਦਾ ਤਾਂ ਵਜਦੇ। ਹਾਂ
ਕਹਿੰਦੇ ਤੁਹਾਡਾ ਪ੍ਰੋਗਰਾਮ ਨਾਲ ਨਾਲ ਸੁਣਦੇ ਪਏ ਮਨਦੀਪ ਭਾਜੀ, ਤੇ ਅੱਜ ਗੀਤ ਹਿੰਦੀ ਸੁਣਾ ਦਿਓ। ਜੀਣ ਲਗਾ ਹੂੰ ਸੁਣਾ ਦਿਓ ਜੀ। ਜੀਣ ਲਗਾ ਹੂੰ ਕਿਸੇ ਭਰਾ ਮਨ ਲਗਾ ਹੂੰ ਕਹਿ ਹੁਣ ਪੁੱਛਦਾ ਨਹੀਂ
ਵਧੀਆ ਤਾਂ ਗੀਤ ਇਹ
ਉਹ ਪੁਲਿਸ ਵਾਲਾ ਢਿੱਡ ਜਿਹਾ ਮੈਨੂੰ ਗਿਆਨ ਦਾ ਕਰਕੇ ਮੈਨੂੰ ਛੱਡਤਾ, ਮੈਨੂੰ ਕਹਿੰਦਾ ਜਸਪਾਲ ਜਿਹਾ ਛੱਡ ਜਾ ਤੂੰ ਜਿੱਥੇ ਚੜਦਾ ਇਹਨੂੰ ਨੀ ਮੈਂ ਛੱਡਣਾ। ਮੈਂ ਕਿਹਾ ਇਹਨੇ ਤੇਰਾ ਵਿਗਾੜਿਆ, ਕਹਿੰਦਾ ਇਹ ਕਦੇ ਕਦੇ ਜਾਂਦਾ ਕਦੇ ਕਿਤੇ ਜਾਂਦਾ ਟੇਕ ਨੀ ਬਹਿੰਦਾ। ਮੈਂ ਕਿਹਾ ਅੱਜ ਛੱਡ ਦੋ ਮਗਰੋਂ ਅਸੀਂ ਇਹਦੀ
ਆਓ ਭਗਤ ਕਰਾਂਗੇ
ਛੱਡਾਂਗੇ
ਆਓ ਭਗਤ।
ਉਹਦਾ ਤੇਰੇ ਕਹਿੰਦੇ ਛੱਡਣਾ ਮੈਂ ਮੇਰੇ ਕਹਿੰਦੇ ਛੱਡਦੇ ਚੱਲ ਇੰਨੀ ਕਿਤੇ ਪੁੱਤ ਫਿਰਦੀ ਆ ਹੁਣ ਆਪਾਂ ਪਿੱਛੇ ਦੱਸੇ ਤੋਂ ਬਗੈਰ ਹੀ ਤੁਰੇ ਫਿਰਦੇ ਆ ਤੇ ਪਿੱਛੇ ਤੇਰੇ
ਤੋਂ
ਲਗਾ ਇਸ ਕਰਕੇ ਛਿੱਤਰ ਫਿਰਿਆ
ਮੀਂਹ ਪੈ ਗਿਆ ਉਦੋਂ ਚੰਗਾ।
ਬਾਕੀ ਕਹਿੰਦੇ ਤਾ ਜਾਹਿਦ ਜੱਟ ਭਾਜੀ ਪਾਕਿਸਤਾਨ ਤੋਂ ਆਏ ਨੇ, ਕਹਿੰਦੇ ਅਸਲਾਮ ਵਾਲੀਕੁਮ ਜੀ।
ਵਾਲਕਮ
ਸਲਾਮ
ਸਲਾਮ
ਅੱਲਾਹ ਤਾਲਾ ਤੁਹਾਡੇ ਤੇ ਮੇਹਰ ਰੱਖੇ,
ਸਭ ਤੇ ਰੱਖੇ, ਸਾਰੀ ਦੁਨੀਆ ਤੇ ਰੱਖੇ, ਨਾਇਤ ਤੇ ਰੱਖੇ,
ਬਾਬਾ ਘਰ ਫੂ ਹਟਾ ਦੇਵੇ। ਬਾਕੀ ਕਹਿੰਦੇ ਜੀ ਹੋਰ ਸਭ ਠੀਕ ਠਾਕ ਹੋਈ ਤਾ ਜੀ, ਕੈਸੇ ਦਿਨ ਗੁਜ਼ਰ ਰਹੇ? ਭਰਾਵਾ ਦਿਨ ਗੁਜ਼ਰਨ ਦਾ
ਪੁਲਿਸ ਵਾਲਿਆਂ ਨੂੰ ਜਾਏ ਅੱਜ ਰਾਜ ਕੇ ਗੁਜ਼ਾਰਾਂਗੇ ਯਾਦ
ਓਸੀਆਂ ਪਾਪਾ ਕੇ ਗੁਜ਼ਾਰਨ ਦਾ ਓਸੀਆਂ ਪਾਪਾ ਤੇ ਉਹਨਾਂ ਨੇ ਵੀ ਫੋਟੋ ਭੇਜੀ ਮੈਨੂੰ ਲੱਗਦਾ ਪਾਕਿਸਤਾਨ ਹੀ ਗਏ ਹੋਏ ਨੇ, ਉਹਨਾਂ ਦੇ ਵੀ ਮੀਂਹ ਪੈਣ ਡਿਆ।
ਚੱਕ ਨੰਬਰ 166 ਮੇ ਬਾਰਿਸ਼
ਬਾਰਿਸ਼ ਤੇ ਸਾਡੇ ਵੀ ਏਦਾਂ ਹੀ ਆ। ਹੈਲੋ
ਵਾਹਿਗੁਰੂ ਜੀ ਕੀ ਫਤਿਹ।
ਆਇਆ ਦੇਖੋ ਨਗਿੰਦਰ ਸਿੰਘ ਜੀ ਪਿੰਡ ਮੋਗਾ,
ਮੋਗਾ ਚਾਹ ਜੋਗਾ ਗੁਰੂ ਜੋਗਾ
ਮੋਗਾ ਗੁਰੂ ਜੋਗਾ
ਗੁਰੂ ਜੋਗਾ
ਗੁਰੂ ਜੋਗਾ ਗੁਰੂ ਜੋਗਾ ਮੈਂ ਉਹ ਗੱਦਿਆ ਕਿਆ ਗਿਆ ਚਾਹ ਜੋਗਾ
ਗੱਲ ਜਿਵੇਂ ਨੀ ਕਿਆ ਗਿਆ ਪਿੰਡੇ ਬਹੁਤ ਕਿਆ
ਮੈਂ ਕਿਹਾ ਗੁਰੂ ਦੇ ਜੋਗਾ
ਸੰਗਤਾਂ ਜੋਗਾ
ਸੰਗਤਾਂ ਯੋਗਾ ਸਾਡੇ ਪਿਆਰ ਯੋਗਾ ਮੁਹੱਬਤ ਯੋਗਾ ਯੋਗਾ ਯੋਗਾ
ਯੋਗਾ ਯੋਗਾ
ਬਾਬੇ ਰਾਮਦੇਵ ਵਾਲਾ ਯੋਗਾ ਸਤਿ ਸ੍ਰੀ ਅਕਾਲ ਜੀ ਸਰ ਜੀ ਕੀ ਹਾਲ ਚਾਲ ਨੇ
ਠੀਕ ਆ ਮਨਦੀਪ ਠੀਕ ਆ ਕੀ ਹਾਲ ਹੈ
ਬਹੁਤ ਵਧੀਆ ਤੁਸੀਂ ਸੁਣਾਓ ਕਿੱਦਾਂ ਇੱਧਰ ਆਪਣੇ ਕਿੰਨਾ ਕੁ ਜਿਹੜਾ ਚੱਲ ਰਹੀ ਸਖਤੀ ਨਹੀਂ ਐਨ ਸ਼ਹਿਰਾਂ ਦੇ ਵਿੱਚ ਨਿਕਲਣਾ ਬਾਹਰ ਬੰਦ ਕਰ ਦਿੱਤਾ ਵਿੱਚ ਯਸਪਾਲ ਵਰਗੇ ਵਿੱਚ ਸ਼ਦਾਈ ਕਈ ਤੁਰੇ ਵੀ ਫਿਰਦੇ ਆ
ਨਹੀਂ
ਹਾਂ ਤੇ ਔਖਾ ਹੀ ਆ ਭਾਈ ਜ਼ਿੰਦਗੀ ਦਾ ਤੇ ਇਦਾ ਹੀ ਆ ਮੌਤ ਨੇ ਸਭ ਖੂੰਡੇ ਲਾਇਆ
ਪਾਣੀ ਦਾ ਬਦਲ ਆ ਕੀ ਮਿਆਦਾ ਤੇਰੀ ਆ ਬੰਦਿਆ
ਧਰਮ ਰਾਜ ਕੱਟੇ ਛੱਡੀ ਫਿਰਦਾ ਕੀ ਪਤਾ ਕਿਹਨੂੰ ਬਾ ਕੇ ਲੈ ਜਾਣਾ ਹੈ ਤੇ ਗੱਲ ਤੁਹਾਡੀ ਠੀਕ ਆ ਬਈ ਜੋ ਅਸੀਂ ਕਰਦੇ ਆ ਭੋਗਣਾ ਸਾਨੂੰ ਉਹਦਾ ਹੀ ਪੈਂਦਾ
ਹਾਂਜੀ ਸਹੀ ਗੱਲ ਆ ਸਹੀ ਗੱਲ ਆ
ਰੱਬ ਦੀ ਕੀ ਬਾਈ ਹੋਈ ਧਾਵਾਂ ਚ ਨਾ
ਇਹ ਤੇ ਗੱਲ ਤੁਹਾਡੀ ਲੱਖ ਰੁਪਈਏ ਦੀ ਆ
ਅਸੀਂ ਹੋਰ ਪਾਸੇ ਤੋਰ ਸਕਦੇ ਆ ਪਾਸ ਲੈਣ ਵਾਸਤੇ
ਆਹ ਗੱਲ ਸਹੀ ਆ ਤੁਹਾਡੀ
ਸਾਗ ਮੱਕੀ ਦੀ ਮੂਰਤੀ ਉਹ ਕਿਸ ਚੀਜ਼ਾਂ ਦਾਣਾ
ਇਹ ਗੱਲ ਤੁਹਾਡੀ ਠੀਕ ਆ ਮਹਾਰਾਜ ਕਹਿੰਦਾ ਵੀ ਸਭ ਦਾ ਭਲਾ ਕਰੋ ਤੇ ਭਲੇ ਚ ਭਲਾਈ ਆ ਜੇ ਆਪਾਂ ਜਾਨਵਰਾਂ ਨੂੰ ਡਿੰਗਣ ਦਿੰਦੇ ਤਾਂ ਹੁਣ ਜਾਨਵਰ ਆਪਾਂ ਨੂੰ ਡਿੰਗਣ ਦਿੰਦੇ ਰਜਿੰਦਰ ਸਿੰਘ ਜੀ ਅੱਜ ਗੀਤ ਲਾਲ ਜਾਂਦੀਆਂ ਬੜੇ ਜੜਦਾ ਕਿਹੜਾ ਸੁਣਾਈਏ ਤੁਹਾਨੂੰ
ਭਾਈਆਂ ਬਾਜ ਨੀ ਜੋੜੀਆਂ ਸੁਣਾ
ਭਾਈਆਂ ਬਾਜ
ਭਾਈਆਂ ਬਾਜ ਜੋੜੀਆਂ
ਸਾਡੇ ਕੋਲ ਤਵਾ ਹੀ ਨੀ ਨਿਕਲਦਾ ਤੇ ਫੇਰ ਵੀ ਅਸੀਂ ਤੁਹਾਨੂੰ ਇੱਕ ਹੋਰ ਜੇ ਮਿਲ ਗਿਆ ਤੇ ਠੀਕ ਆ ਨਹੀਂ ਤੁਹਾਨੂੰ ਐਸਾ ਅਫਲਾ ਤੁਰਗੀ ਸਰਾਮਣੀ ਜਿਹੜਾ ਤੁਸੀਂ ਯਾਦ ਰੱਖੋਗੇ ਅਜੇ ਤੱਕ ਨਾ ਵਪਾਰੀ ਆਏ ਮੈਂ ਕਿਹਾ ਜੀ ਹੁਣੇ ਲੱਗੇ ਸਮਾਨ ਰੇਡੀਓ ਦੀ ਆਵਾਜ਼ ਫੁੱਲ ਕਰ ਲਾ ਤੁਸੀਂ ਜਰੂਰ ਜਰੂਰ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਟੈਲੀਫੋਨ ਕਰਨ ਦੇ ਲਈ ਉਹ ਕਾਕਾ ਲਾਓ ਟੈਲੀਫੋਨ ਚ ਗੀਤ ਬੋਲੋ ਲਾਈਆਂ ਯਮਲਾ ਯੜ ਲਾ ਦੇ ਫਿਰ ਭੰਗੂਆ ਵੀ ਲਾ ਦੇ ਗੀਤ ਨਾਲੋ ਨਾਲ ਹੀ ਹੁਣ ਪ੍ਰਾਮਿਸ ਕਰ ਬੈਠੇ ਆ ਵੀ ਨਾਲ ਹੀ ਚਲਾ ਦੇਣਾ ਚੱਕਦੇ ਮੋਟੋ
ਬਾਬਾ ਸਾਰੀ ਆਏ ਨੀ ਬਾਬਾ ਮੁੱਠੀ ਅੰਬ ਕਪੂਕ ਅਜੇ ਤੀਤ ਨਾ ਬਪਾਰੀ ਆਏ ਨੀ ਬਾਬਾ ਮੁੱਠੀ ਅੰਬ ਕਪੂਕ ਬਾਦਲ ਮੇਰਾ ਕੁਝ ਨਾ ਜਾਣੇ ਵੀਰ ਮੇਰੇ ਨੇ ਬਾਲਿਆ ਜਾਣੇ ਵੀਰ ਮੇਰੇ ਨੇ ਬਾਲਿਆ ਜਾਣੇ ਕੁਝ ਸੋਚ ਨੀ ਕਮਲੀਏ ਮਾਏ ਨੀ ਬਾਗਾ ਮਿੱਟੀ ਅੰਬੂਪੂਪ ਅਜੀ ਤੀਕ ਨਾਮ ਅਜੀ ਤੀਕ ਨਾ ਬਪਾਰੀ ਆਏ ਨੀ ਬਾਗਾ ਮਿੱਟੀ ਅੰਬੂਪੂਪ ਸੱਚ ਦੇ ਪੋਤੀ ਮੈਂ ਸੱਤਰੀ ਦੇ ਲੇਖ ਨੇ ਪੋਤੀ ਮੈਂ ਰਹਾਂ ਤੇ ਮੈਂ ਬਚਾਏ ਵੇ ਬਾਬਾ ਮਿੱਟੀ ਅੰਬੂਪੂਪ ਅਜੇ ਤੀਕ ਨਾ ਬਪਾਰੀ ਆਏ ਨੀ ਬਾਬਾ ਮਿੱਟੀ ਅੰਬੂਪੂਪ ਹਰੇ ਫੁੱਲ ਤੇ ਡਾਲੀ ਕੈਦੀ ਉੱਤੇ ਹਰੇ ਫੁੱਲ ਤੇ ਡਾਲੀ ਰਾਤੀ ਕਰ ਕਰ ਸਭ ਤੇ ਮਾਲੀ ਬੂਟੀ ਮੈਂ ਤੇ ਹੱਥਾਂ ਦੇ ਲਾਏ ਨੀ ਪਾਗਾਂ ਮਿੱਟੀ ਅੰਬੂਪੂਪ ਅਜੇ ਤੀਕ ਨਾ ਚਾਰੀ ਸੁਪੇਰੀ ਕਾਂਬ ਰੱਖੇ ਲਾ ਜਤਨ ਬਤੇਰੇ ਕਾਂਬ ਰੱਖੇ ਲਾ ਜਤਨ ਬਤੇਰੇ ਤੁਸੀਂ ਦਾਗ ਨਾ ਨਾਨੂ ਨਦੀ ਜਾਏ ਬਾਬਾ ਮਿੱਟੀ ਅੰਬੂਪੂਪ
ਪਹਿਲੇ ਸੇ ਜ਼ਿਆਦਾ ਝੁਕਾਏ ਵਹਾਂ ਤੁਮ ਸਾਹਸੀ ਪਹਿਲੇ ਦੇਖਾ ਨਹੀਂ ਤੁਮ ਇਸ ਪਹਿਲੇ ਤੇ ਜਾਣੇ ਕਹਾਂ
तन्हाइयों में तुझे ढूंढे मेरा दिल, हर पल ये तुझको ही सोचे भला क्यों।
तन्हाइयों में ढूंढे तुझे दिल, हर पल तुझको सोचे। तन्हाइयों में ढूंढे तुझे दिल, हर पल तुझको सोचे।
जी खूबसूरत गीत तुसी सुनिया प्यारे दोस्तों, फिल्म रमैया वस्तवैया दे विचों।
हाय रमैया वस्तवैया, ओ भैया भैया उठ बोलता बाल तार जिंदगी च मौजां लुट बोलता।
लता जी अगे जाहिद जट भाजी कहिंदे ने ताया जी आप कोई ऐप है कॉल करने आईडी सेंड कर दो ऐप या ईमो। ਭਾਜੀ ਕਾਲ ਕਰਨ ਦੇ ਲਈ ਤੇ ਤੁਹਾਨੂੰ ਟੈਲੀਫੋਨ ਹੀ ਲਾਉਣਾ ਪੈਣਾ। ਉਹ ਤੁਹਾਨੂੰ ਹਰਮਨ ਰੇਡੀਓ ਦੀ ਅਫੀਸ਼ੀਅਲ ਵੈਬਸਾਈਟ ਤੇ www.harmanradio.com ਤੇ ਜਾ ਕੇ ਸਾਰਾ ਮਿਲ ਜੂਗਾ ਕਿਵੇਂ ਕਿਵੇਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਕੋਈ ਐਸੀ ਐਪ ਨਹੀਂ ਹੈ ਜਿਸ ਦੇ ਨਾਲ ਤੁਸੀਂ ਸਾਨੂੰ ਜਿਹੜੀ ਆ ਉਹ ਕਾਲ ਕਰ ਸਕਦੇ ਹੋ। ਬਾਕੀ ਸਕਾਈਪ ਤੇ ਜਾ ਕੇ ਤੁਸੀਂ ਜਰੂਰ ਸਾਨੂੰ ਕਾਲ ਕਰ ਸਕਦੇ ਹੋ। ਉਹਦੇ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਕਾਈਪ ਤੇ ਜਾ ਕੇ। ਬਾਕੀ ਜੈਜ਼ੀਬੀ ਦਾ ਗੀਤ ਉਹਨਾਂ ਨੇ ਸੁਣਨਾ ਚਾਹਿਆ। ਜੈਜ਼ੀਬੀ ਜੱਟ ਮੌਲਵੀਆਂ ਕਹਿੰਦਾ ਹੈ ਰੱਬ ਨੇ ਤੋੜ ਕੋਈ ਨਾ ਰੱਖੀ ਜੈਜ਼ੀ ਬੈਸਾ ਤੈ ਜੀ ਜਿਹੜਾ ਤੁਹਾਡੇ ਪਿੰਡ ਕਹਿੰਦੇ ਖਾੜਾ ਲੱਗੇ ਨੀ ਦਿੱਤਾ ਉਹਨਾਂ ਨੇ
ਆਪ ਹੀ ਲੜ ਪਿਆ
ਆਪ ਸੀ ਲੜ
ਪਾਈ ਬੋਲ ਬਤਾਇਆ ਬੋਲਿਆ ਚੱਲ ਪਏ ਗੋਲਿਆ ਚੱਲ ਪਏ
ਆਹੋ ਗੋਲਿਆ ਬੋਤਲਾਂ ਤੇ ਫਿਰ ਆਪ ਹੀ ਪੰਜਾਬੀ
ਚਲਾਇਆ ਤਾਇਆ ਇੱਕ ਬਹੁਤ ਮਾਰੀ ਖਬਰ ਆ ਪਤਾ ਕੀ ਹੋਇਆ ਲੋਹੀਆਂ ਫਾੜਕ ਦੇ ਨਾ ਇੱਕ ਬੰਦਾ ਆਇਆ ਉਹਨੇ ਆਪਣੀ ਗੱਡੀ ਰਾਹ ਤੇ
ਫਾੜਕ ਤੇ
ਗੱਡੀ ਰਾਹ ਤੇ ਕੋਕਾ ਹੀ ਉਹਨੇ ਸਾਰੇ ਤੇਰੀ ਕਰਤੇ ਆਪਣੇ ਪਰਦੇਸੀ ਦੇ ਭਈਆ ਜੀ ਨੂੰ ਕਹਿੰਦੇ ਆ
ਕਹਿੰਦੇ ਜੀ ਹੈ ਭਈਏ
ਹੈ ਇਹਨਾਂ ਦੇ ਸਾਰੇ ਟੁੱਟ ਕੇ ਪੈ ਗਏ ਕੁੱਕਰਾਂ ਨੂੰ ਉਹ ਬਿਮਾਰੀ ਦੇ ਖਾਦੇ ਤਾਂ ਵੀ ਦੋ ਚੁੱਕ ਲਿਆ ਆ
ਉਹ ਬਿਮਾਰੀ ਨਾਲ ਤੇ ਕੁੱਕੜ ਅੱਗੇ ਬਿਮਾਰੀ ਹੁੰਦੇ ਸੀ ਪਹਿਲਾਂ ਜਦੋਂ ਵੇਚਦੇ ਹੁਣ ਕੋਈ ਲਹਿਦਾ ਆ ਗਈ
ਇਹ ਕਹਿੰਦੇ ਸਾਨੂੰ ਪਰਵਾਹ ਨੀ ਕੋਈ
ਉਹ ਕਹਿੰਦੇ ਮਰ ਜਾਂਗੇ ਖਾਂਦੇ ਮਰ ਜਾਂਗੇ ਤੇ ਅਸੀਂ ਓਦਾਂ ਕਿਉਂ
ਨਹੀਂ ਉਹ ਕਹਿੰਦੇ ਮੁਫ਼ਤ ਮੈਦਾ ਆ ਕੇ ਮੁੱਲ ਖਾਈ ਜਾ ਰਹੀ
ਹਾਂ ਸਿਆਣੇ ਆ ਫਿਰ ਭਾਈਏ ਕਿ ਤੇਰਨਾ ਹੁੰਦਾ
ਮੇਤੋਂ ਸਹਿਰ ਕਹਾਂ ਪੈਸੇ ਲੈ ਲਾ ਕਿੰਨੇ ਲੈ ਆ
ਉਹ ਪੈਸੇ ਸਾਂਭ ਕੇ ਰੱਖਿਆ ਕਰ ਕਿਤੇ ਡਾਕਾ ਡੂਕਾ ਚ ਨੀ ਮਾਰ ਲਿਆ
ਨਹੀਂ ਡਾਕਾ ਨੀ ਮਾਰਿਆ ਮੈਨੂੰ ਦਿੱਤਾ ਭਗਵੰਤ ਮਾਨ ਨੇ ਜਾਲ ਨੇ ਸਿੰਘ ਭੰਗੂ ਨੇ
ਯਾਰ ਤੇਰੇ ਬੜੇ 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 ਬੜੇ
ਯਾਦਦਾਰ ਹੁੰਦੇ ਆ ਬੱਤੀ ਬੰਦ ਕਰ ਦੇ
ਉਹ ਬੱਤੀ ਬੰਦ ਕਰ ਦੇ
ਬੱਤੀ
ਉਹ ਬੱਤੀ ਬੰਦ ਕਰ ਦੇ ਮਾਰੀ ਆਈ ਆਈ ਕਿਤੇ
ਨਹੀਂ ਚਮਕਾਇਆ ਪਿਆ ਆਪਣਾ
ਆਹੋ ਬੱਤੀ ਬੰਦ ਕਰ ਦੋ ਇਹ ਬੱਤੀ ਨਾਲ ਕਰੋਨਾ ਕਹਿੰਦੇ ਦੇਖ ਦੇਖ ਕੇ ਬੰਦੇ ਨੂੰ ਚੜਦਾ ਈ ਓ
ਲੈ ਨੰਬਰ ਨੂੰ ਆਇਆ ਕਰ
ਆਪਾਂ ਗਾਣਾ ਸੁਣਾ ਦਿਓ
ਹਾਂ ਵਧੀਆ
ਤੁਸੀਂ ਸੁਣੋ ਵੀ ਗਾਣੇ ਅਸੀਂ ਬੱਤੀਆਂ ਬੰਦ ਕਰਕੇ ਆਇਆ ਲੈਟ ਚ ਕਿਤੇ ਸਾਨੂੰ ਵੇਖ ਕੇ ਕਿਤੇ ਲੱਤੋਂ ਵੀ ਨਾ ਫੜ ਲਾ ਰਾਜ ਤੋਂ ਲੋਕੇ ਰੱਬ ਤੋਂ ਚੋਰੀ ਖਾ
ਲੈਣੇ
ਉਹ ਨਾਸਾ ਹੋਈ ਆ ਨਾ ਨਾਸਾ ਨੂੰ ਤਾਂ ਕਹਿੰਦੇ ਹਾਥੀ ਨੀ ਲਾਉਂਦੇ
ਦਵਾਈ ਪਈ ਆ
ਫੜਿਆ ਮੂੰਹ ਜਿਹਾ ਮਾਰਿਆ ਮੈਂ ਡਾਕਟਰ ਕੋਲ ਗਿਆ ਸੀ ਉਹ ਕਹਿੰਦਾ ਨੱਕ
ਕੰਨ ਕੰਨ
ਤੇ ਹੱਥ
ਕੰਨ
ਕੰਨਾਂ ਦਾ ਨੀ ਅੱਖ ਨੱਕ ਤੇ ਮੂੰਹ ਨੂੰ ਹੱਥ ਨੀ ਲਾਉਣਾ ਜੇ ਬਚਣਾ ਨੇ
ਮੇਰੇ ਕੋਲ
ਸੋਚ ਨਪਣਾ ਨਾ ਤੁਸੀਂ ਧਰਮ ਰਾਜ ਨੂੰ ਸਦਨ ਵਾਲਾ ਨਾਸਾ ਜੀ ਉਂਗਲ ਪਾ ਲੋ ਜਿਦਾਂ ਤੂੰ
ਭਰਾ
ਵੀ ਇਹਨਾਂ ਜੀਆਂ ਨੂੰ ਬਹਿਓ
ਮੰਮੀ
ਨੇ ਕੀ ਹੋਰ ਬਹੇਗਾ ਅੰਕੜੇ ਬੜੇ ਵੱਧ ਤੋਂ ਵੱਧ ਹੋਏ ਪਾਇਆ
ਅਮਰੀਕਾ ਵਿਚ ਬੜਾ ਨੁਕਸਾਨ ਹੋਇਆ
ਉਹ ਕਾਕਾ ਜੀਤਾ ਜੀ ਕੋਰੋਨਾ ਵਾਇਰਸ ਦੇ ਦਾਸੇ ਨੂੰ ਕੀ ਕਿਸੇ ਕਿਸੇ ਦੁਨੀਆਂ ਜਾ ਪਹੁੰਚੀ ਆ ਮਰਨ ਵਾਲਿਆਂ ਦੀ ਗਿਣਤੀ ਕਿੰਨੀ ਹੋ ਗਈ
ਬਹੁਤ
ਜਿਆਦਾ ਵਧੀ ਜਾਂਦੇ ਨੇ ਹਾਂ 3,81,649 ਕੇਸ ਹੋ ਗਏ ਨੇ ਪੂਰੇ ਕੋਰੋਨਾ ਵਾਇਰਸ ਦੇ 4,00,000 ਦੇ ਆਲੇ ਦੁਆਲੇ ਹੋ ਹੀ ਗਿਆ ਮਰਨ ਵਾਲਿਆਂ ਦੀ ਗਿਣਤੀ 16,558 ਹੋ ਗਈ ਆ ਠੀਕ ਹੋਣ ਦੇ ਵਾਲੇ ਆਲਿਆਂ ਦੀ ਗਿਣਤੀ 1,202,429 ਯਾਨੀ ਕਿ 1,00,000 ਬੰਦਾ ਠੀਕ ਵੀ ਹੋ ਗਿਆ।
ਜੀ ਜੀ ਜੀ
ਜ਼ਿਆਦੀ ਹਾਲਤ ਕਿਹਦੀ ਮਾੜੀ ਤਾਇਆ ਜੀ? ਸਭ ਤੋਂ ਜ਼ਿਆਦਾ ਮਾੜੀ ਹਾਲਤ ਚਾਈਨਾ ਦੀ ਸੀ। ਹੁਣ ਚਾਈਨਾ ਦੇ ਵਿਚ 4,735 ਕੇਸ ਰਹਿ ਗਏ ਨੇ ਸਿਰਫ 4,000। ਇਟਲੀ ਦੇ ਵਿਚ 50,000 ਕੇਸ ਹਲੇ ਪਿਆ, ਵੈਸੇ 63,927 ਕੇਸ ਹੋ ਗਏ ਨੇ। ਸਭ ਤੋਂ ਜ਼ਿਆਦਾ ਮੌਤ ਇਟਲੀ ਦੇ ਵਿਚ ਹੋਈ, 6,077 ਮੌਤਾਂ ਯਾਨੀ ਕਿ ਇਟਲੀ ਚ ਹੋ ਚੁੱਕੀਆਂ ਨੇ। ਬੋਲੋ 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 ਰੱਬ ਮੇਰ ਕਹੇ। ਚੀਨ ਤੋਂ ਤਾਇਆ ਜੀ ਪਤਾ ਨੀ ਕਿਹੜੇ ਹਿਸਾਬ ਨਾਲ ਉਹਨਾਂ ਠੀਕ ਕੀਤੇ ਨੇ, 73,159 ਬੰਦੇ ਠੀਕ ਕਰ ਲੈ ਨੇ ਚੀਨ ਨੇ 81,000 ਦੇ ਵਿਚੋਂ। ਫੇਰ ਵੀ ਦੇ ਲਵ ਤਕੜੇ ਉਹਨਾਂ ਦੇ 4,000 ਬੰਦੇ ਰਹਿ ਗਏ ਨੇ ਸਿਰਫ, ਬਿਲਕੁਲ ਬਾਕੀ ਸਾਰੇ ਸਹੀ ਠੀਕ ਹੋ ਗਏ ਨੇ। ਤੇ ਅੱਗੇ ਅਮਰੀਕਾ ਜਿਹੜਾ ਬੜਾ ਵਿਕਸਿਤ ਦੇਸ਼ ਕਿਹਾ ਗਿਆ ਵਾ, ਅਮਰੀਕਾ ਦੇ ਵਿਚ 46,145 ਤੀਜੇ ਨੰਬਰ ਦੇ ਵਿਚ ਸਭ ਤੋਂ ਜ਼ਿਆਦਾ ਕੇਸ ਅਮਰੀਕਾ ਚ ਆ ਗਏ ਨੇ, 46,145 ਕੇਸ, ਜਿਹਦੇ ਵਿਚੋਂ ਮਰਨ ਵਾਲਿਆਂ ਦੀ ਗਿਣਤੀ 582 ਆ ਤੇ 292 ਹੀ ਸਿਰਫ ਠੀਕ ਹੋਏ ਉਹਨਾਂ ਨੇ। ਅੱਛਾ, ਮਤਲਬ 46,000 ਚੋਂ ਸਿਰਫ 200। ਇਹ ਜੀ ਅਮਰੀਕਾ ਦਾ ਇਲਾਜ ਬਹੁਤ ਤਗੜਾ ਬਈ, ਇਲਾਜ ਤਗੜਾ ਤੇ 50,000 ਚੋਂ ਬੰਦਾ ਤੁਹਾਡੇ ਕੋਲ 200 ਠੀਕ ਹੋਇਆ। ਤੇ ਬਾਕੀ ਤਾਂ ਜੀ ਸਪੇਨ ਦੀ ਗਿਣਤੀ ਹੈਗੀ ਆ 35,136 ਕੇਸ ਜਿਹੜੇ ਆਏ ਨੇ। ਜਰਮਨੀ ਚ 29,000 ਕੇਸ ਆ, ਇਟਲੀ ਦੇ ਵਿਚ ਮਾਫ ਕਰਨਾ ਇਰਾਨ ਦੇ ਵਿਚ 23,000 ਆ, ਜਿਨ੍ਹਾਂ ਦੇ ਵਿਚੋਂ ਹੁਣ ਕੇਸ ਜਿਹੜੇ ਐਕਟਿਵ ਬੜੇ ਥੋੜੇ ਰਹਿ ਗਏ ਨੇ, ਓਦਾਂ ਹੌਲੀ ਹੌਲੀ ਘਟਦੇ ਜਾ ਰਹੇ ਨੇ। ਸਭ ਤੋਂ ਜ਼ਿਆਦਾ ਐਕਟਿਵ ਕੇਸ ਤਾਂ ਜੀ ਹੈਗੇ ਨੇ ਇਟਲੀ ਤੇ ਅਮਰੀਕਾ ਦੇ। ਇਟਲੀ ਚ ਹੁਣ ਜਿਹੜੇ ਇਸ ਟਾਈਮ ਜਿਹੜੇ ਲੋਕ ਕੋਰੋਨਾ ਵਾਇਰਸ ਨਾਲ ਪੀੜਿਤ ਨੇ ਉਹ ਹੈਗੇ 50,418, ਅਮਰੀਕਾ ਚ 45,268। ਅਮਰੀਕਾ ਤੇ ਇਟਲੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਇਸ ਸਮੇਂ ਦੇ ਵਿਚ। ਭਾਰਤ ਦੀ ਗੱਲ ਕਰਦੇ ਆ ਤੇ ਆਸਟ੍ਰੇਲੀਆ ਨੂੰ ਵੀ ਆਪਾਂ ਦੇਖਾਂਗੇ। ਆਸਟ੍ਰੇਲੀਆ ਦੇ ਵਿਚ ਪੂਰੇ ਕੇਸ ਹੋ ਗਏ ਨੇ 1,895, ਜਿਸ ਦੇ ਵਿਚੋਂ 8 ਨਵੇਂ ਕੇਸ ਹੋਣ ਫੜੇ ਗਏ ਨੇ, 8 ਮੌਤਾਂ ਹੋ ਚੁੱਕੀਆਂ ਨੇ ਤੇ ਹਾਲ ਹੀ ਦੇ ਵਿਚ 1 ਡੈਥ ਨਵੀਂ ਹੋਈ ਆ। 118 ਜਿਹੜੇ ਬੰਦੇ ਠੀਕ ਹੋ ਗਏ ਨੇ ਤੇ 1,769 ਯਾਨੀ ਕਿ 1,700 ਬੰਦੇ ਹਲੇ ਵੀ ਪੋਜ਼ਿਟਿਵ ਪਾਏ ਗਏ ਨੇ, ਹਲੇ ਵੀ ਉਹ ਮਤਲਬ ਹੈਗੇ ਨੇ, 11 ਸੀਰੀਅਸ ਆ ਹਲੇ ਵੀ। ਇੰਡੀਆ ਦੀ ਹਾਲਤ ਤਾਂ ਜੀ ਫਿਰ ਵੀ ਠੀਕ ਆ, ਇੰਡੀਆ ਦੇ ਵਿਚ ਵੀ ਕਾਫੀ ਹੋ ਗਏ ਨੇ, 500 ਕੇਸ ਹੋ ਗਏ ਨੇ, ਪਹਿਲਾਂ 350 ਦੱਸਦੇ ਸੀ, ਹੁਣ ਇੰਡੀਆ ਚ 500 ਟੋਟਲ ਕੇਸ ਨੇ। 500 ਦੇ ਵਿਚੋਂ 10 ਬੰਦੇ ਮਰ ਚੁੱਕੇ ਨੇ ਤੇ 453 ਜਿਹੜੇ ਹੁਣ ਇਸ ਵੇਲੇ ਮਰੀਜ਼ ਹੈਗੇ ਨੇ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਹੋਈ ਹੋਈ ਹੈ। ਇਸ ਕਰਕੇ ਥੋੜਾ ਜਿਹਾ ਪਰਹੇਜ ਰੱਖਣ ਦੀ ਲੋੜ ਹੈਗੀ ਆ ਇੱਥੇ। ਤੇ ਬਾਕੀ ਅੱਗੇ ਜ਼ਿਆਦਾ ਗੱਲ ਆਪਾਂ ਕਰੀਏ ਤੇ ਇੰਡੀਆ ਦੇ ਵਿਚ ਕਿਹੜੇ ਕਿਹੜੇ ਥਾਂ ਤੇ ਕਿੱਥੇ ਕਿੱਥੇ ਹੈਗੇ ਨੇ ਕੋਰੋਨਾ, ਉਹਨੂੰ ਵੀ ਆਪਾਂ ਜਿਹੜੀ ਚੰਗੀ ਤਰ੍ਹਾਂ ਡਿਟੇਲ ਦੇਵਾਂਗੇ। ਇੰਡੀਆ ਚ ਕਿੱਥੇ ਕਿੱਥੇ ਫੜੇਗਾ ਉਹ ਦੱਸਣਾ ਹੀ ਦੱਸਣਾ ਬੋਲਦਾ। ਬਾਕੀ ਤਾਂ ਜੀ ਵੱਖ ਵੱਖ ਅਪਡੇਸ਼ਨਾਂ ਹੈਗੀਆਂ ਨੇ, ਵੱਖ ਵੱਖ ਤਰੀਕੇ ਦੇ ਨਾਲ ਦੱਸੀ ਜਾਂਦੇ ਨੇ ਹਰ ਕੋਈ। ਬਾਕੀ WHO ਉਹਦੇ ਅਨੁਸਾਰ ਦੇਖੀਏ ਤੇ ਉੱਥੇ ਜਿਹੜੇ ਅੰਕੜੇ ਥੋੜੇ ਜਿਹੇ ਹੋਰ ਤਰੀਕੇ ਦੇ ਦਿੱਤੇ ਗਏ ਨੇ। ਅੱਛਾ, WHO ਜਿਹੜੇ ਅੰਕੜੇ ਉਹ ਕੀ ਕਹਿੰਦਾ? ਉਹਦੇ ਤਾਂ ਜੀ ਅੰਕੜੇ ਥੋੜੇ ਜਿਹੇ ਵੈਰੀ ਕਰਦੇ ਨੇ, ਮੈਂ ਤੁਹਾਨੂੰ ਉਹ ਵੀ ਦੱਸਦਾ ਕਿਸ ਤਰੀਕੇ ਦੇ ਹੈਗੇ ਨੇ। ਭਰਾਵਾ ਬਚਾ ਹੀ ਚੰਗਾ ਹਰ ਥਾਂ ਚ। ਇੱਥੇ ਜਿਹੜਾ ਪ੍ਰੋਗਰਾਮ ਆ ਨਾ ਘੁੰਮਿਆ ਹੈ ਔਰਾ ਹੀ ਆ, ਇਸ ਨੂੰ ਬਚ ਕੇ ਹੀ ਚੱਲਣਾ ਚਾਹੀਦਾ, ਬਚਿਆ ਹੀ ਬੰਦਾ ਚੰਗਾ, ਤੇ ਜੇ ਬਚ ਨੀ ਨਾ ਸਕਦੇ ਤਾਂ ਫਿਰ ਔਖਾ। ਤੈਨੂੰ ਖੰਘ ਹੁੰਦੀ ਹੈ, ਉਹ ਨਗਰ ਬਾਹਰ ਜਾਓ ਪੁੱਤਾ, ਤਾਂ ਇਹਨੂੰ ਭਜਾਈਏ, ਇਹਨੂੰ ਭਜਾ। ਜੱਜ ਬਿਆਹਦਾ ਗਾਣਾ ਲਾ ਮਿਲਕੀ ਜੱਟ ਮੌਜਾਂ ਕਰਦਾ ਪਾਉ, ਜੱਟ ਪਾਉ ਔਖਾ ਹੀ ਆ ਗਾਣਾ ਲਾ ਦੇ।
ਵਾਹ ਵਾਹ ਬਾਈ, ਸਵਾਦ ਹੀ ਆ ਗਿਆ ਗੁਰਮੁਖਾ
ਸਵਾਦ ਸਵਾਦ ਹੀ ਆਉਣਾ ਕਿਤੇ ਯਾਰਾ ਪੁਰਾਣੇ ਗੀਤ ਕਿਤੇ ਮਿਲਣੇ ਆ ਜਮਾਨਾ ਪੁਰਾਣਾ ਜਮਾਨਾ ਸੀ
ਉਹ ਅੱਜ ਕੱਲ ਦੇ ਨਿਆਣੇ ਕਿੱਥੇ ਸੁਣਦੇ ਆ
ਤੈਨੂੰ ਕੀ ਦੱਸੀਏ ਬੌਬੀ ਨਾਗਰਾ ਕੈਨੇਡਾ ਵਾਲਿਆ ਇੱਥੇ ਵੀ ਇਹ ਹੀ ਹਾਲ ਆ
ਆਪਣਾ ਸੁਣ ਵਾਲੀ ਆ ਪੰਜਾਬੀ
ਦੱਸੋ ਮੈਨੂੰ ਮੈਂ ਕੀ ਕਰਾਂ
ਉਹ ਸਹੀ ਤੈਨੂੰ ਜੱਟ ਦਾ ਗਾਣਾ ਜੈਜੀ ਬੈਲਦਾ ਨਵਾਂ
ਲੈ ਬਈ ਬੌਬੀ ਨਾਗਰਾ ਕੈਨੇਡਾ ਵਾਲਿਆ ਲਾ ਤਾ ਜਰਾ ਰਿਕਾਰਡ ਤੇ ਚੱਕ ਦੇ ਆਵਾਜ਼
प्रोग्राम हरमन स्टूडियो सुनते रहो हरमन रेडियो ऑस्ट्रेलिया दिल पंजाबी जज्बा पंजाबी
खूबसूरत आवाज दा सफर हरमन रेडियो मुड़ हाजिर हुंदा एक छोटे वक्फे तो बाद सुनदे रहो आवाज दी खूबसूरत प्रवास चंगे सुझाव देन ले मेल करो feedback@harmanradio.com ते
दस तो पंद्रह साल दे तजुर्बे नाल ऑस्ट्रेलिया दे मेलबर्न इच जे तुसी आईएलटीएस या पीटीई नाल संबंधित कोर्सेस करना चाहंदे हो ता लक्ष्य पीटीई मेलबर्न दे रहे ने आउटस्टैंडिंग कोचिंग फॉर पीटीई एंड आईएलटीएस एट वेरी अफोर्डेबल प्राइसेस लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावा दे रहे ने फेस टू फेस आईएलटीएस से पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Harman Radio, ek baar fir leke aa raha hai program Migration Matters. With Visa Aid, Immigration and Education Services, jis vich migration sambandhi kise vi tarah de sawal da jawab tusi le sakoge. So sunna na bhulna har mangalwar Amardeep Kaur naal sham 7 baje to 8 baje tak program Migration Matters.
Apne career nu naviyan unchaiyan den de layi ajj hi join karo Griffin College. Ghat samay vich skillful education hasil karo. Griffin College ethe students nu ditta janda hai healthy te harmonious studying environment latest technology online study te affordable fees qualified trainers student support services ajj hi join karo Griffin College L1 30 Herschel Street Brisbane QLD 4000 Brisbane de education te shopping hub de bilkul vich for more information call 617-3106-5394
रोटी हजम नहीं होंगी वरतों गोल्डन ग्रेन फ्लोर मिल्स का गरेवाल चक्की आटा ताजा घट केमिकल की वरतों वाली कणक जिड़ी के सीधी खेतों चो मिल च लाई जाती ऑस्ट्रेलिया का बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डू वाले स्पेशल बेसन मल्टी ग्रेन आटा काबली छोले मसरों की दाल चना दाल सोयाबीन ते बादाम भी साडे अपने प्रोडक्शन हैं वधेरे जानकारी लई विजिट करो गरेवाल गोल्डन ग्रेन .com.au या फोन करो 0428-895-564
ब्रेक तो बाद तुहाडा स्वागत है तुसी सुन रहे हो हरमन रेडियो ऑस्ट्रेलिया वधेरी जानकारी लई जाओ साडे फेसबुक पेज ते facebook.com ते हरमन रेडियो ऑस्ट्रेलिया
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਪਿਆਰੇ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਜੀ ਹਰਮਨ ਰੇਡੀਓ ਦੇ ਹਰਮਨ ਰੇਡੀਓ ਦੇ ਉੱਤੇ ਹਰਮਨ ਸਟੂਡੀਓ ਪ੍ਰੋਗਰਾਮ ਦਾ ਤੁਸੀਂ ਇਸ ਵੇਲੇ ਅਨੁਮਾਨ ਦੇ ਪਏ ਹੋ ਜੀ ਆਹੋ ਮੂੰਹ ਤੇ ਰੁਮਾਲ ਬੰਨ ਕੇ ਜੀ ਤਾਇਆ ਜੀ ਵੈਸੇ ਥੋੜਾ ਜਿਹਾ ਤੁਸੀਂ ਪਰਹੇਜ ਰੱਖੋ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਜਿਆਦਾ ਖਤਰਾ ਆ ਸਿੱਧਾ ਕਹਿ ਹਮ ਧਰਮ ਰਾਜ ਊਂ ਲੱਭਦਾ ਫਿਰਦਾ ਯਾ ਪਾਲ ਤੂੰ ਮੂੰਹ ਘੱਟ ਕੇ ਰੱਖੋ ਤੂੰ ਬੱਚਿਆਂ ਨੂੰ ਆਦਾ ਪਿਆ ਪੈਣ ਬਈਆ ਜੀ ਜੰਗਾ ਭਰਾਵਾ
ਮੇਰੀ ਸਜ਼ਾ ਪੈਣ
ਬਾ ਬਾਕੀ ਜਿਹੜਾ ਇੱਕ ਵਾਇਰਸ ਕਰੋਨਾ ਇਹਦੀ ਹਾਲਤ ਹੈ ਔਰੀਆ ਇਹ ਤੂੰ ਬਹਿਣਾ ਹੀ ਚਾਹੀਦਾ ਜਿਆਦਾ ਤਰ ਨਾ ਇਹ ਬਿਮਾਰੀ ਜਿਹੜੀ ਆ ਇਹ ਫੈਲਦੀ ਹਵਾ ਜੂ ਤੇ ਬੜਾ ਬਾਹਰ ਨਿਕਲੋ ਨਾ ਜਿਆਦਾ ਤਰ ਇਹ ਉਪਾਅ ਇਹ ਆ ਦੁਨੀਆ ਨੇ ਹਰਦੀ ਫੇ ਵੀ ਵਿਚੋ ਵਿਚੋ ਨਾ
ਜੀ ਸਾਡੇ ਪਿੰਡ
ਥੋੜੇ ਥੋੜੇ
ਸਾਡੇ ਪਿੰਡ ਬਹੁਤ ਸੁਧਾਰ ਹੋਇਆ ਪਤਾ ਕੀ ਕੀਤਾ
ਹਾਂ
ਕੱਪੜਾ ਲੈ ਕੇ ਕੱਪੜਾ ਲੈ ਕੇ ਦੁਕਾਨੋਂ ਜੇ ਮੂੰਹ ਦਿਖਾਵਾ ਹੈ
ਅੱਛਾ
ਤੇ ਉਹ ਨੇ ਦਵਾਈ ਹੈ ਸੜਕਾਂ ਵਾਲੀ ਹੈ ਪਿੰਡ ਦੇ ਉੱਪਰ ਸੜਕੀ
ਅੱਛਾ
ਤੇ ਹੁਣ ਕਹਿੰਦੇ ਤੁਸੀਂ ਘਰੋਂ ਬਾਹਰ ਨੀ ਨਿਕਲਣਾ ਜੋ ਮਰਜ਼ੀ ਹੈ ਬੱਚਿਆਂ ਦੇ
ਹੈ
ਵਿਚਾਰ ਤੁਹਾਡਾ ਵਿਚਾਰ
ਵਿਚਾਰ ਭਾਈ ਚੰਗਾ
ਬੰਦੇ
ਵਿਚ ਕੱਲ ਮੈਨੂੰ ਭਾਜੀ ਦਾ ਮੁੰਡਾ ਦੱਸੇ ਇੱਕੀ ਕੇਸ ਆ ਗਿਆ
ਮਾਈ ਗੱਲ ਆ
ਜੇ ਚੋ ਜਿਆਦਾ ਜਿਹੜੇ ਕੇਸ ਆ ਉਹ ਆਏ ਆ ਨਵਾਂ ਸ਼ਹਿਰ ਤੋਂ ਜਿਹੜਾ ਬੰਦਾ ਇੱਕ ਬਾਹਰੋਂ ਆਇਆ ਸੀ ਉਹਦੀ ਬੇਚਾਰੇ ਦੀ ਡੈਥ ਹੋ ਗਈ
ਉਹਦਾ ਨਾ ਹੀ ਰਿਹਾ ਬਿਮਾਰੀ ਉਹਦਾ ਆਈ ਆ
ਆਈ ਤੇ ਤਾਈਆਂ ਜਿਆਦਾਤਰ ਤੇ ਹੇ ਤੇਰੀ ਗੱਲ ਠੀਕ ਆ ਵੀ ਬਾਹਰੋਂ ਹੀ ਆਈ ਆ
ਨਹੀਂ ਨਹੀਂ ਉਹਦੇ ਸਿਰ
ਪਰ ਇਹ ਤੂੰ ਬਚਾ ਹੀ ਚੰਗਾ ਭਾਈ ਇਹ ਹੁਣ ਰੱਬ ਹੀ ਜਾਣਦਾ ਪੁੱਤ ਕਿੰਨਾ ਹੋ ਸਕਦਾ ਕੀ ਹੋ ਸਕਦਾ
ਜਿਹੜਾ ਅੱਗੇ ਲਿਆ ਤਾਇਆ ਸੰਖ ਵੀ ਆਉਂਦੇ ਹੁੰਦੇ ਭਾਈ ਬਾਹਰ ਆ ਕੇ ਮਾਂ ਆਕਾਸ਼ ਦਾ ਮੀਂਹ ਆਉਂਦਾ ਹੁੰਦਾ ਸੀ ਤੇ ਹੁਣ ਵੀ ਕੋਈ ਅਰਦਾਸ ਬੇਨਤੀ ਕਰੀਏ ਕਿ ਗੁਰੂਆਂ ਦੀ ਧਰਤੀ ਦਾ ਨਾਂ ਹੋਵੇ ਚੰਗਾ ਸਾਰਾ ਭਰਾ ਹੋਵੇ
ਭਰਾਵਾ ਹੈ ਤੇ ਨਹੀਂ ਹਾਲਾਤ ਦੱਸ ਕਿੰਨੇ ਕਿੰਨੇ ਮਰੀਜ਼ ਆ ਪੁੱਤ ਪੰਜਾਬ ਦੇ ਪੁੱਤਾਂ ਓਏ ਸਦਾਈਆ ਵਾ
ਹਾਂਜੀ ਤਾਇਆ ਜੀ ਪੰਜਾਬ ਚ ਕਿੰਨੇ ਕੇਸ ਹੋ ਗਏ ਤਾਇਆ ਜੀ ਪੰਜਾਬ ਦੇ ਵਿਚੋਂ ਮੈਂ ਦੱਸਦਾ ਕੱਲ ਸਟੇਟ ਵਾਈਜ਼ ਦੱਸਦਾ ਹੁਸ਼ਿਆਰਪੁਰ ਦੇ ਵਿਚ ਦੋ ਕੇਸ ਹੋ ਗਏ ਨੇ ਕੋਰੋਨਾ ਵਾਇਰਸ ਅੰਮ੍ਰਿਤਸਰ ਦੇ ਵਿਚ ਇੱਕ ਕੇਸ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਯਾਨੀ ਕਿ ਰੋਪੜ ਦੇ ਚਾਰ ਕੇਸ ਸਭ ਤੋਂ ਜ਼ਿਆਦਾ ਹੈਗੇ ਨੇ ਸ਼ਹੀਦ ਭਗਤ ਸਿੰਘ ਨਗਰ ਯਾਨੀ ਕਿ ਨਵਾਂ ਸ਼ਹਿਰ ਦੇ 14 ਕੇਸ 14 ਬੰਦੇ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਜਿਹੜਾ ਨਵਾਂ ਸ਼ਹਿਰ ਦੇ ਵਿਚ ਕੇਸ ਆਏ ਨੇ 14 ਤੇ ਇਹਨਾਂ 14 ਨੇ 1400 ਬੰਦੇ ਪੈਦਾ ਕਰ ਲਏ ਨੇ ਕਿਉਂਕਿ ਜਿਹੜਾ ਉਹਨੂੰ ਹੱਥ ਮਿਲਾਉ ਮਿਲੂ ਜਾਂ ਉਹਦੇ ਸੰਪਰਕ ਚ ਆਓ ਉਹ ਬੰਦੇ ਨੂੰ ਗਾਹ ਹੋ ਜਾਣਾ ਚੰਡੀਗੜ੍ਹ ਦੇ ਵਿਚ ਕੁੜੀ ਨੂੰ ਪਾਇਆ ਗਿਆ ਸੀ 5 ਮੈਂਬਰ ਹੋ ਗਿਆ ਉਹਨਾਂ ਦੇ ਆਪਦੇ ਪਰਿਵਾਰ ਦੇ ਪਾ ਕੇ ਜਾਂ ਮਿੱਤਰ ਦੋਸਤ ਜਿੰਨੇ ਵੀ ਆ ਇੱਕ ਕੁੜੀ ਜਿਹੜੀ ਇੰਗਲੈਂਡ ਤੋਂ ਆਈ ਹੈ ਤੇ 5 ਚੰਡੀਗੜ੍ਹ ਦੇ ਵਿਚ ਕੇਸ ਆ ਓਫੀਸ਼ੀਅਲ ਜਿਹੜੀ ਗੌਰਮੈਂਟ ਦੀ ਵੈਬਸਾਈਟ ਆ ਉਸ ਦੇ ਉੱਤੇ ਅੰਕੜੇ ਦੱਸਦੇ ਨੇ ਟੋਟਲ ਜੇ ਕੀਤਾ ਜਾਵੇ ਤੇ ਭਾਰਤ ਦੇ ਵਿਚ 339 ਇੰਡੀਅਨ ਗੌਰਮੈਂਟ ਦੀ ਓਫੀਸ਼ੀਅਲ ਵੈਬਸਾਈਟ ਦੱਸ ਰਹੀ ਆ 339 ਐਕਟਿਵ ਕੇਸ ਜਿਹੜੇ ਹੈਗੇ ਨੇ ਕੋਰੋਨਾ ਵਾਇਰਸ ਦੇ ਜਿਨ੍ਹਾਂ ਦੇ ਵਿਚ ਇੰਡੀਅਨ ਤੇ ਫੋਰਨਰ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਉਹਦੇ ਵਿਚ ਜ਼ਿਆਦਾਤਰ ਹਰਿਆਣਾ ਦੇ ਵਿਚ ਗੁਰੂਗ੍ਰਾਮ ਦੇ ਵਿਚ 14 ਕੇਸ ਜਿਹੜੇ ਫੋਰਨਰ ਬੰਦੇ ਹੀ ਪਾਏ ਗਏ ਨੇ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਸੀ ਤੇ ਬਾਕੀ ਟੋਟਲ ਮਲਾਈਏ ਸਾਰਿਆਂ ਦੇ ਵਿਚ ਹੀ ਆ ਦਿੱਲੀ ਦੇ ਵਿਚ ਵੀ ਕਾਫੀ ਹੈਗੇ ਨੇ ਕੇਸ ਤੇ ਹੌਲੀ ਹੌਲੀ ਸਾਰਿਆਂ ਦੇ ਵਿਚ ਹੀ ਆਈ ਜਾਂਦਾ ਈਸਟ ਦਿੱਲੀ ਚ ਵੀ ਨੌਰਥ ਦਿੱਲੀ ਚ ਵੀ ਨੌਰਥ ਵੈਸਟ ਸਾਊਥ ਦਿੱਲੀ ਦਿੱਲੀ ਦੇ ਵੀ ਹਰ ਕੋਨੇ ਕੋਨੇ ਦੇ ਵਿਚ 3 ਮਰੀਜ਼ 4 ਮਰੀਜ਼ 5 ਮਰੀਜ਼ ਏਦਾਂ ਹੈਗੇ ਨੇ ਹਰਿਆਣਾ ਦੇ ਵਿਚ ਵੀ ਤਾਇਆ ਜੀ ਫਰੀਦਾਬਾਦ ਚ ਵੀ ਇਕ ਆ ਸੋਨੀਪਤ ਚ ਇਕ ਆ ਪੰਚਕੂਲਾ ਚ ਇਕ ਆ ਪਾਣੀਪਤ ਚ ਇਕ ਆ ਗੁਰੂਗ੍ਰਾਮ ਚ 4 ਦੂਸਰੇ ਨੇ 14 ਨੈਸ਼ਨਲ 18 ਕੇਸ ਟੋਟਲ ਹੋ ਗਏ ਨੇ ਔਖਾ ਭਰਾਵਾ ਬਾਲਾ ਯਾਰਾ ਤਾਇਆ ਨੇ ਕੇਰਲਾ ਚ ਬਾਲਿਆ ਕੇਰਲਾ ਚ ਵੀ ਤਾਇਆ ਜੀ ਕਿਸੇ ਚ 15 ਕਿੱਸਾ ਕਸਾਰਗੋਡ ਜਿਹਦੇ ਵਿਚ 15 ਕੇਸ ਸਭ ਤੋਂ ਜ਼ਿਆਦਾ ਨੇ ਕੇਰਲਾ ਦੇ ਇੱਕ ਸ਼ਹਿਰ ਦੇ ਵਿਚ ਬਾਕੀ ਟੋਟਲ ਮਿਲਾਈਏ ਸਾਰੇ ਹਾਲਤ ਮਾੜੀ ਆ ਖਾਸ ਤੌਰ ਤੇ ਹੁਸ਼ਿਆਰਪੁਰ ਅੰਮ੍ਰਿਤਸਰ ਤੇ ਰੋਪੜ ਤੇ ਨਵਾਂ ਸ਼ਹਿਰ ਦੇ ਵਿਚ ਖਾਸ ਹਦਾਇਤਾਂ ਹੈਗੀਆਂ ਨੇ ਵੈਸੇ ਤੇ ਪੰਜਾਬ ਪੂਰਾ ਹੀ ਸੀਲ ਕੀਤਾ ਬਾਹਲਾ ਤੁਸੀਂ ਬਾਹਰ ਨੀ ਨਿਕਲ ਸਕਦੇ ਪਰ ਮੀਡੀਆ ਨੂੰ ਜਿਹੜੀ ਖੁੱਲ ਦਿੱਤੀ ਗਈ ਹੈ ਤਾਂ ਕਿ ਲੋਕਾਂ ਦੇ ਵਿਚ ਅਵੇਅਰਨੈਸ ਫੈਲਾਈ ਜਾ ਸਕੇ ਕਿ ਇਸ ਬਿਮਾਰੀ ਤੋਂ ਡਰਨ ਦੀ ਘਬਰਾਉਣ ਦੀ ਲੋੜ ਨੀ ਇਹਦਾ ਤੁਸੀਂ ਸਫਾਈ ਰੱਖ ਕੇ ਇਹਦੇ ਨਾਲ ਨਜਿੱਠ ਸਕਦੇ ਹੋ ਸਫਾਈ ਹੈ ਦੇਖੋ ਗੱਲ ਇੱਕੋ ਹੀ ਆ ਇਹ ਵਾਇਰਸ ਨਾ
ਹਾਂਜੀ
ਅੱਖ ਮੂੰਹ ਤੇ ਨੱਕ ਥਣੀ ਦੀ ਸਰੀਰ ਚੀ ਜਾਂਦਾ
ਪੰਜਾਬ ਆਪਣਾ
ਕੋਸ਼ਿਸ਼ ਕਰੋ ਕਿ ਇਸ ਮਾੜੀ ਘੜੀ ਦੇ ਵਿਚ ਆਪਣੇ ਹੱਥ ਨੂੰ ਨੱਕ ਅੱਖ ਦੇ ਮੂੰਹ ਚ ਨਾ ਪਾਓ
ਕੰਡੋ ਕਰੋ
ਆਹੋ ਸਭ ਤੋਂ ਜਿਆਦਾ ਤੈਨੂੰ ਕਹਿਣ ਦੀ ਲੋੜ ਆ, ਘੜੀ ਮੁੜੀ ਨੱਪ ਜੂ ਗੋਲ ਪਾ ਲਿਆ।
ਮੈਂ ਕਹਿੰਦਾ ਕੰਦੋਆ ਦਾ ਆਪੇ ਆਪ ਨੀ
ਆਈ, ਕਈ ਗੋਲ ਹੀ ਆ, ਪਰ ਤੂੰ ਵੀ ਮੰਨੇ ਤਾਂ
ਕਿਉਂ ਕਹਿੰਦਾ ਕੰਦੋਆ ਕਰੋ।
ਤੇ ਬਾਕੀ ਹਾਲਾਤ ਐਸੇ ਆ ਵੀ ਇਹ ਬਿਮਾਰੀ ਜਿਹੜੀ ਮੌਤ ਦਰ ਆ ਉਹ ਕੋਈ ਇੰਨੀ ਜ਼ਿਆਦਾ ਨਹੀਂ, 100 ਦੇ ਵਿਚੋਂ 3 ਮਰੀਜ਼ ਮਰ ਰਹੇ ਆ, ਯਾਨੀ ਕਿ ਬਾਕੀ 97 ਮਰੀਜ਼ ਠੀਕ ਹੋ ਰਹੇ ਆ।
ਬਹੁਤ ਸ਼ੁਕਰਿਆ ਮਾਲਕ
ਦੇ। ਇਹਦਾ ਮਤਲਬ ਇਹ ਆ ਕਿ ਹਾਂ, ਜਿਨ੍ਹਾਂ ਨੂੰ ਕੋਈ ਪਹਿਲਾਂ ਹੀ ਬਿਮਾਰੀ ਆ ਜਾਂ ਕੋਈ ਕਮਜ਼ੋਰ ਆ, ਦੇਖੋ ਜੇ ਕੁਦਰਤ ਨਾਲ ਪੌਦਾ ਇਹ ਇੱਕ ਵਾਰੀ ਛਾਨਣੀ ਫੇਰਦੀ ਆ। ਪਹਿਲੀ ਤੇ ਗੱਲ ਜਦੋਂ ਬੱਚਾ ਪੈਦਾ ਹੀ ਹੁੰਦਾ,
ਹਾਂਜੀ ਹਾਂਜੀ,
ਪਹਿਲੀ ਤੇ ਗੱਲ ਆ ਉਹ ਪ੍ਰਕਿਰਿਆ ਦੇਖੀਏ ਤੇ ਕਮਜ਼ੋਰ ਨੂੰ ਮੌਕਾ ਹੀ ਨੀ ਮਿਲਦਾ,
ਹਾਂਜੀ ਸਮਝਦਾ,
ਹਾਂ ਨਹੀਂ ਬੱਚਾ ਵੜਨ ਦਾ ਹੀ, ਫਿਰ ਵੀ ਜੇ ਕਮਜ਼ੋਰੀ ਆ ਗਈ ਆ ਫਿਰ ਵੀ ਬੱਚੇ ਨੇ ਵਿਕਸਿਤ ਨੀ ਹੋਣਾ, ਉਦੋਂ ਪਹਿਲਾਂ ਉਹਦਾ ਫੌਤਗੀ ਹੋ ਜਾਣੀ ਆ। ਤੇ ਜਿਹੜੇ ਬੰਦਾ ਪੈਦਾ ਵੀ ਹੋ ਗਿਆ ਫਿਰ ਜਦੋਂ ਕਮਜ਼ੋਰ 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 ਹੀ ਰਿਹਾ, ਕੁਦਰਤ ਨੇ ਐਸੇ ਜਰਾ ਸੀ ਨੀ ਛੱਡਣਾ, ਜੇ ਤੇ ਉਹ ਕਮਜ਼ੋਰ ਬਾਹਲਾ ਹੋਇਆ ਤੇ ਉਹਨੂੰ
ਚੁੱਕ ਲੈਣਾ,
ਹਾਂ ਚੱਕੀ ਲੈਣਾ। ਇਸ ਕਰਕੇ ਕੁਦਰਤ ਦਾ ਇਹ ਛਾਨਣੀ ਫਿਰ ਰਹੀ ਆ, ਇਹ ਛਾਨਣੀ ਦੇ ਵਿਚ ਉਹ ਹੀ ਬਚ ਸਕਦਾ ਜਿਹੜਾ ਸਟਰੋਂਗ ਆ। ਇੱਕੋ ਹੀ ਬੇਨਤੀ ਮੈਂ ਕਰਨਾ, ਮੈਂ ਸਮਝਾ ਕੇ
ਲਾਵਾਂ
ਨਾ ਆਪਾਂ ਕਮਲੀ ਮਾਰੀ ਚੱਲੀਏ, ਜਦੋਂ ਡਾਕਟਰਾਂ ਨੇ ਵੀ ਤੁਹਾਡਾ ਕੰਮ ਆ ਸਮਝਾਉਣਾ ਤੇ ਕਮਲ ਮਾਰਨਾ ਤੇ ਆਪਣਾ ਪਹਿਲਾਂ ਕੰਮ ਲਿਆ, ਉਹ ਕਹਿੰਦੇ ਬਈ ਘਬਰਾਉਣ ਦੀ ਲੋੜ ਨਹੀਂ, ਇਹ
ਵਾਇਰਸ
ਘਬਰਾਉਣਾ ਨਹੀਂ,
ਮੈਂ ਦਿਲ ਦੁਖਾਇਆ
ਤੇਰਾ ਤੇ ਦੁਖਿਆ ਹੀ ਰਹਿੰਦਾ, ਜਦੋਂ ਨਹੀਂ ਸੀ ਕਰੋਮਾ ਉਦੋਂ ਵੀ ਦੁਖਦਾ ਰਹਿੰਦਾ,
ਨਹੀਂ ਨਹੀਂ ਮੈਨੂੰ ਭੁੱਖ ਬਹੁਤ ਜ਼ਿਆਦਾ,
ਇਹ ਤੇ ਕਾਲ ਦੀਆਂ ਨਿਸ਼ਾਨੀਆਂ ਪੁੱਤ ਕਰੋਮਾ ਦੀਆਂ ਨੇ, ਇਹ ਅਸਲ ਚ ਨਾ ਜ਼ਿਆਦਾਤਰ ਹੁਣ ਮੈਨੂੰ ਦੱਸ ਲੈਂਦੇ ਕਿ ਨਹੀਂ, ਹੁਣ ਜੇ ਵਿੱਚ ਬੋਲਿਆ ਤੇ ਤੈਨੂੰ ਕਰੋਮਾ ਐਸਾ ਕਰੂ ਨਾ ਜਿਹੜਾ ਯਾਦ
ਰੱਖੇਗਾ,
ਪੀੜੀਆਂ ਤੱਕ ਵੀ ਹੁੰਦਾ ਰਹੂ। ਇਹ ਇਹਨੂੰ ਮਜ਼ਾਕ ਵੀ ਨੀ ਬਣਾਉਣਾ, ਕਿਉਂਕਿ ਬਿਮਾਰੀ ਕਦੇ ਮਜ਼ਾਕ ਨੀ ਹੁੰਦੀ, ਭਾਵੇਂ ਖੰਘ ਖੁਰਕ ਵੀ ਪਾਉਣਾ ਹੋਵੇ ਉਹਦਾ ਮਜ਼ਾਕ ਨੀ ਲਾਈਦਾ। ਬਿਮਾਰੀ ਜਿਹਦਾ ਨਾਂ ਹੀ ਬਿਮਾਰੀ
ਆ,
ਬੀਮਾਰ ਜਿਹੜਾ ਬੰਦਾ ਮਾਰ ਸਕਦੀ ਜਿਹੜੀ ਬਿਮਾਰੀ,
ਬੀਮਾਰ
ਜਿਹੜਾ
ਬਿਮਾਰ
ਦਿਮਾਗ
ਬੀਮਾਰ,
ਬੀਮਾਰ ਨਹੀਂ ਮਰੀ ਜਾਣਾ ਜਿਹਦੇ ਵਿਚ ਬਿਮਾਰੀ ਅਸਲ ਚ
ਪਤਾ ਨੀ ਚੱਲਿਆ,
ਉਹ ਪੁੱਤ ਆਉਂਦੀ ਮਾਰਨੀ ਆ ਬੰਦੇ
ਨੂੰ।
ਮੈਂ ਤੈਨੂੰ ਕਹਿਣ ਡਿਆ ਸੁਣ ਲਾ ਫੇਰ ਬਕਵਾਸ ਵਿਚ ਹੀ
ਜਾਂਦੇ ਆ,
ਸਮਝਾਉਣ ਤੂੰ ਦੇਣਾ ਨੀ ਸ਼ਰਦ, ਮਤਲਬ ਲੈਣੇ ਖਾਈ
ਜਿਹੜਾ ਸੱਤਾ ਆ ਉਹ ਵੀ ਬੰਦਾ ਉੱਤੇ ਮਾਰ ਸਕਦਾ ਜਿਹਨੇ ਬਿਮਾਰੀ ਨਾ ਹੋਏ।
ਨਹੀਂ ਉਹ ਤੇ ਤੂੰ ਨਵੀ ਕਰ ਲਿਆ ਕਰ ਗੱਲ, ਜਿਹੜਾ ਸਰ ਪੈ ਰਹੀ ਹੈ ਉਹ ਡਾਕਟਰ ਕਹਿੰਦੇ ਆ ਵੀ ਇਸ ਚੀਜ਼ ਤੋਂ ਘਬਰਾਉਣ ਦੀ ਲੋੜ, ਫੇਰ ਕੀ ਬਕਵਾਸ ਕਰੀ ਜਾਂਦਾ।
ਮੈਂ ਕਹਿੰਦਾ ਭੇਜ ਕਰੋ ਆਪਣਾ ਆਪ ਬਚਾ ਕਰੋ, ਸਫਾਈ ਆਪਣੇ ਖਾਣ ਦੀ ਆਪ ਜੁਮਿਆ।
ਚੱਲ ਤੂੰ ਦੱਸ ਲਾ, ਮੈਂ ਚੁੱਪ ਕਰ
ਜਾ, ਮੈਂ ਦੱਸਦਾ।
ਨਹੀਂ ਦੱਸ ਫਿਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੱਸਿਆ ਗਿਆ
ਬਾਈ ਜੀ ਬੇਨਤੀ ਦਾ ਦਿਲ ਦੇ ਮਰੀਜ਼ਾਂ ਨੂੰ ਨਾਂ ਦੱਸਿਆ ਜਾਵੇ, ਪਤਾ ਕਿਉਂ, ਉਹ ਅੱਗੇ ਹਾਰਟ ਦੇ ਮਰੀਜ਼ ਆ, ਬਾਕੀਆਂ ਦੀ ਆ ਵੀ ਘਬਰਾਉਣ ਦੀ ਲੋੜ, ਨੱਕ ਕੰਨ ਅੱਖ ਚਕਰੇ ਨੇ ਹੱਥ ਨਾ ਮਾਰੋ,
ਮੋਦੀ ਦੇ ਸਾਨੂੰ ਇਹ ਦੱਸੋ ਤੁਹਾਨੂੰ
ਆਪਣੇ ਉਹ ਜਿੱਦਾਂ ਫਨੈਲ ਹੁੰਦੀ ਆ ਇੱਦਾਂ ਘਰੇ ਆਪਣੇ ਸਰਕਾਰ ਕਰੋ, ਫਨੈਲ ਦਾ ਸਾਰਾ ਸੌਖਾ ਕੰਮ ਆ, ਫਨੈਲ ਥੋੜੀ ਕਰੋ ਥੋੜੀ ਕਰੋ, ਨਿੰਮ ਦੇ ਪੱਤੇ ਉਹਨੂੰ ਘੋਲ ਕੇ ਘੋਲ ਬਣਾ ਲਓ, ਆਪਣੇ ਆਲੇ ਦੁਆਲੇ ਸੇਕ ਦੋ ਘਰ ਦੇ ਆਲੇ ਦੁਆਲੇ, ਹੈ
ਮਾਰ ਜੁੱਤੀ ਲਾ ਲੈਣੀ
ਆਪਣਾ, ਵਾਹਿਗੁਰੂ ਵਾਹਿਗੁਰੂ ਜਾਪ
ਕਰੋ, ਛੱਡਣਾ ਵਾਲੇ ਵਾਂਗੂ ਕੈਮਰਾ ਹੋ ਜਾਏ, 3 ਸਾਲ ਦੀ ਸਜ਼ਾ ਹੋ ਜਾਣੀ ਤੈਨੂੰ ਜੇ ਗਲਤ ਕੋਈ ਗੱਲ ਦੱਸ।
ਮੈਂ ਕਹਿੰਦਾ ਬਚਾਅ ਵਿਚ ਬਚਾਅ ਨੱਕ ਖਤਾ ਉਹਨਾਂ ਦਾ, ਉਹ
ਮੀਟਰ ਦਾ ਪਤਾ ਫੜਿਆ ਗਿਆ,
ਮੈਂ
ਵਾਂਗੂ ਦਾਦੀ ਆਪਦੀ ਦਾ 4 ਵਿਚ ਜਾਂਦਾ ਸੀ,
ਮੈਂ ਉਹਨੂੰ ਵੀ ਲੈ ਕੇ ਆਇਆ
ਕਾਹਦੀਆਂ,
ਮੈਂ ਚੰਗਾ ਕੀਤਾ ਤੂੰ ਕੋਟਲ ਖਾਊ ਆਂਦਾ ਜਾਊਗਾ
ਤੇਰਾ, ਹੁਣ ਅਗਲੀ ਫੜਵਾਈ
ਮੈਨੂੰ ਨੀ ਕਹਿੰਦੇ, ਮੈਨੂੰ ਨੀ ਕਹਿ ਸਕਦਾ,
ਸ਼ਰਾਈਆਂ ਨੂੰ ਤੂੰ ਬਿਮਾਰੀ ਲੱਗਦੀ ਵੀ ਕਿਸੇ ਬੜੀ ਛੇਤੀ ਆ ਬਚ ਕੇ ਰਾਹ ਤੂੰ, ਇਸ ਕਰਕੇ ਮੈਂ ਇਹਨੇ ਜਿਹੜੀ ਬਕਵਾਸ ਕਰਨੀ ਕਰ ਲਈ ਆ। ਮੈਂ ਤੇ ਕਹਿੰਦਾ ਮੈਂ ਭੈਣ ਭਰਾਵਾਂ ਨੂੰ ਜਿੰਨੇ ਵੀ ਪ੍ਰਦੇਸ਼ ਹੈ, ਕਿਉਂਕਿ ਪ੍ਰਦੇਸ਼ ਚ ਬਿਮਾਰੀ ਫੈਲੀ ਬਹੁਤ ਜ਼ਿਆਦਾ, ਭਾਈ ਹੱਥਾਂ ਦੇ
ਦਸਤਾਨੇ ਭਾਵੇਂ
ਪਾਓ ਜਾਂ ਨਾ ਪਾਓ, ਉਹ ਤੁਹਾਡੀ
ਦਵਾਈ ਪਾਓ, ਦਵਾਈ ਹੈ ਕਿ ਹੱਥ
ਪਰ ਹੱਥਾਂ ਦੇ ਵਿਚ ਭਾਵਾਂ 1.5-2 ਲੱਖ ਵੀ ਵਾਇਰਸ ਕਿਉਂ ਨਾ ਹੋਵੇ, ਜਿੰਨਾ ਜਗੇ ਨੂੰ ਆਪਾਂ ਮੂੰਹ ਅੱਖ ਤੇ ਨੱਕ ਤੇ ਨੀ ਲਾਉਂਦੇ ਸਾਡੇ ਸਰੀਰ ਚ ਦਾਖਲ ਨੀ
ਹੁੰਦਾ। ਹਾਂਜੀ ਹਾਂਜੀ ਹਾਂਜੀ,
ਇਸ ਲਈ ਜਦੋਂ ਵੀ ਅੱਖ ਨੂੰ ਨੱਕ ਨੂੰ ਮੂੰਹ ਨੂੰ ਟੱਚ ਕਰਨਾ
ਹਾਂਜੀ ਹਾਂਜੀ
ਪਹਿਲਾਂ
ਮੂੰਹ ਧੋਵੋ
ਸਾਬਣ ਦੇ ਨਾਲ ਜਾਂ ਉਹ ਸੈਨੀਟਾਈਜ਼ਰ
ਬਹੁਤ ਦਵਾਈ ਬਹੁਤ ਮਹਿੰਗੀ ਆਉਂਦੀ ਆ
ਸੈਨੀਟਾਈਜ਼ਰ ਹੁੰਦਾ ਕੀ ਹੁੰਦਾ
ਉਹਨੇ ਭਾਜੀ ਉਹ ਹੱਥਾਂ ਚ ਪਾ ਲਿਆ
ਪਹਿਲਾਂ ਦੱਸ ਕੀ ਹੋਊਗਾ
ਸੇਲ ਹੁੰਦਾ ਦਿਸੀ
ਅੰਗਰੇਜ਼ੀ
ਵਿਚ ਮੈਂ ਕਹਿਣਾ ਮਾਫ਼ੀ ਮੁਸ਼ਕਲ
ਸੈਨੀਟਾਈਜ਼ਰ ਉਹਨਾਂ ਨੇ ਕਿਹਾ ਜਿਆਦਾ ਵਰਤੋ ਹੱਥਾਂ
ਹਾਂਜੀ ਹਾਂਜੀ ਉਹ ਵਧੀਆ ਸੈਨੀਟਾਈਜ਼ਰ ਵੱਧ ਤੋਂ ਵੱਧ ਵਰਤੋ ਵੀ ਹੱਥਾਂ ਪੈਰਾਂ ਨੂੰ ਲਾਈ ਰੱਖੋ ਆਪਣੇ ਆਪ ਬਚਾ
ਲਓ ਫਿਰ ਤੁਸੀਂ ਰੋਟੀ ਖਾਓ
ਰਮਾਨ ਮੂੰਹ ਤੇ ਲੈ ਕੇ ਰੱਖੋ
ਉਹ ਤਾਂ ਜਰੂਰੀ
ਮਾਂ ਰੱਖੂਗੇ ਨਾ ਇੱਕ ਤੁਹਾਡੇ ਅੰਦਰ ਕਟਾਣੂ ਲਾਊਗੇ ਇੱਕ ਸੁੱਧ ਹਵਾ ਆਊਗੀ ਆਪਣੇ ਅੰਦਰ ਸੁੱਧ ਪਾਣੀ ਪੀਓ ਸੁੱਧ ਖਾਣਾ ਖਾਓ ਕੋਈ ਇੰਨਾ ਮੀਟ ਆਂਡਾ ਦਾ ਖਾਓ ਅਸੀਂ ਗੁਰੂਆਂ ਨੇ ਕਿਹਾ ਵੀ ਇਹ
ਬਸ ਚਾਹ ਸ਼ਰਾਟ ਹੋ ਗਿਆ ਮਾੜੇ ਟੈਂਪੂਆਂ ਮੰਨਦੀ ਨਹੀਂ
ਮੈਂ ਗੱਲ ਸੁਣਾ ਗੁਰੂਆਂ ਨੇ ਕਿਹਾ ਹੱਕ ਹਰਾਮ ਖਾਣਾ ਮਾਰਾ ਕਹਿੰਦੇ ਮੀਟ ਮੁਰਗਾ ਇਹ ਨਾ ਖਾਓ ਹੁਣ ਸਾਡੇ ਗਿਆ ਸਾਡੇ ਲਾਗੇ ਹੋਈ ਅਸੀਂ ਉਹਨਾਂ ਕੁੱਕੜਾਂ ਦਾ ਪਿਆ ਖਰੀ ਕਰਤਾ ਉਹਨੇ ਤੇ ਹੈ ਉਹ ਜੋ ਬੰਦੇ ਜਿਨ੍ਹਾਂ ਨੂੰ ਪਤਾ ਅੱਜ ਫ੍ਰੀ ਲੰਗਾ ਨਾ ਉਹ ਚੁੱਕ ਚੁੱਕ ਕੇ ਦੋਨੋਂ ਲਈ ਆਉਂਦੇ ਸੀ ਉਹ ਮੈਂ ਉਹਨਾਂ ਨੂੰ ਪੁੱਛ ਬੈਠਾ ਦੋਵਾਂ ਦਿਨਾਂ ਨੂੰ ਮੈਂ ਉਹ ਤੁਸੀਂ ਇਹ ਕਦੋਂ ਚੁੱਕੀ ਫਿਰਦੇ ਆ ਕਹਿੰਦਾ ਜੇ ਅਸੀਂ ਮਰੇ ਤਾਂ ਦੋ ਚਾਰ ਹੋਰ ਮਰਾਂਗੇ ਉੱਥੇ ਕੰਟਰੋਲ ਹੀ ਆਏਗਾ
ਚੱਲ ਹੁਣ ਮੁੱਕ ਗਏ ਬੈਟਰੀ ਚੱਲੂ ਹਲੇ ਸਾਰੀ ਰਾਤ ਹੀ ਥੈਂਕ ਯੂ ਅੱਗੇ ਤਾਂ ਜੀ ਮਨਦੀਪ ਸਿੰਘ ਦਿਆਲ ਸਾਹਿਬ ਵੀ ਪਹੁੰਚੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਤਾਂ ਜੀ
ਦਿਆਲ ਆਇਆ ਫਿਰ ਦੁਆਰਾ ਸਿਆਲ
ਦਿਆਲ ਇੱਥੇ ਹੈਗਾ ਬੜਾ ਮੰਦਾ ਹਾਲ ਤੂੰ ਹਟੇਰੀਆ ਦਾ ਰੱਖ ਥੋੜਾ ਜਿਹਾ ਖਿਆਲ ਬੋਲਦਾ ਕਹਿੰਦੇ ਜੀ ਮੈਂਡੀ ਤੇ ਪਾਲਾ ਭਾਜੀ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ
ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ
ਇਹਨੂੰ ਰੱਖਦਾ ਮਾਨੀ ਤੇ ਐਟ ਮਾਰ ਕੇ ਤੋੜ ਦੇਣਾ ਜੀ
ਐਟ ਨੀ ਜੀ
ਕੀ ਹੋਇਆ ਟੈਲੀਫੋਨ ਚੰਗੀ ਵਧਿਆ ਖੜਿਆ ਕਿਹੜੀ ਇਹਨੂੰ ਦੇ ਕੇ ਨਸ ਜੇ
ਨਹੀਂ ਮੈਨੂੰ ਗਿਫਟ ਭੇਜਿਆ ਫੁੱਲ ਦੇ ਨਾਲ
ਕਹਿੰਦੇ ਤਾਇਆ ਜੀ ਮੈਨੂੰ ਪਤਾ ਪੁਲਿਸ ਨੇ ਤੁਹਾਨੂੰ ਤਾਂ ਜਾਣ ਦਿੱਤਾ ਉਹ ਪੁਲਿਸ ਵਾਲਾ ਸੁਖਪ੍ਰੀਤ ਨੂੰ ਜਾਣਦਾ ਸੀ ਉਹ ਪੁਲਿਸ ਵਾਲਾ ਫਿਰ ਪੁਲਿਸ ਉਹ ਸਰਪੰਚ ਹੀ ਕਹਦਾ ਇਹਨੂੰ ਪੁਲਿਸ ਨਾਲ ਜਾਣਦੀ ਹੋਵੇ
ਤਾਇਆ ਪੈਸੇ ਲੈ ਕੇ ਸੁੱਤਿਆ ਪਤਾ ਮੈਨੂੰ
ਤੁਹਾਡਾ ਜਿਹੜਾ ਪੜਦਾਦਾ ਸੀ ਨਾ ਇੰਦਰ ਸੋਹਣਾ ਸਹੁਰਾ ਨੀ ਸੀ ਇੰਦਰ ਸੋਹਣਾ ਭਰਾ ਸੀ
ਇੰਦਰ ਨੀ ਇੰਦਰ ਸੋਹਣਾ ਮੇਰੇ ਦੇਵਾ ਹੁਣ ਤਾਂ ਸੀ
ਇੰਦਰ ਸੋਹਣਾ ਸਹੁਰਾ ਹੀ
ਕਹਿੰਦਾ
ਕਹਿੰਦਾ ਇੰਦਰ
ਸੋਹਣਾ
ਉਹ ਸਰਪੰਚ ਬਣ ਗਿਆ ਪੁੱਛੇ ਹੀ ਕੋਈ ਨਾ ਕੁੱਤੇ ਨੂੰ ਵਿਆਹ ਕਰੇ ਨਾ ਨਿਕਲ ਜਾ ਕੁੱਤਾ ਵੀ ਉਹਨੂੰ ਲੱਤ ਫੜ ਜਾਵੇ ਉਹ ਆਇਆ ਮੱਦੀ ਮੱਦੀ ਕਹਿੰਦਾ ਸਰਪੰਚ ਆ ਵੀ ਤੇਰੇ ਕੁੱਤੇ ਜਿੰਨੀ ਵੀ ਕਦੇ ਹੈ ਨੀ ਸਾਡੇ ਸਰਪੰਚ ਉਹ ਪਿਓ ਦੇ ਪੁੱਤ ਨੇ ਛੱਡੀ ਨੇ ਲੋਕਾਂ ਨੇ ਛਿੱਤਰਾਂ ਨਾਲ ਛਡਾਈ
ਉਹ ਦੱਸ
ਬਰਖਾਸਤ ਕਰਤਾ ਉਹ ਸਰਪੰਚ ਹੀ ਕਹਦਾ ਜੇ ਦਬਕੇ ਚ ਹੈ ਹੀ ਨੀ
ਸਰਪੰਚ
ਛੱਡਤੀ
ਸਰਪੰਚ ਪਹਿਲਾਂ ਕਦੋਂ ਹੁੰਦੀ ਆ ਕਹਿੰਦੇ ਜੇ ਵੈਰ ਲੈਣਾ ਸਰਪੰਚ ਬਣਾ ਦੋ ਪੈਂਦਾ
ਵੈਰ ਕੱਢਣਾ
ਮੈਂ ਮੈਨੂੰ ਬਣਾਓ ਸਰਪੰਚ ਮੈਂ ਦਿਖਾਉਂਦਾ ਕੰਮ ਕਰਕੇ
ਗਾਲਾਂ ਨੀ ਕੱਢ ਰਹੀ ਆ ਮੈਨੂੰ ਤੁਸੀਂ ਵੈਰ ਕੱਢ ਲੋ ਮੈਂ
ਜੋ ਮਰਜ਼ੀ ਲਾ ਲੋ ਮੈਨੂੰ ਸਰਪੰਚ ਬਣਾਵਾਂ ਕੋਈ
ਅੱਗੇ ਤਾਂ ਜੱਸੀ ਮਹਲ ਭਾਜੀ ਵੀ ਪਹੁੰਚ ਗਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੁੱਤ ਜੱਸੀ
ਜੱਸੀ ਜੱਸੀ ਜੱਸੀ ਅਸੀਂ ਪੀਜੀ ਜੱਸੀ
ਯੱਸੀ ਤੇ ਬਹੁਤ ਹੀ ਪਿਓ ਲੱਸੀ
ਕਹਿੰਦੇ
ਠੀਕ ਠਾਕ ਆ ਜੀ ਅਸੀਂ ਬਹੁਤ ਚੜ੍ਹਦੀ ਕਲਾ ਜੀ
ਪੋਡਕਾਸਟ ਪਾ ਦੋ ਜੀ ਪਲੀਜ਼ ਅੱਜ ਤੇ ਕੱਲ ਵਾਲਾ ਵੀ ਭਾਜੀ ਕੱਲ ਵਾਲਾ ਤੇ ਮੈਂ ਪਾਤਾ ਅੱਜ ਵਾਲਾ ਵੀ ਜ਼ਰੂਰ ਪਾਊਗਾ
ਆਹਨੇ ਪਾ ਕੇ ਰੱਖੋ ਭਾਈ ਉਹ ਮਰੀਜ਼
ਜਗਾ ਪਾ ਕੇ ਰੱਖੋ
ਤੈਨੂੰ ਕਹਿੰਦਾ
ਹਾਂਜੀ
ਮੈਂ ਕਹੂੰਗਾ ਮਰੀਜ਼ ਤੂੰ ਕਹਿੰਦਾ ਜੈ ਜੀ ਜਨਾਬ ਮਰੀਜ਼
ਜੀ ਜਾ ਨਸ ਆ ਗਈ ਆ
ਖਾਤਾ ਕਿਸੇ ਗਾਣਾ ਦਾ ਗੀਤ
ਹੁੰਦਾ ਆ ਗਈਆਂ ਨਵੀਆਂ
ਮੂੰਹ ਆਪਣੇ ਥਣੀ ਨਹੀਂ ਓਏ ਆ ਤਵਾ ਪਾ ਕਿਹੜਾ ਲੱਗੇ ਲਾਉਣ
ਬਾਹੀ ਮੁਸ਼ਕਲ
ਮਾਣਿਕ ਦੀਪ ਲੱਗੇ
ਮੈਂ ਚਾਦਰ ਕਦੀਆਂ ਧੁੱਪੇ ਪਾਵਾਂ
ਇਹ ਸੁਣਨਾ
ਹਾਂ ਮੈਂ ਚਾਦਰ
ਇਹ ਨਾ ਉਹਦਾ ਕਾਕਾ ਮੁੰਡਾ ਜਿਹੜਾ ਯੁੱਧਵੀਰ ਮਾਨਗਾ
ਉਹ ਦੋ ਜਾਣੇ ਗਾਉਂਦੇ ਆ ਪਿਓ ਪੁੱਤ
ਪਿਓ ਪੁੱਤ ਤੇ ਗਾਉਂਦੇ ਹੀ ਹੋਣਗੇ ਹੁਣ ਪੁੱਤ ਦੀ ਵੀ ਸੁਣ ਲਈਏ ਪਿਓ ਆਪਾਂ ਸੁਣਿਆ ਹੀ ਸੁਣਿਆ ਉਹਦਾ ਨਾਮ ਮਾਨਗੇ ਯੁੱਧਵੀਰ ਦਾ ਗੁਰ ਦੇ ਜਿਹੜਾ ਕਮਲਾ ਜੀ ਤੁਸੀਂ ਰੋਜ਼ੀ ਬਹਿਣਾ ਪਿਆ ਰੋਣ ਉਹ ਗਾਣੇ ਲਾ ਦੇ ਹਟਣਾ ਹਾਂ
पापड़ वर्गिया तिया नी तू सिबुकर बिच रखिया पगड़ी नू कदे दाग न लावा ओदी चिट्टी पगड़ी नू कदे दाग न लावा मैं चादर कर
चारे रुत्तानी
चादर नू नी मैं सीध चुकावा इस हिंद दी चादर नू नी मैं सीध चुकावा
जी। क्या बात है, बड़ा खूबसूरत गीत युद्धवीर माणिक दी आवाज दे विच तुसी हुणे हुणे सुनिया। प्यारे दोस्तो, तुसी भी ऐसे बड़े बेहतरीन गीत सुन सकदे हो प्रोग्राम हरमन स्टूडियो दे विच घरां दे विच बैठे, क्योंकि पूरी दुनिया दे विच कोरोना वायरस दा जेड़ा ओ खतरा है, बहुत सारे जेड़े शहर आ बहुत सारे देश आ सील कर दिते गए ने, कमां ते जा नहीं सकदे तुसी, बहुत औखा हो गया ता जी पूरी दुनिया दा। दुनिया का पुत ये गारमेंट आना लोग कर दिया, लॉकडाउन हो गया था जी सारे शहर ज्यादातर, मेलबोर्न दे विच भी कल आपां नूं खबर आई सी कि मेलबोर्न नूं भी लॉकडाउन कर दिता गया। ये भी गल आ ये लोगों ने भले ली आ, हर बंदा अपने अपने घर च बैठा होगा तो सुरक्षित रहूगा, क्योंकि वायरस हवा च भी फैलिया, हवा दे विचों ही ए बंदे नूं चुमना पावे। कि मैं पहला में दसिया 100 बंदिया नूं जे वायरस हुंदा ते विचों 3 बंदे मरदे, ओह जेड़े बाहरे कमजोर आ या पहला बहुत दवाइयां खांदे या कोई दिल दी शुगर दी बीपी दी होर शिकायत आ, ओह बंदे नूं मौत आउंदी नहीं, ते 100 दे विचों 97 ठीक हो जांदे। इनी डरन दी भी नहीं लोड, डरन दी भी लोड आ, डरन दी लोड इस करके नहीं कि 100 चो 3 बंदे मरदे जेड़े पहला ही काफी कमजोर आ, डरन दी इस करके आ भी जे 100 बंदा बीमार आ ते रातों रात ही 1000 बंदे नू बीमार कर सकदा एक रात च, कहंदा भावा भी फैलदा बड़ा तेजी नाल आ, इहदे फैला तो बचना ते बचाउणा बहुत जरूरी आ, करके बचा बचा एद कोई नहीं बचा जी। ताजी अगे ताजी जसपाल सिंह नंडा साहब भी प्रोग्राम पहुंचे ने, सत श्रीकाल बुलाउंदे ने, कहिंदे मनदीप भाजी नूं सत श्रीकाल, ताया जी नूं सत श्रीकाल, सत श्री अकाल जी, सत श्री अकाल। ते गाना सुनना चाहुंदे ने कि तेरे टिले तो ए सूरत दींदी अखीर दी, ओए हाय 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 हाय, बड़ा खूबसूरत गीत सुन बैठे आ यशपाल। यशपाल तो साडा ही नहीं वैसे चुप करता, पता नहीं हुण किहदा चुप करके बह गया, इह तां चुप ही रहण नहीं हले, चल दो बोल यशपाल गा दे तेरे टिले तुम्हें सूरत दी।
मैं धो गया
हाथ धो के नहीं मुंह धो के आना ही जो सुना,
नहीं हाथ भी धो गया, बीमारी है सर,
मुंह ढकला ढकला
फ्रेश हो गया,
फिनिश तू हो ही गया
की तेरे तिले तो खके नी तेन देख दी ही।
बस बस बस
नहीं
मैं तू कमरा कुत्ती बसेरा ही चीक लगी
नहीं मैं कटिया मैं तेज
मैं लाभ ना सुना पिछे देखी तू करना जरूर
नहीं
करे ना उर्द दीदी आखिर दी आ फलकारी उल पपी से दिया गला गल गल नार दिया मैं साध के दूरदारी
दीदी आ हीर दी तेरे टिले तो यो
सूरत दीदी आहीर दी ओला देख गोरखा उड़दी ए फुलकारी ओ फुल पपीसियां ओदियां गल्ला गल गल नाल दियां मैं सदके फुल पपीसियां ओदियां गल्ला गल गल नाल दियां कोल शराब दे दोनों नैन जटी दे परे ने कोल शराब दे तौन सुराही मंजी मेरका तोरी उधारी ओ थोरी थौन दुआरे कारी गन्नी जटी दे मैं सदके गोरी थौन कुंडली मारी ओ बैठी तिंजणा दे विच ओ चरखे तंद पौंदिया बैठी तिंजणा दे विच ओ चरखे तंद पौंदिया वेख रंग जटीरा तौबा करन ललारी करिए हीर दे मैं सदके जाके खेड़ा दे पिंड दर्शन करिए हीर दे कर तरीके वाला इश्क है बुरी बीमारी नैन संदली जटी दे हिजगे नी घर पंडता दे मुर्गे हिजगे नी मुंडे कालियां दे दारू पीण गिजगे नी तग टुट गया सारी सारी बई दुनिया दा
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ ਬਲਵੰਤ ਗਾਰਗੀ ਦਾ ਹੁਸੀਨ ਚਿਹਰੇ ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਜੇ ਅਸੀਂ ਕਿਹਾ ਕਿ ਮਿਲਾਂਗੇ ਜ਼ਰੂਰ ਤਾਂ ਵਿਸ਼ਵਾਸ ਰੱਖਣਾ ਦੋਸਤੋ ਮਿਲਦਿਆਂ ਬ੍ਰੇਕ ਤੋਂ ਬਾਅਦ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਲਈ ਭੇਜੋ ਸਾਨੂੰ ਸੰਦੇਸ਼ info@harmanradio.com ਤੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100
ਜਲੰਗਪੀਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923308
ਤਾਇਆ ਜੀ ਕੀ ਹੋ ਗਿਆ ਤੁਹਾਨੂੰ ਰੰਗ ਪੀਲਾ ਪੀਲਾ ਜਿਹਾ ਲੱਗ ਰਿਹਾ ਤੁਹਾਡਾ ਉਪਤੇਜ ਖਾਈ ਪੀ ਦਾ ਵੀ ਵਧੀਆ ਨਾ ਸਿਹਤ ਬਣ ਰਹੀ ਆ ਨਾ ਖੂਨ ਬਣ ਰਿਹਾ ਖਾਂਦੇ ਸਾਰੀ ਪੇਟ ਖਰਾਬ ਹੋ ਜਾਂਦਾ ਬੜੀਆਂ ਦਵਾਈਆਂ ਖਾਦੀਆਂ ਕੋਈ ਫਰਕ ਨਹੀਂ ਪੈ ਰਿਹਾ ਉਹ ਤਾਇਆ ਜੀ ਕਿਤੇ ਤੁਹਾਨੂੰ ਕਣਕ ਤੋਂ ਐਲਰਜੀ ਤਾਂ ਨਹੀਂ ਕਣਕ ਤੋਂ ਐਲਰਜੀ ਉਹ ਡਾਕਟਰ ਵੀ ਹਾਂ ਹੀ ਕਹਿੰਦੇ ਆ ਉਹ ਇਹਦਾ ਕੋਈ ਇਲਾਜ ਹੈਗਾ ਤਾਇਆ ਜੀ ਤੁਸੀਂ ਟੈਂਸ਼ਨ ਨਾ ਲਓ ਤੁਸੀਂ ਜਾਓ ਮਲੇਰਕੋਟਲਾ ਡਾਕਟਰ ਵਿਕਾਸ ਗੁਪਤਾ ਜੀ ਦੇ ਕੋਲ ਜੋ ਹੋਮਿਓਪੈਥੀ ਦਵਾਈਆਂ ਨਾਲ ਕਣਕ ਦੀ ਐਲਰਜੀ ਨੱਕ ਦੀ ਐਲਰਜੀ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਸਕਿਨ ਐਲਰਜੀ ਦਾ ਇਲਾਜ ਕਰਦੇ ਨੇ ਉਹਨਾਂ ਦਾ 19 ਸਾਲ ਦਾ ਤਜਰਬਾ ਹੈ ਐਲਰਜੀ ਕਦੇ ਦੁਬਾਰਾ ਨਹੀਂ ਹੋਏਗੀ ਉਦਾਂ ਉਹਨਾਂ ਦਾ ਨੰਬਰ ਲਿਖਾ ਫਿਰ ਕਾਕਾ ਲਓ ਜੀ ਜਨਾਬ ਤੁਸੀਂ ਵੀ ਕਾਲ ਕਰੋ ਡਾਕਟਰ ਵਿਕਾਸ ਗੁਪਤਾ ਜੀ ਨੂੰ +9198760535 63 ਯਾਨੀ ਕਿ 9198760535 63 ਤੇ ਜਾਂ ਫਿਰ ਉਹਨਾਂ ਦੇ ਕਲੀਨਿਕ ਤੇ ਵਿਜ਼ਿਟ ਕਰ ਸਕਦੇ ਹੋ ਰਿਚ ਹੈਲਥ ਕਲੀਨਿਕ ਰੇਲਵੇ ਰੋਡ ਮਲੇਰਕੋਟਲਾ ਨਾਲ ਹੀ ਵਰਲਡ ਕਲਾਸ ਲੇਜ਼ਰ ਅਤੇ ਹੋਰ ਆਧੁਨਿਕ ਤਰੀਕੇ ਨਾਲ ਕੋਸਮੈਟਿਕ ਪ੍ਰੋਬਲਮ ਦੇ ਇਲਾਜ ਦੇ ਲਈ ਮਿਲੋ ਡਾਕਟਰ ਪੂਜਾ ਗੁਪਤਾ ਜੀ ਨੂੰ ਰਿਚ ਹੈਲਥ ਕਲੀਨਿਕ ਰੇਲਵੇ ਰੋਡ ਮਲੇਰਕੋਟਲਾ
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਵਧੇਰੇ ਜਾਣਕਾਰੀ ਲਈ ਜੁੜੋ facebook.com/harmanradioaustralia
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
24 ਘੰਟੇ ਹਰਮਨ ਰੇਡੀਓ ਸੁਣਦੇ ਪਏ ਰੇਡੀਓ ਹਰਮਨ ਦੇ ਚੱਲ ਰਿਹਾ ਸਾਰਾ ਰੰਗ ਪ੍ਰੋਗਰਾਮ ਤੇ ਪ੍ਰੋਗਰਾਮ ਦੇ ਵਿੱਚ ਆਪਾਂ ਧੁਕੀਆਂ ਮਿਲ ਲੈਣੀਆਂ ਨਵੇਂ ਤੋਂ ਨਵੇਂ ਤੇ ਪੁਰਾਣੇ ਤੋਂ ਪੁਰਾਣੇ ਜਿਹੜੇ ਆਪਾਂ ਗੀਤ ਵੀ ਲਾਉਣੇ ਆ ਗੱਲਾਂ ਵੀ ਲਾਉਣੀਆਂ ਸੰਗੀਤ ਵੀ ਲਾਉਣਾ ਯਾ ਫਟੇ ਦੇਣੇ ਮੁੱਖ ਦੀ ਗੱਲ ਆ ਤੇ ਇਹ ਆ ਕੋਰੋਨਾ ਵਾਇਰਸ ਨੂੰ ਦੇਣਾ ਪੰਜਾਬ ਆ ਤਾਂ ਜੀ ਅਸਲ ਦੇ ਵਿੱਚ ਕੋਰੋਨਾ ਵਾਇਰਸ ਤੇ ਆਪਾਂ ਡਾਕਟਰ ਵਿਕਾਸ ਗੁਪਤਾ ਜੀ ਦੇ ਨਾਲ ਨਾਲ ਵੀ ਗੱਲਬਾਤ ਕਰਾਂਗੇ ਕਿ ਪ੍ਰਕੋਸ਼ਨ ਦੇ ਤੌਰ ਤੇ ਜਾਂ ਆਪਾਂ ਜਿਹੜੀ ਬਿਮਾਰੀ ਉਹ ਹੋਰ ਗਾਂ ਨਾ ਫੈਲੇ ਜਾਂ ਕਿਸੇ ਨੂੰ ਹੋਵੇ ਨਾ ਉਹਦੇ ਲਈ ਆਪਾਂ ਕੀ ਯਤਨ ਕਰ ਸਕਦੇ ਹਾਂ ਜਾਂ ਹੋਮਿਓਪੈਥੀ ਦੇ ਵਿੱਚ ਇਹਨੂੰ ਰੋਕਣ ਦੇ ਕੋਈ ਉਪਾਅ ਹੈਗੇ ਨੇ ਤੇ ਉਹ ਵੀ ਆਪਾਂ ਉਹਨਾਂ ਤੋਂ ਜਾਣਾਂਗੇ ਜ਼ਰੂਰ ਤੇ ਹੈ ਗੱਲ ਤੇਰੀ ਠੀਕ ਆ ਪੁੱਛਣਾ ਵੀ ਚਾਹੀਦਾ ਡਾਕਟਰਾਂ ਦੇ ਤਜਰਬੇ ਹੁੰਦੇ ਹੋਰ ਆਪਾਂ ਹੈਗੇ ਆ ਜਿਮੀਦਾਰ ਬੰਦੇ ਝੋਨਾ ਕਣਕ ਜਾਂ ਮੱਕੀ ਜਾਂ ਹੋਰ ਫਸਲ ਵਾਲੀ ਦਾ ਤੂੰ ਪੁੱਛ ਲਾ ਤੂੰ ਮੈਂ ਤੈਨੂੰ ਝੱਟ ਦੱਸਦਾ ਤੇ ਜੇ ਤੂੰ ਕਹੇਗਾ ਬਿਮਾਰੀਆਂ ਤਾਂ ਬਿਮਾਰੀਆਂ ਦੀ ਤਾਂ ਪੁੱਤ ਡਾਕਟਰ ਹੀ ਦੱਸ ਸਕਦੇ ਆ, ਤੂੰ ਮੈਂ ਦੱਸ ਸਕਦੇ ਨਹੀਂ। ਤੇ ਇਹ ਕੋਈ ਲਹਿਦਾ ਨੀ ਕੋਈ ਨਵੀਂ ਬਿਮਾਰੀ ਆ ਗਈ ਆ, ਬਿਮਾਰੀ ਹਰ 100 ਸਾਲ ਚ ਸਦੀ ਬਾਅਦ ਕੋਈ ਨਾ ਕੋਈ ਬਿਮਾਰੀ ਆਉਂਦੀ ਆ ਤੇ ਆਉਂਦੀ ਵੀ ਰਹੂਗੀ। ਵਾਇਰਸ, ਬੈਕਟੀਰੀਆ ਤੇ ਹੋਰ ਇਹ ਲਬਲਾਵਾਂ ਜਿਹੜੀਆਂ ਬੰਦੇ ਨੂੰ ਬਿਮਾਰ ਕਰਦੀਆਂ, ਇਹ ਧਰਤੀ ਤੇ ਉਦੋਂ ਦੀ ਆਈਆਂ ਜਦੋਂ ਦੇ ਬੰਦੇ ਆ, ਇਹ ਕੋਈ ਨਵੀਆਂ ਨੀ ਆਈਆਂ। ਇਹ ਜਿਹੜਾ ਆਹ ਵਾਇਰਸ ਆਇਆ ਇਹ ਕੋਈ ਨਵਾਂ ਪ੍ਰਜਾਤੀ ਇਹਦੀ ਪਹਿਲਾਂ ਹੈਗੀ ਆ, ਭੂਆ ਮਾਸੀ ਦੇ ਮੁੰਡੇ ਦੇ ਪਹਿਲਾਂ ਹੀ ਹੈਗੇ ਆ। ਕੋਰੋਨਾ ਵਾਇਰਸ ਜਿਹੜਾ ਉਹ ਪਹਿਲਾਂ ਹੀ ਮੌਜੂਦ ਆ, ਪਰ ਇਹ ਜਿਹੜੀ ਵਰਾਇਟੀ ਨਵੀਂ ਉਹਦੀ ਜਾਤੀ ਦੀ ਆਈ ਆ, ਇਹ ਥੋੜੀ ਜਿਹੀ ਹੋਰ ਆ, ਇਹਨੂੰ ਨਹੀਂ ਲੱਭ ਪਾਏ ਜੀ। ਇਹਨੂੰ ਤਾਂ ਜੀ ਨੋਵਲ ਕੋਰੋਨਾ ਵਾਇਰਸ ਕਹਿੰਦੇ ਨੇ। ਨੋਵਲ ਦਾ ਮਤਲਬ ਪਹਿਲਾਂ ਆਈਡੈਂਟੀਫਾਈ ਨਹੀਂ ਹੋਇਆ, ਪਹਿਲੀ ਵਾਰ ਇਹ ਫੜ ਹੋਇਆ। ਗੱਲ ਫੜ ਪਹਿਲੀ ਵਾਰ ਹੋਇਆ ਜਾਂ ਬੰਦਿਆਂ ਨੂੰ ਪਹਿਲੀ ਵਾਰ ਹੋਇਆ, ਕੀ ਪਤਾ ਕਦੋਂ ਦਾ ਦੁਨੀਆਂ ਦੇ ਕਦੋਂ ਦਾ ਜਾਨਵਰਾਂ ਜਾਂ ਜਾਨਵਰਾਂ ਨੂੰ ਬੰਦੇ ਨੇ ਖਾਧਾ ਤੇ ਬੰਦਾ ਹੋਇਆ ਬਿਮਾਰ। ਹੁਣ ਬੰਦੇ ਤੋਂ ਬੰਦੇ ਚ ਫੈਲਦਾ ਆ ਗਿਆ। ਹੁਣ ਕਹਿਣ ਨਾਲ ਇਹ ਵੀ ਕਹੀ ਜਾਂਦੇ ਆ ਵੀ ਰੌਲਾ ਪੈ ਗਿਆ, ਬੰਦੇ ਤੋਂ ਬੰਦੇ ਦਾ ਗਾਹ ਫੈਲ ਗਿਆ, ਚੀਨ ਤੋਂ ਸਾਰੀ ਦੁਨੀਆਂ ਨੂੰ ਫੈਲ ਗਿਆ। ਵੀ ਏਡੀ ਕੋਈ ਵੱਡੀ ਗੱਲ ਨੀ ਵੀ ਸਾਰੀ ਦੁਨੀਆਂ ਜਿਹੜੇ ਚੀਨ ਨੇ ਫੈਲਾਤਾ। ਕਹਿਣ ਨਾਲ ਡਾਕਟਰ ਕਹੀ ਜਾਂਦੇ ਵੀ ਵਾਇਰਸ ਹਰ ਥਾਂ ਹੀ ਹੈਗਾ, ਕਿਤੋਂ ਵੀ ਫੈਲ ਸਕਦਾ, ਪਰ ਇਹ ਆ ਵੀ ਡਰਨ ਦੀ ਤੇ ਬਹੁਤੀ ਕੋਈ ਜ਼ਰੂਰਤ ਨਹੀਂ ਆ। ਏਹਤਿਆਤ ਰੱਖ ਕੇ, ਥੋੜਾ ਪਰਹੇਜ ਰੱਖ ਕੇ ਅਸੀਂ ਬਿਮਾਰੀ ਨੂੰ ਠੀਕ ਕਰ ਸਕਦੇ। ਅੱਗੇ ਆਯੁਰਵੇਦ ਦੀਆਂ ਜਿਹੜੀਆਂ ਦਵਾਈਆਂ ਮਿਲਦੀਆਂ ਸੀ, ਉਹਦੇ ਚ ਇਹੀ ਕਹਿੰਦੇ ਹੁੰਦੇ ਸੀ ਭਾਈ ਪਰਹੇਜ ਰੱਖੋ, ਪਰਹੇਜ ਚ ਬਚਾ। ਤੇ ਜੇ ਆਪਾਂ ਪਰਹੇਜ ਨੀ ਰੱਖਦੇ ਤੇ ਫਿਰ ਬਚਾ ਆਪਾਂ ਕਾਹਦਾ ਕਰ ਲੈਣਾ। ਪਰਹੇਜ ਬਹੁਤ ਜ਼ਰੂਰੀ ਆ, ਅਫਵਾਹਾਂ ਤੋਂ ਬਚਣ ਦੀ ਲੋੜ ਆ। ਘਰਾਂ ਦੇ ਵਿੱਚ ਰਹੋ, ਸੁਰੱਖਿਅਤ ਰਹੋ। ਜੇ ਤੁਸੀਂ ਹੱਥ ਧੋਣੇ ਆ ਚੰਗੀ ਤਰ੍ਹਾਂ, 10-20 ਸਕਿੰਟ ਤੱਕ ਚੰਗੀ ਤਰ੍ਹਾਂ ਹੱਥ ਧੋਵੋ, ਨੌ ਕੱਟ ਕੇ ਰੱਖੋ, ਖਾਣਾ ਖਾਣ ਤੋਂ ਪਹਿਲਾਂ ਹੱਥ ਧੋਵੋ, ਖਾਣਾ ਖਾਣ ਤੋਂ ਬਾਅਦ ਹੱਥ ਧੋਵੋ, ਨੱਕ ਮੂੰਹ ਤੇ ਅੱਖ ਇਹਨੂੰ ਹੱਥ ਨਾ ਲਾਓ। ਕੋਸ਼ਿਸ਼ ਕਰੋ ਵੀ ਨਾ ਹੀ ਲਾਏ ਜਾਣ, ਜੇ ਲਾਏ ਜਾਣ ਤੇ ਹੱਥ ਚੰਗੀ ਤਰ੍ਹਾਂ ਧੋ ਕੇ ਸਾਬਣ ਦਾ ਜਿਹੜਾ ਇੱਕ ਹੋਰ ਆਉਂਦੀ ਜੀ ਸੈਨੀਟਾਈਜ਼ਰ, ਉਹਦੇ ਨਾਲ ਧੋ ਕੇ ਚੰਗੀ ਤਰ੍ਹਾਂ ਹੱਥ ਮਲ ਕੇ ਫੇਰ ਤੁਸੀਂ ਅੱਖ ਨੱਕ ਮੂੰਹ ਲਾਓ। ਅਗਰ ਲਾਓ ਹੀ ਨਾ, ਜ਼ਰੂਰਤ ਕੀ ਆ, ਜੇ ਲੋੜ ਪੈ ਜਾਏ ਤੇ ਫਿਰ ਉਦੋਂ ਤੁਸੀਂ ਲਾ ਸਕਦੇ। ਇੱਕ ਤਰੀਕਾ ਦੇਖੋ, ਦੁਨੀਆਂ ਚ ਬਚਾ ਤੋਂ ਵੱਧ ਕੇ ਕੋਈ ਚੀਜ਼ ਹੁੰਦੀ ਨਹੀਂ। ਬਚਾ ਚ ਮਨੁੱਖਤਾ ਦਾ ਭਲਾ। ਬਾਕੀ ਅੱਗੇ ਆਪਣੇ ਸੁਰਤ ਦੇ ਪ੍ਰੋਗਰਾਮ ਜਾ ਅੱਗੇ ਤਾਂ ਜੀ ਜਾਹਿਦ ਜੱਟ ਸਾਹਿਬ ਕਹਿੰਦੇ ਸੀ ਵੀ ਸਾਨੂੰ ਜਿਹੜਾ ਸਾਡਾ ਟੈਲੀਫੋਨ ਜਿਹੜਾ ਲੱਗ ਨਹੀਂ ਰਿਹਾ, ਤੇ ਤੁਸੀਂ ਕੋਸ਼ਿਸ਼ ਕਰਿਓ ਜੀ ਸਕਾਈਪ ਤੇ ਸਕਾਈਪ ਤੇ ਕਰਕੇ। ਭਾਜੀ ਸਾਡੇ ਤੁਹਾਡਾ ਜਿਹੜਾ ਨੰਬਰ ਆ ਸ਼ਾਇਦ ਲੱਗ ਨਾ ਪਾਵੇ, ਮੈਂ ਵੈਸੇ ਕੋਸ਼ਿਸ਼ ਕਰ ਲਈ ਨਾ, ਪਰ ਤੁਹਾਡੀ ਕਾਲ ਇੰਨੀ ਦੂਰ ਲੱਗਣੀ ਸਾਡੀ ਦੇਖ ਲੈਣੀ ਨਹੀਂ, ਸਾਡੇ ਲੱਗਣਾ ਨੀ। ਉਹ ਕਹਿੰਦੀ ਨੰਬਰ ਮੌਜੂਦ ਨਹੀਂ ਹੈ ਕਿਉਂਕਿ ਤੁਹਾਨੂੰ ਹੀ ਲਾਉਣਾ ਪੈਣਾ। ਤੁਸੀਂ ਹਰਮਨ ਰੇਡੀਓ ਦੀ ਵੈਬਸਾਈਟ ਤੋਂ ਦੇਖ ਲਿਓ ਜੀ ਤੁਹਾਨੂੰ ਕਿਹੜਾ ਨੰਬਰ ਤੁਹਾਡਾ ਮਿਲ ਸਕਦਾ। ਬਾਕੀ ਸਕਾਈਪ ਤੇ ਕਾਲ ਤਾਂ ਹੁੰਦੀ ਹੈ, ਪਤਾ ਨੀ ਕੀ ਪ੍ਰੋਬਲਮ ਹੋਈ ਹੈ, ਸ਼ਾਇਦ ਕੋਈ ਸਿਸਟਮ ਦੇ ਵਿੱਚ ਕੋਈ ਐਰਰ ਨਾ ਹੋਵੇ ਜਿਹਦਾ ਕਰਕੇ ਨਹੀਂ ਹੋ ਰਹੀ। ਆਹੋ ਹੈ ਤੇ ਚਲੋ, ਬਾਕੀ ਸਿਸਟਮਾਂ ਦਾ ਤੇ ਸਿਸਟਮ ਵਾਲੇ ਹੀ ਜਾਣ ਸਕਦੇ, ਆਪਾਂ ਨੂੰ ਇਹਦੇ ਬਾਰੇ ਨਹੀਂ ਪਤਾ। ਤੇ ਉਹ ਕੋਰੋਨਾ ਵਾਲਾ ਪੈ ਵੀ ਗਿਆ, ਉਹ ਤਾਇਆ ਜੀ ਉਹਨੂੰ ਨੀਂਦ ਆ ਗਈ, ਉਹਨੂੰ ਸੁੱਤਾ ਰਹਿੰਦੀ ਨੇ, ਸਾਰੀ ਦੁਨੀਆਂ ਨੂੰ ਨਾ ਜਗਾਉਂਦਾ ਫਿਰੇ ਮਗਰੋਂ, ਇਹ ਸੁੱਤਾ ਹੀ ਚੰਗਾ। ਸਹੀ ਗੱਲ ਆ। ਤੇ ਤੂੰ ਮੁਹੰਮਦ ਸਦੀਕ ਨੀ ਚਿਰ ਲਾ, ਮੁਹੰਮਦ ਸਦੀਕ ਦਾ ਕੋਈ ਗੀਤ ਸੁਣ ਲੈਣੇ ਆ, ਬਹੁਤਾ ਵਧੀਆ ਗੀਤ ਕੋ ਮੁਹੰਮਦ ਸਦੀਕ ਦਾ ਲਾ ਦੇ।
ਚਿੱਠੀ ਕਾਲੇ ਪਾਣੀਓ ਲਿਖਤੀ ਕਿਸਨੇ ਵੀਰ, ਪੜ ਲਈ ਜਿਉਣੇ ਮੌੜਨੇ ਤੇ ਗਈ ਕਾਲ ਜਾ ਚੀ, ਸੁਣ ਕੇ ਚਿੱਠੀ ਦੇ ਲਹੂ ਭਿੱਜੇ ਬੋਲ, ਜਿਉਣੇ ਮੌੜ ਦੇ ਸਾਥੀਆਂ ਦਾ ਵੀ ਲਹੂ ਵਾਲੇ ਖਾਣ ਲੱਗਾ। ਉਹਨਾਂ ਆਖਿਆ ਸਰਦਾਰ, ਅੱਜ ਦਿਨ ਛੁਪਣ ਤੋਂ ਪਹਿਲਾਂ ਅਸੀਂ ਡੋਗਰ ਦੀ ਲਾਸ਼ ਤੇਰੇ ਪੈਰਾਂ ਵਿਚ ਲਾ ਕੇ ਸੁੱਟ ਦੇਵਾਂਗੇ। ਜਿਉਣੇ ਆਖਿਆ ਨਹੀਂ, ਤੁਸੀਂ ਸਿਰਫ ਮੇਰੇ ਨਾਲ ਚੱਲੋਗੇ, ਪਰ ਉਸ ਨੂੰ ਮਾਰਾਂਗਾ ਕੱਲਾ ਮੈਂ, ਹਾਂ
ਕੱਲਾ ਮੈਂ ਹੁਕਮ ਮੰਨ ਕੇ ਆਪਣੇ ਸਰਦਾਰ ਦਾ ਗੱਭਰੂਆਂ ਨੇ ਪੀ ਕੇ ਨਸ਼ੇ ਦੀਆਂ ਬੋਤਲਾਂ ਦੇ ਕੇ ਮੁਛਾਇਰਿਆਂ ਨੂੰ ਤਾਂ ਕਰਕੇ ਅੱਖਾਂ ਲਾਲ ਹੋ ਕੇ ਘੋੜੀਆਂ ਤੇ ਸਵਾਰ ਰਿਉ ਡਸਕੇ ਤੇ ਚੜਾਈ ਕਰਦੇ ਨੇ ਅਲਾਵੀਏ ਕਿਵੇਂ ਕਰਦੇ ਪੇਟੀਆਂ ਭਰਾ ਲਈਆਂ ਪੈਂਦੀ ਧਮਕਾਰ ਕੋੜਿਆਂ ਦੇ ਪੌੜਾਂ ਦੀ ਚੜ ਗਈ ਆਕਾਸ਼ ਨੂੰ ਘਰ ਦਰੌੜਾਂ ਦੀ ਡਾਕੂਆਂ ਨੇ ਡਸ ਕੇ ਨੂੰ ਲੀਤਾ ਘੇਰ ਜੀ ਖਿੜਕਦੇ ਨੇ ਘੋੜੇ ਪਿੰਡ ਦੇ ਚ ਫੇਰ ਜੀ ਇੱਕੋ ਵਾਰੀ 15 ਬੰਦੂਕਾਂ ਚੱਲੀਆਂ ਸਹਿਮ ਨਾਲ ਪਿੰਡ ਦੀਆਂ ਕੰਧਾਂ ਹੱਲੀਆਂ ਲੋਕੀ ਕਹਿੰਦੇ ਘਰ ਦੀ ਹਨੇਰੀ ਆ ਗਈ ਹਨੇਰੀ ਆ ਗਈ ਬਹੁਤ ਜਿਹੀ ਚੁੱਪ ਪਿੰਡ ਵਿੱਚ ਛਾ ਗਈ ਜਿੱਥੇ ਕੋਈ ਹੈ ਸੀ ਉਸੇ ਥਾਂ ਤੇ ਸਹਿ ਗਿਆ ਜਿੱਥੇ ਕੋਈ ਹੈ ਸੀ ਉਸੇ ਥਾਂ ਤੇ ਸਹਿ ਗਿਆ ਕੋਈ ਘਰ ਪੂਜਾ ਕੋਈ ਖੇਤ ਰਹਿ ਗਿਆ ਕੋਈ ਘਰ ਪੂਜਾ ਕੋਈ ਖੇਤ ਰਹਿ ਗਿਆ ਉਸ ਵੇਲੇ ਡੋਗਰ ਆਪਣੇ ਯਾਰਾਂ ਦੋਸਤਾਂ ਤੇ ਚਮਚਿਆਂ ਦੀ ਮਹਿਲ ਸਜਾ ਕੇ ਦਾਰੂ ਪੀ ਰਿਹਾ ਸੀ ਆਪਣੀ ਬਹਾਦਰੀ ਦੀਆਂ ਫੜਾ ਮਾਰਦਾ ਸੀ ਜਦੋਂ ਜਿਉਣੇ ਮੌੜ ਦਾ ਸੁਨੇਹਾ ਪੁੱਜਾ ਤਾਂ ਪਿਆਲੇ ਦੇ ਸਿਰੀ ਵਿੱਚੇ ਦਾਰੂ ਛੱਡ ਕੇ ਪਿਛਲੇ ਦਰਵਾਜੇ ਥਾਣੀ ਖਿਸਕਦੇ ਬਣੇ ਜਰਾ ਗੌਰ ਨਾਲ ਸੁਣਨਾ ਉਹ ਡੋਗਰ ਨੂੰ ਜੱਟ ਨੇ ਸੁਨੇਹਾ ਖੱਲਿਆ ਆਇਆ ਤੇਰਾ ਥਾਲ ਤਿਆਰ ਹੋ ਜਾ ਬੱਲਿਆ ਅਹਿਮਦ ਨੂੰ ਅੱਗੋਂ ਨਾ ਸੀ ਗੱਲ ਆਉਣ ਦੀ ਤਰਾ ਮੂਹਰੇ ਆ ਗਈ ਕੌੜੀ ਜਿਉਣੇ ਮੌੜ ਦੀ ਸ਼ੇਰ ਵਾਂਗੂ ਬੁੱਕੇ ਵੈਰੀ ਨੂੰ ਵੰਗਾਰਦਾ ਹੱਲਿਆ ਮੈਂ ਆਇਆ ਤੇਰੇ ਜੋਟੀ ਧਾਰ ਦਾ ਤੈ ਕਿਸੇ ਨੇ ਨਾ ਕੀਤੀ ਯਾਰ ਮਾਰ ਡੋਗਰਾ ਉਹ ਜੇ ਤੁਮਾਂ ਦਾ ਪੁੱਤ ਆ ਜਾ ਮਾਰ ਡੋਗਰਾ ਤੇਰੀ ਜ਼ਿੰਦਗਾਨੀ ਹੁਣ ਖੜੀ ਦੋ ਖੜੀ ਟਾਈਮ ਤਾਂ ਹੋਏ ਮੌਤ ਤੇਰੇ ਬੂਹੇ ਤੇ ਖੜੀ ਡੋਗਰੀ ਨੇ ਕੰਮ ਕਰਿਆ ਸ਼ੈਤਾਨ ਦਾ ਵੱਟਾ ਬੂਆ ਬੰਦ ਕਰ ਗਈ ਦਲਾਨ ਦਾ ਡੋਗਰ ਦੀ ਜਾਨ ਡੋਗਰੀ ਬਚਾਉਂਦੀ ਸੀ ਗਲੀ ਵਿੱਚ ਘੋੜੀ ਹਿਣ ਕਾਟ ਪਾਉਂਦੀ ਸੀ ਜਿਉਣੇ ਇੱਕੋ ਵਾਰ ਕੀਤਾ ਅਸਮਾਨ ਵੱਲ ਨੂੰ ਤੇ ਕੱਟ ਲਿੱਤਾ ਘੋੜੀ ਨੇ ਸਮਝ ਗੱਲ ਨੂੰ ਖਿੱਚਿਆ ਲਗਾਮ ਜ਼ਰਾ ਅੜੀ ਹੋ ਗਈ ਖਿੱਚਿਆ ਲਗਾਮ ਜ਼ਰਾ ਅੜੀ ਹੋ ਗਈ ਪਿਛਲੇ ਪੌੜਾ ਤੇ ਘੋੜੀ ਖੜੀ ਹੋ ਗਈ ਉਹ ਪਿਛਲੇ ਪੌੜਾ ਤੇ ਘੋੜੀ ਖੜੀ ਹੋ ਗਈ ਹੋ ਕੇ ਕੌੜੀ ਪੁੱਛ ਖਾਰ ਕੇ ਪਿੱਛੇ ਹੋ ਪਜਾਈ ਕੌੜੀ ਅੱਡੀ ਮਾਰ ਕੇ ਟੱਟ ਅੱਡੀ ਵੱਜੀ ਕੌੜੀ ਫੱਟ ਪਾਰ ਗਈ ਉਹ ਟੱਟ ਅੱਡੀ ਵੱਜੀ ਕੌੜੀ ਫੱਟ ਪਾਰ ਗਈ 10 ਫੁੱਟ ਕੰਧ ਤੋਂ ਵੀ ਛਾਲ ਮਾਰ ਗਈ ਇਕਦਮ ਉੱਡ ਗਏ ਹਵਾਸ ਜੋੜੀ ਦੇ ਰੇੜੇ ਵਿੱਚ ਆਣ ਵੱਜੇ ਸੁੰਭ ਖੋੜੀ ਦੇ ਲੱਭਿਆ ਨਾਰਾ ਡੋਗਰ ਬੇਈਮਾਨ ਨੂੰ ਪੜ ਕੇ ਸਵਾਦ ਚ ਬਚਾਵੇ ਜਾਨ ਨੂੰ ਰੇੜੇ ਵਿੱਚ ਖੜਾ ਜੁਣਾ ਮੌੜ ਫੁੱਕਦਾ ਰੱਬ ਵੀ ਜੇ ਰੋਕੇ ਰੋਕਿਆ ਨਾ ਰੁਕਦਾ ਡੋਗਰਾ ਹਸਾਬ ਮੈਂ ਚੁਕਾਉਣ ਆਇਆ ਹਾਂ ਡੋਗਰਾ ਹਸਾਬ ਮੈਂ ਚੁਕਾਉਣ ਆਇਆ ਹਾਂ ਟਿੱਕੀਆਂ ਦੇ ਕੱਤੀ ਤੈਨੂੰ ਪਾਉਣ ਆਇਆ ਹਾਂ ਟਿੱਕੀਆਂ ਦੇ ਕੱਤੀ ਤੈਨੂੰ ਪਾਉਣ ਆਇਆ ਹਾਂ ਚੋ ਪੈਰ ਮਾਰਦਾ ਆਰਾ ਬਾਰ ਡੋਗਰਾ ਵਖਾਵਾ ਤੰਦੂਏ
ਫੱਟ ਤੀ ਚੌਗਾਠ ਤਖ ਤੇ ਉਖਾੜ ਤੇ ਛੱਡ ਕੇ ਨੀ ਜਾਂਦਾ ਜੱਟ ਆਇਆ ਤਾੜ ਤੇ ਸਾਂਭ ਲੈ ਬੰਦੂਕ ਹੋ ਜਾ ਹੋਸ਼ਿਆਰ ਹੋਏ ਸਾਹਮਣੇ ਖੜਾ ਹਾਂ ਪਹਿਲਾਂ ਕਾਰੋਬਾਰ ਹੋਏ ਡੋਗਰੇ ਦੀ ਵੋਟੀ ਡੋਗਰੇ ਨੂੰ ਹੋੜਦੀ ਤੇ ਨਿਕਲੀ ਨਾ ਮਾਰ ਦੋਵੇਂ ਹੱਥ ਜੋੜਦੀ ਫੇਰ ਚੁੰਨੀ ਲਾ ਕੇ ਜਿਉਣੇ ਪੈਰ ਧਰਦੀ ਟੁੱਟਾ ਮਾਰ ਜੱਟ ਨੇ ਪਰਾਂ ਨੂੰ ਕਰਦੀ ਡੋਲਦੇ ਨੇ ਹੱਥ ਤੇ ਸਰੀਰ ਖੰਬਿਆ ਵਿਚੋ ਵਿਚ ਡੋਗਰ ਪਿਆ ਸੀ ਖੰਬਿਆ ਉੱਕਿਆ ਨਿਸ਼ਾਨਾ ਡੋਗਰ ਵਿਚਾਰੇ ਦਾ ਪੈਰ ਨਾਲ ਛੱਜਾ ਟਹਿ ਗਿਆ ਚੁਬਾਰੇ ਦਾ ਦਿਲ ਵਿਚ ਤਾਰੀ ਦਿਲ ਵਿਚ ਰਹਿ ਗਈ ਦਿਲ ਵਿਚ ਤਾਰੀ ਦਿਲ ਵਿਚ ਰਹਿ ਗਈ ਦੂਜੇ ਪੈਰ ਨਾਲ ਪੜ ਛੱਤੀ ਟਹਿ ਗਈ ਦੂਜੇ ਪੈਰ ਨਾਲ ਪੜ ਛੱਤੀ ਟਹਿ ਗਈ ਚਪਟ ਬਾਜ ਵਾਂਗੂ ਪੈ ਗਿਆ ਹੋਰ ਆਉਂਦਾ ਵਾਲੀ ਪੇਟੀ ਨਾ ਕੁੱਟਣ ਡਹਿ ਗਿਆ ਡੋਗਰੀ ਨੇ ਚੀਕਾਂ ਮਾਰੀਆਂ ਬਥੇਰੀਆਂ ਇੱਕ ਗੋਲੀ ਚੱਲੀ ਟਾ ਕੇ ਬਹਿ ਗਈ ਢੇਰੀਆਂ ਕੁੱਟ ਕੁੱਟ ਡੋਗਰ ਬਣਾ ਤਾ ਚੂਰਮਾ ਡੁੰਡਿਆਂ ਤੋਂ ਫੜ ਖਿੱਚ ਫਿਰੇ ਸੂਰਮਾ ਕੀਤਾ ਅਦਮੋਇਆ ਤੇ ਲਹੂ ਲੁਹਾਣ ਸੀ ਵਿਹੜੇ ਦੇ ਵਿਚਾਲੇ ਪਿਆ ਬੇਈਮਾਨ ਸੀ ਉੱਠਾ ਅੱਖਾਂ ਗੋਲ ਵੱਡਿਆ ਹੰਕਾਰਿਆ ਸੁੰਨ ਮਾਰਿਆ ਰਗਾ ਤੇ ਰਕਾਬੀ ਵਾਲਾ ਪੈਰ ਧਰ ਕੇ ਮਾਰਿਆ ਪੂੜੂ ਪੂੜੀ ਚ ਪੈਰ ਭਰ ਕੇ ਭੂਕੇ ਉਹਦੀ ਲਾਸ਼ ਸੂਰਮੇ ਨੇ ਜਾਣ ਕੇ ਹੱਥ ਦੇ ਵਿਚਾਲੇ ਸੁੱਟ ਦਿੱਤੀ ਲੈਣ ਕੇ ਡੋਗਰ ਦੇ ਖੂਨ ਨਾਲ ਖੇਡੀ ਹੋਲੀ ਸੀ ਇਕੱਠੇ ਹੋ ਕੇ ਡਾਕੂਆਂ ਚ ਲਾਈ ਗੋਲੀ ਸੀ ਸ਼ੇਰ ਵਾਂਗੂ ਬੁੱਕੇ ਕਿਸ਼ਨੇ ਦਾ ਵੀਰ ਜੀ ਖੇਤੀ ਭੱਜ ਚੱਲੀ ਪਿੰਡ ਦੀ ਕਤੀੜ ਦੀ ਡੋਗਰ ਹੰਕਾਰਿਆ ਸੀ ਕਈ ਸਾਲ ਦਾ ਕੋਈ ਨਾ ਸੰਭਾਲਦਾ ਜਿਹੜੇ ਲੋਕੀ ਸੋਚਦੇ ਨੇ ਬੁਰਾ ਹੋਰਾਂ ਦਾ ਇਹੋ ਹਾਲ ਹੁੰਦਾ ਏ ਚੁਗਲਖੋਰਾਂ ਦਾ ਇਹੋ ਹਾਲ ਹੁੰਦਾ ਏ ਚੁਗਲਖੋਰਾਂ ਦਾ ਇਹੋ ਹਾਲ ਹੁੰਦਾ ਏ ਚੁਗਲਖੋਰਾਂ ਦਾ
ਵਾਹ 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 ਮੁਹੰਮਦ ਸਦੀਕਾ ਨਜ਼ਾਰਾ ਬੜੀ ਛੱਡਿਆ ਉਹ ਪੁੱਤਾਂ ਤਾਇਆ ਜੀ ਦੇਖ ਲੋ ਪਹਿਲਾਂ ਲੋਕ ਫੋਕ ਜਿਹੜਾ ਗਾਉਣ ਦਾ ਸਵਾਦ ਹੀ ਵੱਖਰਾ ਤੇ ਸੁਣਨ ਦਾ ਵੀ ਸਵਾਦ ਵੱਖਰਾ ਸਵਾਦ ਪੁੱਤ ਵੱਖਰੇ ਵੱਖਰੇ ਹੀ ਆ ਦੁਨੀਆਂ ਤੇ ਸੰਗੀਤ ਦਾ ਕੰਨ ਦਾ ਰਸ ਜਿਹੜਾ ਆਪਣੇ ਸਵਾਦ ਰੱਖਦਾ ਜ਼ਬਾਨ ਦਾ ਰਸ ਇਹ ਕੋ ਆਪਣਾ ਸਵਾਦ ਰੱਖਦਾ ਅੱਖਾਂ ਦਾ ਰਸ ਇਹ ਕੋ ਆਪਣਾ ਸਵਾਦ ਰੱਖਦਾ ਬੰਦੇ ਦੀਆਂ ਜਿੰਨੀਆਂ ਵੀ ਗਿਆਨ ਨਹੀਂ ਮਿਲਣੀਆਂ ਚਾਹੇ ਅੱਖਾ ਨਾਕਾ ਮੂੰਹ ਕੰਨਾ ਇਹ ਰਸ ਦੇ ਨਾਲ ਭਰੀਆਂ ਰਸ ਬੰਦੇ ਚ ਆ ਕਿਸੇ ਚੀਜ਼ ਚ ਨਹੀਂ ਬੰਦੇ ਦੀ ਸ਼ਮਤਾ ਉਸ ਰਸ ਨੂੰ ਪ੍ਰਾਪਤ ਕਰਨਾ ਜਿੱਦਾਂ ਆਪਣੇ ਹਵਾ ਚ ਤਿਰੰਗਾ ਰੇੜੂਆ ਆਪਣੇ ਇੱਥੇ ਵੀ ਚੱਲ ਰਿਹਾ ਚਾਰੇ ਪਾਸੇ ਸਾਡੇ ਕੋਲ ਜਦੋਂ ਰੇਡੂਏ ਦਾ ਰਿਸੀਵਰ ਜਿਹਨੂੰ ਟ੍ਰਾਂਜੈਸਟਰ ਕਹਿੰਦੇ ਆ ਉਹ ਜਿਹੜੇ ਹੈਗਾ ਤੇ ਅਸੀਂ ਕੋਈ ਵੀ ਰੇਡੂਆ ਚਾਹੇ ਮਿਰਚੀ ਆ ਚਾਹੇ ਟਮਾਟਰ ਆ ਚਾਹੇ ਬੈਗਾ ਤੇ ਚਾਹੇ ਸਮਾਲ ਆ ਉਹ ਰੇਡੂਆ ਅਸੀਂ ਚਲਾ ਸਕਦੇ ਤਿਰੰਗਾ ਚਾਰੇ ਪਾਸੇ ਜਾਂ ਰੱਬ ਦੀ ਕੁਦਰਤ ਦੇ ਅਨੁਸਾਰ ਪਰ ਜਿਹਦੇ ਕੋਲ ਉਹਦਾ ਰਿਸੀਵਰ ਹੋਊਗਾ ਉਹ ਉਹਨੂੰ ਤਿਰੰਗਾ ਨੂੰ ਆਵਾਜ਼ ਚ ਬਦਲ ਸਕਦਾ ਇਹਦਾ ਦੁਨੀਆਂ ਦੇ ਵਿੱਚ ਬੜਾ ਕੁਛ ਆ ਇਹ ਸਾਧਨ ਹੋਣਾ ਚਾਹੀਦਾ ਜਿਹੜੀ ਕੋਈ ਆਪਾਂ ਅੰਗੂਰ ਖਾਣੇ ਫਲ ਖਾਣੇ ਸੇਬ ਖਾਣੇ ਜੂਸ ਪੀਣੇ ਜਾਂ ਉਹ ਪਾਸਤਾ ਪੀ ਜਾ ਜੋ ਵੀ ਖਾਣੇ ਉਹ ਇੱਕ ਜ਼ਰੀਆ ਯਵਾਜ਼ ਜਿਹੜਾ ਉਹ ਇੰਸਟਰੂਮੈਂਟ ਆ ਇਹਦੇ ਬਦੌਲਤ ਸਾਨੂੰ ਰਸ ਆਉਂਦਾ ਤੇ ਰਸ ਲੈਣ ਬੰਦਾ ਆਇਆ ਇਹ ਸਮਝ ਕੇ ਤੇ ਸਭ ਕੁਝ ਹੀ ਬੇਰਸਾਈ ਕਰ ਲੈਂਦਾ ਤੇ ਤਾਂ ਜੀ ਜਿਹੜੀਆਂ ਬਿਮਾਰੀਆਂ ਚੱਲਦੀਆਂ ਨੇ ਜਿੰਨਾ ਵੀ ਜਿੱਦਾਂ ਹੁਣ ਕੋਰੋਨਾ ਵਾਇਰਸ ਦੀ ਬਹੁਤ ਜ਼ਿਆਦਾ ਚੱਲ ਰਹੀ ਆ ਤੇ ਨਾਲੇ ਕਹਿੰਦੇ ਜੀ ਰੱਬ ਨੇ ਹੀ ਬੰਦੇ ਮਾਰਨੇ ਤੇ ਰੱਬ ਦੇ ਹੱਥੀ ਸਭ ਕੁਝ ਆ, ਫਿਰ ਤਾਂ ਦਲੇਰ ਹੋ ਜਾਣਾ ਚਾਹੀਦਾ। ਜੇ ਰੱਬ ਨੇ ਰੱਖਣਾ ਹੋਇਆ ਤਾਂ ਰੱਖ ਲੂ, ਜੇ ਮਾਰਨਾ ਹੋਇਆ ਤਾਂ ਮਾਰ ਦੂ। ਇਹ ਬਹੁਤ ਮੰਗਾ ਦਿੱਤੀ ਇਥੋਂ ਖਾਣੇ। ਜੰਮਣਾ ਤੇ ਮਰਨਾ ਉਸ ਰੱਬ ਦੇ ਹੱਥੀ, ਇਹਦੇ ਚ ਕੋਈ ਦੋ ਰਾਏ ਵਾਲੀ ਗੱਲ ਨਹੀਂ। ਨਾ ਤੇ ਜੰਮਣਾ ਹੀ ਸਾਡੇ ਵੱਸ ਦੀ ਗੱਲ ਆ ਤੇ ਨਾ ਮਰਨਾ ਹੀ ਸਾਡੇ ਵੱਸ ਦੀ ਗੱਲ ਆ। ਸਾਡੇ ਵੱਸ ਦੀ ਗੱਲ ਆ ਵੀ ਇਹ ਜਿਹੜੀ ਸਰੀਰ ਆ ਸਾਡਾ, ਆਤਮਾ ਨੂੰ, ਆਤਮਾ ਦਾ ਜਿਹੜਾ ਕੱਪੜੇ ਆ ਇਹ ਸਰੀਰ, ਆਤਮਾ ਬਿਨਾ ਸਰੀਰ ਕਿਸੇ ਕੰਮ ਦਾ ਨੀ ਤੇ ਸਰੀਰ ਬਿਨਾ ਆਤਮਾ ਨੀ ਕਿਸੇ ਕੰਮ ਦੀ। ਆਤਮਾ ਖਾ ਪੀ ਨਹੀਂ ਸਕਦੀ, ਆਤਮਾ ਕਿਸੇ ਚੀਜ਼ ਦਾ ਰਸ ਨਹੀਂ ਲੈ ਸਕਦੀ। ਆਤਮਾ ਨੂੰ ਸਰੀਰ ਚਾਹੀਦਾ ਰਸ ਲੈਣ ਲਈ। ਹੁਣ ਇਹ ਸਰੀਰ ਨੂੰ ਸਾਂਭਣਾ ਸਾਡੀ ਆਪਣੀ ਜ਼ਿੰਮੇਵਾਰੀ ਆ। ਦਿਮਾਗ ਦਿੱਤਾ ਰੱਬ ਨੇ, ਇਹ ਵਰਤੋ। ਇਹ ਐਵੇਂ ਪੁੱਠੀਆਂ ਚੀਜ਼ਾਂ ਸੋਚਣ ਲਈ ਨਹੀਂ ਬਣਿਆ। ਇਹ ਦਿਮਾਗ ਨੂੰ ਵਰਤ ਕੇ ਅਸੀਂ ਇਸ ਤਨ ਨੂੰ, ਜਿਹੜਾ ਕਿ ਬਹੁਤ ਸ਼ੁੱਧ ਹੋ ਸਕਦਾ, ਇਹਨੂੰ ਆਪਾਂ ਹੋਰ ਵੀ ਸ਼ੁੱਧ ਕੀਤਾ ਜਾ ਸਕਦਾ। ਇਹ ਬਹੁਤ ਜ਼ਰੂਰੀ ਆ। ਸਰੀਰ ਜਿਹੜਾ ਇਹਨੂੰ ਸਾਫ ਸੁਥਰਾ ਰੱਖਣਾ, ਇਹਨੂੰ ਤੰਦਰੁਸਤ ਰੱਖਣਾ, ਇਹਨੂੰ ਕੋਈ ਇਲ ਬਲਾ ਬਿਮਾਰੀ ਤੋਂ ਬਚਾਉਣਾ, ਇਹ ਸਾਡੀ ਜ਼ਿੰਮੇਵਾਰੀ ਹੈ। ਜੇ ਹੁਣ ਸਰੀਰ ਰੋਗੀ ਹੋ ਗਿਆ, ਤੰਗੇ ਹੋ ਗਏ, ਸਰੀਰ ਨਸ਼ਟ ਹੋ ਸਕਦਾ, ਸਰੀਰ ਦੀ ਮੌਤ ਹੋ ਸਕਦੀ, ਪਰ ਆਤਮਾ ਦੀ ਮੌਤ ਨਹੀਂ ਹੁੰਦੀ। ਆਤਮਾ ਫਿਰ ਭਟਕਦੀ ਰਹੂ, ਜਦੋਂ ਉਹਦੀ ਮੌਤ ਹੋਣੀ ਉਦੋਂ ਰੱਬ ਕੋਈ ਆ, ਉਹ ਉਹਨਾਂ ਚਿਰ ਹੀ ਭਟਕ ਰਹੂ। ਸਰੀਰ ਖਤਮ ਕਰ ਬੈਠੇ, ਸਰੀਰ ਦਾ ਅਸੀਂ ਅੱਗ ਚ ਵੜ ਗਏ, ਅੱਗ ਨੇ ਲੂਹ ਲਿਆ ਸਾਨੂੰ, ਸਰੀਰ ਅਸੀਂ ਖਤਮ ਕਰ ਲਿਆ। ਸਰੀਰ ਖਤਮ ਹੋ ਗਿਆ ਤਾਂ ਆਤਮਾ ਥੋੜਾ ਖਤਮ ਹੋ ਜੂ। ਆਤਮਾ ਫਿਰ ਆਲੇ ਦੁਆਲੇ ਫਿਰਦੀ ਆ, ਫਿਰ ਉਹਦੀ ਮੌਤ ਉਦੋਂ ਹੀ ਹੁੰਦੀ ਜਦੋਂ ਉਹਦੀ ਫਰਮਾਈ ਹੁੰਦੀ। ਸਰੀਰ ਲੂਹ ਲੈਣਾ, ਸਰੀਰ ਮਾਰ ਲੈਣਾ, ਸਰੀਰ ਸਿੱਟ ਲੈਣਾ, ਇਹ ਸਾਡੇ ਆਪਣੇ ਹੱਥ ਹੀ ਆ। ਹੁਣ ਛਾਲ ਮਾਰ ਪਾਣੀ, ਜਦੋਂ ਹੁਣ ਸਰੀਰ ਤਿਆਗ ਦੇਣਾ, ਇਹਨੂੰ ਮਰਨਾ ਨੀ ਕਹਿੰਦੇ। ਅਸਲ ਮੌਤ ਇਹ ਨਹੀਂ, ਮੌਤ ਐਵੇਂ ਤਾਂ ਨਹੀਂ ਨਾ ਕਹਿੰਦੇ ਵੀ ਜਦੋਂ ਹੁਣ ਹੋਣੀ ਮੌਤ ਹੁੰਦੀ ਤੇ ਸਰੀਰ ਆਤਮਾ ਜਿਹੜੀ ਆ ਉਹ ਭਟਕਦੀ। ਇਹਦੀਆਂ ਡੂੰਘੀਆਂ ਸੋਚਿਆ, ਤੂੰ ਕਰੋਮਾ ਦੇ ਵਿੱਚ ਨਾ ਇਹਨੂੰ ਵਾੜ ਆ, ਤੂੰ ਗਾਣੇ ਸੁਣ ਤੇ ਗਾਣੇ ਸੁਣਾ ਆਪਣੇ ਸਰੋਤਿਆਂ ਨੂੰ, ਕਹਿ ਵੀ ਆਓਗੇ ਕਿ ਨਹੀਂ ਆਓਗੇ। ਆਓਗੇ ਜੀ, ਆਓਗੇ। ਜਿੰਨੇ ਵੀ ਸਾਡੇ ਸਰੋਤੇ ਸੁਣਦੇ ਨੇ ਜੀ ਪ੍ਰੋਗਰਾਮ ਦੇ ਵਿੱਚ, ਤੁਸੀਂ ਵੀ ਪ੍ਰੋਗਰਾਮ ਚ ਸ਼ਾਮਲ ਹੋਣਾ ਤੇ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰਨੀ ਹੈ ਜੀ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਭੇਜ ਦੇਣਾ। ਅਗਲਾ ਗੀਤ ਜੀ, ਅਗਲਾ ਜੇ ਹੁਣ ਆਪਾਂ ਦੂਸਰਾ ਸੁਣਾਇਆ ਜੋੜਾ ਮੋੜ। ਅਗਲਾ ਲੋਕ ਨਾਇਕ ਆ ਜੱਗਾ, ਜੱਗ ਜੰਮਿਆ ਤੇ ਮਿਲਣ ਵਧਾਈਆਂ, ਜੱਗ ਜੰਮਿਆ ਜੰਮਿਆ ਤੇ ਮਿਲਣ ਵਧਾਈਆਂ, ਤੇ ਵੱਡਾ ਹੋ ਕੇ ਡਾਕੇ ਮਾਰਾ ਪੂਰਨਾ ਪੂਰਨਾ, ਮਾਂ ਕੋਲ ਵਿਛੜ ਗਿਆ ਜੱਗਾ ਸੂਰਮਾ। ਜੱਗਾ ਸ਼ਕੀਨ ਸੀ ਕਬੂਤਰ ਦਾ, ਬੜੇ ਵੀ ਬੜੇ ਕਬੂਤਰ ਰੱਖੇ ਜਵਾਨੀ ਤੋਂ ਪਹਿਲਾਂ ਆ ਵਿਆਹ ਤੋਂ ਬਾਅਦ ਤੇ ਆਪ ਹੀ ਬੰਗਲਾ ਕਬੂਤਰ ਬਣ ਕੇ ਬਹਿ ਗਿਆ। ਪਹਿਲਾਂ ਮੈਂ ਕਬੂਤਰ ਰੱਖੇ ਤੇ ਦਾਣੇ ਵੀ ਨਦੀ ਪਾਰ ਹੀ ਚੁਗਦੇ ਸੀ। ਦੁਆਬੇ ਦੀ ਧਰਤੀ ਹੈ, ਦੋ ਆਪਾਂ ਦੇ ਵਿਚਕਾਰ ਮੇਰੇ ਕਬੂਤਰ ਦੋਵਾਂ ਆਪਾਂ ਚ ਚੁਗੀਆਂ ਦੇ ਦਾਣੇ।
ਅੱਛਾ ਜੀ,
ਆ ਜੀ ਤੇ ਜੱਗੇ ਦੇ ਵੀ ਕਬੂਤਰ ਸੀ ਜੀ ਨੇ, ਇੱਕੋ ਆਪ ਚੋਂ ਚੁਗਦੇ ਪਾਣੀ ਦੇ ਉਹ ਦਾਣੇ ਖਾਈਆ, ਪਾਣੀ ਢਾਪਦੇ ਪੀਂਦਾ ਬੜੀ ਦੂਰ ਜਾ ਕੇ। ਫਿਰ ਉਦੋਂ ਕਹਿੰਦਾ ਯਾਰ ਜੱਗੇ ਜੱਟ ਤੇ ਕਬੂਤਰ ਜੀ ਨੇ ਜੀ, ਜੱਗੇ ਜੱਟ ਦੇ ਕਬੂਤਰ ਜੀ ਨੇ, ਨਦੀਓ ਪਾਰ ਚੁਗਦੇ ਦਾਣੇ ਰੱਬ ਦੀਆਂ ਲਿਖੀਆਂ ਨੂੰ ਕੌਣ ਜਾਣੇ। ਰੱਬ ਦੀਆਂ ਲਿਖੀਆਂ ਨੂੰ ਕੋਈ ਜਾਣ ਨਹੀਂ ਸਕਦਾ, ਅਲੀ ਪੀਰ ਪੈਗੰਬਰ ਜਾਣਦੇ ਆ, ਉਹ ਦੱਸਦੇ ਨੇ, ਕਿਉਂਕਿ ਪਰਦਾ ਬਹੁਤ ਜ਼ਰੂਰੀ ਆ। ਜੇ ਮੈਨੂੰ ਸੂਰ ਪਰਦਾ ਰੱਖਦਾ ਤੇ ਸੂਰੇ ਕਾਨੂੰ ਚੜਦਾ, ਮਨਹੂਰ ਅਣਹਲਾਕ ਅਣਹਲਾਕ ਕਿਹਾ ਬੇਟਾ ਨੂੰ, ਕਿਹਾ ਹਰਜਾ ਹਰਜਾ ਹਰਜਾ, ਹਟਿਆ ਹੀ ਨਹੀਂ ਉਹ ਸੂਰੇ ਚੜਦਾ ਯਾਰਮਾ। ਕਿਉਂਕਿ ਆਸ਼ਕ ਕਿਸੇ ਹਟਾਇਆ ਖੜਦੇ ਨਹੀਂ, ਮਨ ਦੀ ਇਹਨਾਂ ਦੀ ਅਵਸਥਾ ਐਸੀ ਹੋ ਜਾਂਦੀ ਆ ਫਿਰ ਇਹਨਾਂ ਨੂੰ ਕੋਈ ਫਰਕ ਨਹੀਂ, ਦੁਨੀਆ ਲੱਖ ਹਟਾ ਲਾ ਇਹ ਨੀ ਉਹ ਹਟ ਸਕਦੀ ਜੀ। ਆਸ਼ਕੀ ਵੀ ਤਾਇਆ ਜੀ ਕੋਈ ਕੋਈ ਕਰ ਸਕਦਾ ਨੀ, ਆਸ਼ਕੀ ਦੇ ਤੇਰੇ ਆ ਕੇ ਬਥੇਰੇ ਕਰੀ ਫਿਰਦੇ ਪਰ ਨਵਾਉਣ ਹੁੰਦਾ ਆਸ਼ਕੀ। ਹੁਣ ਤੇ ਆਸ਼ਕੀ ਦਾ ਨਾਂ ਹੀ ਉਹਦਾ ਨਾਮ ਹੋ ਗਿਆ, ਤੇਰਾ ਮੇਰਾ ਲਿਖ ਦਿੱਤਾ ਕੰਧ ਉਹਦੇ ਨਾਂ ਇਹ ਆਸ਼ਕੀਆਂ ਹੋ ਗਈਆਂ। ਟੋਲ ਡਾਂਜ ਆਸ਼ਕ ਨਾਂ ਲਿਖੀ ਫਿਰਦਾ, ਰਿਤੂ ਵਿੜਸ ਫਲਾਨਾ ਵੀ ਹੋਇਆ ਟੋਲਟੇ ਦੇ ਵਿੱਚ ਆ ਕੇ ਤੈਨੂੰ ਪੜ੍ਹਨ ਲੱਗੀ ਕੁਝ ਕੁਛ ਲਿਖਦੇ ਟੋਲ ਡਾਂਜ ਤੇ ਗੰਦ ਲਿਖਿਆ ਹੀ ਬੜਾ ਹੁੰਦਾ ਧਰਮ ਨਾਲ ਮੂੰਹ ਕਰਨ ਜੀ ਕਰਦਾ ਹਿੰਦੀ ਜੀ ਬੜਾ ਕੁਛ ਜਿਵੇਂ ਹੱਟ ਨਹੀਂ ਜੀਦਾ ਉਹਦਾ ਹਡੋਰੀਆਂ ਲਹਿਦਾ ਪਾਲੇ ਆ ਬਈ ਆਸ਼ਕੀ ਜਿਹੜੀ ਆ ਇਹਦਾ ਬੜਾ ਪਵਿੱਤਰ ਦਰਜਾ ਮੁਹੱਬਤ ਦਾ ਜਿਹੜਾ ਰਿਸ਼ਤਾ ਰੂਹ ਦਾ ਰਿਸ਼ਤਾ ਬੜਾ ਪਾਕ ਦੇ ਪਵਿੱਤਰ ਆ ਇਹਨੂੰ ਇਹੀ ਨਹੀਂ ਕਹਾਉਣਾ ਚਾਹੀਦਾ। ਹੁਣ ਜੱਗਾ ਲਾ ਤੇ ਡਾਕਟਰ ਤੋਂ ਆਪਾਂ ਗੱਲਬਾਤ ਕਰਦੇ ਆ ਕੋਰੋਨਾ ਦੀ ਕੋਈ ਹੈ ਰੋਗ ਤਾਂ ਬਸ ਬੈਠੇ ਰਹੀਏ ਸਹਿਮੇ ਜਿੱਦਾਂ ਸਹਿਮੇ ਤੇ ਕਿਹ ਬਚਾ ਜੀ ਬਚਾ ਜੱਗਾ ਲਾ ਵੀ ਜੀ ਤੋਂ
ਜੰਮਿਆ ਤੇ ਮਿਲਣ ਵਧਾਈਆਂ ਜੱਗ ਜੰਮਿਆ ਜੱਗ ਜੰਮਿਆ ਤੇ ਮਿਲਣ ਵਧਾਈਆਂ ਜੱਗ ਜੰਮਿਆ ਜੱਗ ਜੰਮਿਆ ਤੇ ਮਿਲਣ ਵਧਾਈਆਂ ਉਹ ਵੱਡਾ ਹੋਇਆ ਟੱਕ ਮਾਰਦਾ ਪੂਰਨਾ ਪੂਰਨਾ ਉਹ ਮਾਂ ਕੋਲੋਂ ਵਿਛੜ ਗਿਆ ਵੇ ਪੁੱਤ ਸੂਰਮਾ ਮਾਂ ਕੋਲੋਂ ਵਿਛੜ ਗਿਆ ਵੇ ਪੁੱਤ ਸੂਰਮਾ ਮਾਂ ਕੋਲੋਂ ਵਿਛੜ ਗਿਆ ਵੇ ਪੁੱਤ ਸੂਰਮਾ ਲੜਾਈਆਂ ਹੋਈਆਂ ਛਵੀਆਂ ਤੇ ਕਿਲ ਮੁੜ ਕੇ ਅੜਕੇ
के वो दुनिया ने मुक जाना लड़ लड़ के दुनिया ने मुक जाना लड़ लड़ के दुनिया ने मुक जाना लड़ लड़ के लड़के
खंग शिका बुखार पहला भी हुंदा सी जिहनूं बेचारे नूं उदां ही हो जांदा घर दे औरे जी निगाहां देख लैंदे हुंदे शक कोई मार दे इदां चलदा जिदां किसे ने पिस्तौल चो गोली चलाती हुंदी इदां देखदे लोक ਇਹ ਜਿਹੜੀ ਆਮ ਆਮ ਸਿੱਖ ਖੰਘ ਖੁਰਕ ਜੀ
ਮੈਂ ਇਹਦੇ ਵਿਚ ਇਹ ਕਹੂੰਗਾ ਵੀ ਇਹਦੇ ਸਿੰਪਟਮਸ ਬਿਲਕੁਲ ਅਲੱਗ ਨੇ ਇਹਦੇ ਵਿਚ ਜ਼ਿਆਦਾਤਰ ਨੀ ਇਹਦੇ ਵਿਚ ਹੁੰਦਾ ਹੀ ਇੱਦਾਂ ਕਿ ਇਹਦੇ ਵਿਚ ਖੁਸ਼ਕ ਖੰਘ ਹੁੰਦੀ ਹੈ ਮਰੀਜ਼ ਨੂੰ
ਜੀ
ਬੁਖਾਰ ਹੁੰਦਾ ਛਿੱਕਾਂ ਇਹਦੇ ਵਿਚ ਬਹੁਤ ਘੱਟ ਕੇਸ ਦੇ ਵਿਚ ਛਿੱਕਾਂ ਨੀ ਦੇਖੀਆਂ ਗਈਆਂ ਇਸ ਬਿਮਾਰੀ ਦੇ ਵਿਚ ਇਸ ਬਿਮਾਰੀ ਦੇ ਵਿਚ ਖਾਂਸੀ ਹੋਏਗੀ ਤੁਹਾਨੂੰ ਡਰਾਈ ਕਫ ਹੋਏਗੀ ਔਰ ਉਸ ਤੋਂ ਬਾਅਦ ਫੀਵਰ ਨਾਲ ਰਾਈਜ਼ ਹੋਊਗਾ ਤੁਹਾਡਾ ਬੁਖਾਰ ਸਰੀਰ ਦਾ ਤਾਪਮਾਨ ਵਧੂਗਾ ਔਰ ਫੇਰ ਉਸ ਤੋਂ ਬਾਅਦ ਤੁਹਾਡੇ ਚ ਸਾਹ ਦੇ ਉਖੜਨ ਦੇ ਤੁਹਾਨੂੰ ਸਿਮਟਮਸ ਨਜ਼ਰ ਆਣਗੇ ਸਾਹ ਔਖਾ ਪੇਸ਼ੈਂਟ ਲਊਗਾ ਤੇ ਫੇਰ ਉਸ ਤੋਂ ਬਾਅਦ ਜ਼ਿਆਦਾ ਰੈਸਪੀਰੇਟਰੀ ਬ੍ਰੌਂਕੋ ਨਮੋਨੀਆ ਦੀ ਕੰਡੀਸ਼ਨ ਤੇ ਫੇਰ ਪੇਸ਼ੈਂਟ ਡਾਕਟਰ ਨੂੰ ਦਿਖਾਉਂਦਾ ਤਾਂ ਉਹ ਐਕਸਰੇ ਕਰਵਾਉਂਦਾ ਜਾਂ ਹੋਰ ਪ੍ਰਾਇਮਰੀ ਟੈਸਟ ਜਿਹੜੇ ਹੁੰਦੇ ਨੇ ਆਪਣੇ ਲੈਵਲ ਤੇ ਕਰਵਾਉਂਦਾ ਤਾਂ ਉਹਦੇ ਵਿਚ ਬ੍ਰੌਂਕੋ ਨਮੋਨੀਆ ਜੈਸੀ ਕੰਡੀਸ਼ਨ ਫੇਰ ਸਾਨੂੰ ਨਜ਼ਰ ਆਉਂਦੀ ਹੈ ਤਾਂ ਇਹਦੇ ਵਿਚ ਆਮ ਜਿਹੜੇ ਫਲੂ ਜਿਵੇਂ ਲੋਕਾਂ ਨੂੰ ਆਮ ਛਿੱਕਾ ਜ਼ੁਕਾਮ ਹੁੰਦਾ ਉਹਦੇ ਨਾਲੋਂ ਕਾਫੀ ਫਰਕ ਨਜ਼ਰ ਆਊਗਾ ਇਸ ਕਰਕੇ ਲੋਕਾਂ ਨੂੰ ਇਸ ਚੀਜ਼ ਤੋਂ ਨੂੰ ਸਮਝਣ ਦੀ ਜ਼ਰੂਰਤ ਹੈ ਨਾ ਕਿ ਘਬਰਾ ਕੇ ਹਰ ਬਿਮਾਰੀ ਨੂੰ ਕੋਰੋਨਾ ਵਾਇਰਸ ਦੇ ਨਾਲ ਅਟੈਚ ਕਰਨ ਦੀ ਜ਼ਰੂਰਤ ਨਹੀਂ ਹੈ ਦਿਮਾਗ ਯੂਜ਼ ਕਰਨ ਹਰ ਬੰਦਾ ਦਿਮਾਗ ਇਸ ਟਾਈਮ ਐਸੀ ਪੋਜੀਸ਼ਨ ਹੈ ਦੁਨੀਆਂ ਦੇ ਵਿਚ ਕਿ ਸਾਨੂੰ ਡਰ ਨਾਲੋਂ ਜ਼ਿਆਦਾ ਸਮਝ ਦੀ ਜ਼ਿਆਦਾ ਜ਼ਰੂਰਤ ਹੈ ਸਮਝਦਾਰੀ ਨਾਲ ਹਰ ਚੀਜ਼ ਨੂੰ ਅਸੀਂ ਇਸ ਨੂੰ ਟੇਕਅਪ ਕਰੀਏ ਬਿਨਾਂ ਡਰ ਤੋਂ
ਅੱਛਾ ਡਾਕਟਰ ਸਾਹਿਬ ਇੱਕ ਹੋਰ ਗੱਲ ਜਿਹੜੀ ਆਮ ਸਾਰੇ ਜਣੇ ਇੱਕ ਆਪਸ ਵਿੱਚ ਕਰਦੇ ਨੇ ਕਿ ਇਹ ਜਿਹੜੇ ਵਾਇਰਸ ਨੇ ਇਹ ਹਵਾ ਦੇ ਵਿੱਚ ਇੱਕ ਕਹਿੰਦੇ ਨੇ ਕਿ 1 ਮੀਟਰ ਦੀ 2 ਮੀਟਰ ਦੀ ਦੂਰੀ ਬਣਾਈ ਰੱਖੋ ਤੇ ਬਹੁਤ ਸਾਰੇ ਇਹ ਵੀ ਮਾਹਿਰ ਵਿੱਚੋਂ ਸੁਣਨ ਦੇ ਵਿੱਚ ਆਇਆ ਸੀ ਉਹ ਕਹਿੰਦੇ ਕਿ ਹਵਾ ਦੇ ਵਿੱਚ ਮੌਜੂਦ ਹੀ ਰਹਿ ਸਕਦਾ ਕੁਝ ਕਹਿ ਰਹੇ ਨੇ ਕਿ ਇਹ ਕੁਝ ਦੂਰੀ ਤੋਂ ਜਾ ਕੇ ਇਹ ਧਰਤੀ ਤੇ ਡਿੱਗ ਜਾਂਦਾ ਇਹ ਹਵਾ ਵਿੱਚ ਰਹਿ ਨਹੀਂ ਸਕਦਾ ਬਿਨਾਂ ਕਿਸੇ ਮਨੁੱਖੀ ਸਰੀਰ ਦੇ ਕਿ ਇਹਨਾਂ ਦੇ ਵਿੱਚੋਂ ਤੁਸੀਂ ਵੀ ਸਟੱਡੀ ਕੀਤੀ ਹੋਣੀ ਕੀ ਹਵਾ ਦੇ ਵਿੱਚ ਮੌਜੂਦ ਰਹਿਣ ਵਾਲਾ ਵਾ ਜਾਂ ਇਹ ਕੁਝ ਸਮੇਂ ਤੋਂ ਬਾਅਦ ਹਵਾ ਤੋਂ ਥੱਲੇ ਧਰਤੀ ਤੇ ਡਿੱਗ ਜਾਂਦਾ ਜਾਂ ਇਹਦੀ ਕੁਝ ਮੀਟਰ ਤੱਕ ਹੀ ਮਾਰ ਹੁੰਦੀ ਹੈ
ਦੇਖੋ ਇਹਦੇ ਵਿਚ ਜਿਹੜੀਆਂ ਏਜੰਸੀ ਜਿਵੇਂ WHO ਹੈ ਉਹ ਜਿਹੜੀ ਏਜੰਸੀ ਇਹਨਾਂ ਦੇ ਸ਼ੋਧ ਕਰ ਰਹੀਆਂ ਨੇ ਵੀ ਇਸ ਵਾਇਰਸ ਦੀ ਐਕਚੁਅਲ ਨੇਚਰ ਹੈ ਕੀ ਉਹਦੀਆਂ ਜੋ ਵੀ ਗਾਈਡਲਾਈਨਸ ਲੇਟੈਸਟ ਆਉਂਦੀਆਂ ਨੇ ਅਸੀਂ ਉਹਦੇ ਅਕੋਰਡਿੰਗਲੀ ਗਾਈਡ ਕਰਦੇ ਹਾਂ ਲੋਕਾਂ ਨੂੰ ਆਲੇ ਦੁਆਲੇ ਜੋ ਸਾਡੇ ਹਨ ਤੇ ਉਹਦੇ ਵਿਚ ਪਹਿਲਾਂ ਇਹੀ ਗਾਈਡਲਾਈਨਸ ਪਹਿਲਾਂ ਇਹੀ ਚੀਜ਼ ਸੀਗੀ ਕਿ ਇਹਦੇ ਵਿਚ ਇਹ ਏਅਰਬੋਰਨ ਵਾਇਰਸ ਨਹੀਂ ਹੈਗਾ, ਇਹ ਏਅਰ ਦੇ ਵਿਚ ਸਸਪੈਂਡਡ ਨਹੀਂ ਰਹਿੰਦਾ ਤੇ ਇਹ ਜਿਉਂ ਹੀ ਇਨਸਾਨ ਦੇ ਮੂੰਹ ਦੇ ਵਿਚੋਂ ਆਪਣਾ ਕੋਈ ਜਿਹੜਾ ਕੋਰੋਨਾ ਵਾਇਰਸ ਕੈਰੀਅਰ ਹੈ ਜਦੋਂ ਉਹ ਬੰਦਾ ਖਾਂਸੀ ਕਰਦਾ ਤਾਂ ਉਹ ਜਦੋਂ ਐਟਮੋਸਫੇਅਰ ਦੇ ਵਿਚੋਂ ਵਾਇਰਸ ਆ ਜਾਂਦਾ ਤਾਂ ਉਹ ਕੁਛ ਮੀਟਰ ਦੀ ਇੱਕ ਮੀਟਰ ਦੀ ਦੂਰੀ ਤੋਂ ਪਹਿਲਾਂ ਉਹ ਜ਼ਮੀਨ ਤੇ ਗਿਰ ਜਾਂਦਾ ਤੇ ਉਹ ਸਰਫੇਸ ਦੇ ਉੱਤੇ ਜਾ ਕੇ ਇਹ ਸੈਟਲ ਹੋ ਜਾਂਦਾ ਤੇ ਉੱਥੇ ਇਹ ਸਰਫੇਸ ਦੀ ਟਾਈਪ ਦੇ ਅਕੋਰਡਿੰਗਲੀ ਉੱਥੇ ਸਰਵਾਈਵ ਕਰਦਾ ਦੋ ਘੰਟੇ ਚਾਰ ਘੰਟੇ ਅੱਠ ਘੰਟੇ ਬਾਰਾਂ ਘੰਟੇ ਜਿਸ ਤਰ੍ਹਾਂ ਦਾ ਸਰਫੇਸ ਹੋ ਜਾਵੇ, ਮੈਟਲ ਦਾ ਸਰਫੇਸ ਹੈ, ਪਲਾਸਟਿਕ ਦਾ ਸਰਫੇਸ ਹੈ, ਕਾਰਡਬੋਰਡ ਦਾ ਸਰਫੇਸ ਹੈ, ਫਰਸ਼ ਹੈ, ਕੱਚੀ ਜਗ੍ਹਾ ਹੈ, ਉਹਦੇ ਅਕੋਰਡਿੰਗਲੀ ਅਲੱਗ ਅਲੱਗ ਪੀਰੀਅਡ ਹੁੰਦਾ ਵੀ ਜਿੱਥੇ ਇਹ ਸਰਵਾਈਵ ਕਰਦਾ ਕਿੰਨੇ ਘੰਟੇ ਸਰਵਾਈਵ ਕਰਦਾ। ਲੇਕਿਨ ਹੁਣ ਲੇਟੈਸਟ ਜੋ ਡਬਲਯੂ ਐਚ ਓ ਦੀ ਆਈ ਹੈ ਉਹਨਾਂ ਨੇ ਇਹ ਚੀਜ਼ ਵੀ ਪੋਜ਼ਿਟਿਵ ਕਰਤੀ ਹੈ ਕਿ ਇਹ ਏਅਰਬੋਰਨ ਵੀ ਹੈ, ਏਅਰ ਦੇ ਵਿਚੋਂ ਵੀ ਤੁਹਾਨੂੰ ਅਫੈਕਟ ਕਰ ਸਕਦਾ ਹੈ ਤੇ ਏਅਰ ਦੇ ਵਿਚ ਵੀ ਸਸਪੈਂਡਡ ਰਹਿੰਦਾ ਹੈ,
ਹਵਾ ਚ ਵੀ ਰਹਿ ਸਕਦਾ।
ਨਵਾਂ ਵਾਇਰਸ ਹੋਣ ਕਰਕੇ ਇਹਦੇ ਬਾਰੇ ਬਹੁਤ ਸਾਰੀਆਂ ਜਾਣਕਾਰੀਆਂ ਨਵੀਆਂ ਨਵੀਆਂ ਰੋਜ਼ਾਨਾ ਆਉਂਦੀਆਂ ਨੇ।
ਮਤਲਬ ਆਪਾਂ ਹੁਣ ਪੂਰਾ ਆਪਾਂ ਗਰੰਟੀ ਨਾਲ ਕੋਈ ਗੱਲ ਨੀ ਕਹਿ ਸਕਦੇ ਕਿ ਰਹਿ ਸਕਦਾ ਜਾਂ ਨਹੀਂ,
ਕੁਝ ਨਹੀਂ ਗੱਲ ਕਹਿ ਸਕਦੇ ਜੀ। ਇਹ ਜੋ ਵੀ ਡਬਲਯੂ ਐਚ ਓ ਤੋਂ ਆਉਂਦੀਆਂ ਨੇ ਗਾਈਡਲਾਈਨਸ ਇੰਡੀਕੇਸ਼ਨ ਇਹਦੇ ਰਿਲੇਟਿਡ ਉਹ ਵੀ ਅਸੀਂ ਸਾਨੂੰ ਅੱਗੇ ਮੈਸੇਜ ਜਿਹੜਾ ਹੈ ਸਪਰੈਡ ਕਰਨਾ ਜ਼ਰੂਰੀ ਹੁੰਦਾ ਹੈ ਲੋਕਾਂ ਤੱਕ। ਤੇ ਲੇਕਿਨ ਇੱਕ ਚੀਜ਼ ਕਲੀਅਰ ਹੈ ਕਿ ਜੋ ਉੱਤੋਂ ਗਾਈਡਲਾਈਨ ਆਉਂਦੀ ਹੈ ਉਹ ਡੈਫੀਨੇਟਲੀ ਉਹ ਚੀਜ਼ ਠੀਕ ਹੈ। ਜੇ ਹੁਣ ਉਹਨਾਂ ਨੇ ਇਹ ਚੀਜ਼ ਪਾਈ ਹੈ ਤਾਂ ਇੱਕ ਚੀਜ਼ ਕਨਫਰਮਡ ਹੈ ਕਿ ਸਾਨੂੰ ਇਹ ਵਾਇਰਸ ਦਾ ਜੇ ਨੇਚਰ ਹਜੇ ਜੇ ਉਸ ਨੇਚਰ ਦੇ ਨਾ ਵੀ ਜਾਈਏ ਤਾਂ ਸਾਨੂੰ ਇੰਨਾ ਤਾਂ ਪਤਾ ਵੀ ਅਸੀਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੀਏ, ਚਾਹੇ ਉਹ ਏਅਰਬੋਰਨ ਹੈ ਚਾਹੇ ਜਿਵੇਂ ਵੀ ਹੈ, ਮਾਸਕ ਪਾ ਕੇ ਰੱਖੀਏ। ਘਰ ਦੇ ਵਿਚ ਤਾਂ ਜ਼ਰੂਰੀ ਨਹੀਂ ਹੈ ਮਾਸਕ ਪਾ ਕੇ ਰੱਖਣਾ, ਲੇਕਿਨ ਜੇ ਤੁਸੀਂ ਬਾਹਰ ਨਿਕਲਦੇ ਹੋ ਤਾਂ ਜ਼ਰੂਰ ਮਾਸਕ ਪਾ ਕੇ ਨਿਕਲੋ ਕਿਉਂਕਿ ਏਅਰਬੋਰਨ ਵੀ ਹੋ ਸਕਦਾ ਹੈ। ਤੇ ਜੇ ਤੁਹਾਨੂੰ ਖਾਂਸੀ ਹੈ ਤਾਂ ਤੁਸੀਂ ਡੈਫੀਨੇਟਲੀ ਫਿਰ ਮਾਸਕ ਪਾ ਕੇ ਰੱਖੋ ਤਾਂ ਕਿ ਦੂਸਰਾ ਬੰਦਾ ਅਫੈਕਟਡ ਨਾ ਹੋਵੇ। ਜੇ ਸਾਹਮਣੇ ਵਾਲਾ ਬੰਦਾ ਖਾਂਸੀ ਕਰ ਰਿਹਾ ਤਾਂ ਵੀ ਤੁਹਾਡੇ ਮਾਸਕ ਹੋਣਾ ਜ਼ਰੂਰੀ ਹੈ, ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੈ, ਹੈਂਡਸ਼ੇਕ ਬਿਲਕੁਲ ਵੀ ਨਹੀਂ ਕਰਨਾ ਕਿਸੇ ਨਾਲ, ਟੱਚ ਬਿਲਕੁ�ਲ ਵੀ ਨਹੀਂ ਕਰਨਾ। ਜੇ ਬੱਚੇ ਬਾਹਰ ਕਿਤੇ ਘੁੰਮ ਕੇ ਬੱਚੇ ਨਾਲ ਦੇ ਪਲਾਟ ਦੇ ਵਿਚ ਖਾਲੀ ਪਲਾਟ ਦੇ ਵਿਚ ਸਾਡੇ ਘਰ ਆਮ ਮੁਹੱਲੇ ਦੇ ਵਿਚ ਇਹ ਚੀਜ਼ਾਂ ਹੁੰਦੀਆਂ ਨੇ ਵੀ ਨਾਲ ਦਾ ਪਲਾਟ ਖਾਲੀ ਹੈ ਤੇ ਬੱਚੇ ਮਿਲ ਕੇ ਖੇਲ ਰਹੇ ਨੇ, ਉਹ ਚੀਜ਼ਾਂ ਤੋਂ ਵੀ ਬਹੁਤ ਜ਼ਿਆਦਾ ਬਚਾਓ ਕਰੋ। ਬੱਚਿਆਂ ਨੂੰ ਘਰ ਦੇ ਵਿਚ ਇਨਡੋਰ ਗੇਮਸ ਜਿਹੜੀਆਂ ਪਹਿਲਾਂ ਰਿਵਾਜ ਹੁੰਦਾ ਸੀ, ਕੈਰਮ ਬੋਰਡ ਕਾਰਡਸ ਵਗੈਰਾ ਖੇਲਣੇ, ਲੂਡੋ ਵਗੈਰਾ ਖੇਲਣੀ, ਚੈਸ ਖੇਲਣੀ, ਉਹ ਚੀਜ਼ਾਂ ਦੇ ਵਿਚ ਬੱਚਿਆਂ ਨੂੰ ਬਿਜ਼ੀ ਕਰੋ ਔਰ ਬੱਚਿਆਂ ਨੂੰ ਟਾਈਮ ਦੇਵੋ। ਬੱਚਿਆਂ ਨੂੰ ਇਹ ਲੱਗੇ ਕਿ ਬਲਕਿ ਇਟ ਇਜ਼ ਮੈਂ ਤਾਂ ਕਹੂੰਗਾ ਵੀ ਇਹ ਇੱਕ ਬਲੈਸਿੰਗ ਡਿਸਗਾਈਜ਼ ਹੋ ਜਾਂਦਾ ਸਮ ਟਾਈਮਸ, ਜਿਹੜੇ ਕੀ ਹੁੰਦਾ ਵੀ ਅਸੀਂ ਬੱਚਿਆਂ ਨੂੰ ਟਾਈਮ ਹੀ ਨਹੀਂ ਦੇ ਪਾਉਂਦੇ ਰੂਟੀਨ ਲਾਈਫ ਦੇ ਵਿਚ। ਬਲਕਿ ਮੈਂ ਇਹ ਕਹਿੰਦਾ ਲੋਕਾਂ ਨੂੰ ਵੀ ਪੋਜ਼ਿਟਿਵਲੀ ਇਹਨੂੰ ਟੇਕਅਪ ਕਰੋ, ਬਿਗ ਬੋਸ ਦਾ ਘਰ ਸਮਝੋ ਆਪਣਾ, ਤੁਸੀਂ ਖੇਲ ਰਹੇ ਹੋ ਬਿਗ ਬੋਸ ਦੀ ਤਰ੍ਹਾਂ, ਇੱਕ ਘਰ ਦੇ ਵਿਚ ਹੈਗੇ ਹੋ ਔਰ ਬੱਚਿਆਂ ਨੂੰ ਟਾਈਮ ਦੇਵੋ, ਬੱਚਿਆਂ ਨਾਲ ਪਲੇ ਕਰੋ, ਖੇਲੋ, ਉਹਨਾਂ ਨਾਲ ਗੱਲਾਂ ਬਾਤਾਂ ਮਾਰੋ ਔਰ ਇੱਕ ਹੈਲਦੀ ਐਟਮੋਸਫੇਅਰ ਦੇ ਵਿਚ ਰਹੋ ਔਰ ਸਮਾਜ ਨੂੰ ਵੀ ਹੈਲਦੀ ਐਟਮੋਸਫੇਅਰ ਦੇਵੋ। ਬਿਲਕੁਲ ਵੀ ਨਹੀਂ ਨਿਕਲਣਾ ਜੀ, ਮੈਂ ਤਾਂ ਸਾਰਿਆਂ ਨੂੰ ਬਾਰ ਬਾਰ ਇਹੀ ਕਹੂੰਗਾ, ਇਟ ਇਜ਼ ਅ ਵੈਰੀ ਸੀਰੀਅਸ ਕੰਸਰਨ, ਬਿਲਕੁਲ ਨਾ ਨਿਕਲੋ ਬਾਹਰ, ਬਿਲਕੁਲ ਟੋਟਲ ਆਪਣੇ ਆਪ ਨੂੰ ਜਿਹੜਾ ਘਰ ਦੇ ਵਿਚ ਰੱਖੋ
ਜੀ, ਜ਼ਿਆਦਾਤਰ ਅਟ੍ਰੈਕਸ਼ਨ ਬਾਕੀ ਲੋਕਾਂ ਦੇ ਨਾਲ ਥੋੜਾ ਘੱਟ ਕੀਤਾ ਜਾਵੇ,
ਥੋੜਾ ਨਹੀਂ ਜੀ ਬਿਲਕੁਲ ਹੀ ਬੰਦ ਕਰ ਦੇਣਾ ਚਾਹੀਦਾ। ਇਸ ਟਾਈਮ ਬਹੁਤ ਜ਼ਿਆਦਾ ਸਿਵੀਅਰਲੀ ਇਹ ਫਾਸਟਲੀ ਫੈਲ ਰਿਹਾ ਪੂਰੀ ਦੁਨੀਆਂ ਦੇ ਵਿਚ
ਜੀ। ਅੱਛਾ ਡਾਕਟਰ ਸਾਹਿਬ, ਇੱਕ ਹੋਰ ਸਵਾਲ ਸੀ, ਕਿਉਂਕਿ ਕਿਹਾ ਜਾਂਦਾ ਕਿ ਜੇ ਮੰਨ ਲਓ ਅਸੀਂ ਕਿਸੇ ਜਗ੍ਹਾ ਤੇ ਕੋਰੋਨਾ ਵਾਇਰਸ ਦੇ ਜਿਹੜੇ ਵਾਇਰਸ ਪਿਆ ਵਾ, ਚਾਹੇ ਉਹ ਮੇਜ਼ ਤੇ ਆ, ਚਾਹੇ ਫਰਸ਼ ਤੇ ਆ, ਚਾਹੇ ਕਿਸੇ ਬੂਹੇ ਨੂੰ ਆਪਾਂ ਖੋਲਦੇ ਆ ਉਹਦੇ ਹੈਂਡਲ ਤੇ ਪਿਆ, ਜਦੋਂ ਹੱਥ ਤੇ ਆ ਜਾਂਦਾ ਕਿ ਹੱਥ ਤੇ ਉਹਨਾਂ ਦੇਰ ਤੇ ਆਪਾਂ ਸੇਫ ਆ, ਜਿੰਨਾ ਦੇਰ ਅਸੀਂ ਅੱਖ ਜਾਂ ਨੱਕ ਜਾਂ ਮੂੰਹ ਤੇ ਨਹੀਂ ਲਾਉਂਦੇ, ਉਸ ਤੋਂ ਪਹਿਲਾਂ ਜੇ ਹੱਥ ਆਪਾਂ ਚੰਗੀ ਤਰ੍ਹਾਂ ਸਾਬਣ ਨਾਲ ਜਾਂ ਸੈਨੀਟਾਈਜ਼ਰ ਦੇ ਨਾਲ ਧੋ ਲੈਂਦੇ ਆ, ਅਸੀਂ ਸੇਫ ਹੋ ਜਾਂਦੇ। ਕੀ ਅੱਖ ਨੱਕ ਤੇ ਮੂੰਹ ਹੀ ਇੱਕ ਜ਼ਰੀਆ ਜਿਸ ਦੇ ਨਾਲ ਇਹ ਵਾਇਰਸ ਅੰਦਰ ਜਾਂਦਾ, ਜੇ ਹੱਥ ਤੇ ਸਾਡੇ ਜਰਮਸ ਹੈ ਵੀ ਨੇ ਅਸੀਂ ਤਾਂ ਵੀ ਸੇਫ ਆ ਜਿੰਨਾ ਚਿਰ ਅਸੀਂ ਅੱਖ ਨੱਕ ਮੂੰਹ ਤੇ ਨਹੀਂ ਲਾਉਂਦੇ?
ਬਿਲਕੁਲ ਬਿਲਕੁਲ ਬਿਲਕੁਲ, ਇਹ ਚੀਜ਼ ਹੈ ਕਿ ਸਾਡੇ ਵਾਇਰਸ ਅੰਦਰ ਜਾਣ ਦੇ ਜਿਹੜੇ ਰਸਤੇ ਨੇ ਬੋਡੀ ਦੇ ਵਿੱਚ ਉਹ ਇਹੀ ਨੇ ਜਿਹੜੇ ਕਿ ਓਪਨਿੰਗਸ ਨੇ ਸਾਡੀਆਂ ਬੋਡੀ ਦੀਆਂ, ਜਿਵੇਂ ਕਿ ਅੱਖ ਹੋ ਗਈ, ਨੱਕ ਹੋ ਗਿਆ, ਮੂੰਹ ਹੋ ਗਿਆ, ਇਹ ਓਪਨਿੰਗਸ ਨੇ ਜਿਹੜੀਆਂ ਇਹੀ ਇਹਨਾਂ ਦੇ ਥਰੂ ਹੀ ਅੰਦਰ ਕੋਈ ਵੀ ਬੈਕਟੀਰੀਆ ਵਾਇਰਸ ਇਨਵੇਡ ਕਰਦਾ ਹਮੇਸ਼ਾ ਹੀ, ਕੱਲਾ ਕੋਰੋਨਾ ਵਾਇਰਸ ਨਹੀਂ, ਜਦ ਵੀ ਕੋਈ ਬਿਮਾਰੀ ਹੁੰਦੀ ਹੈ ਆਪਾਂ ਨੂੰ ਇਹਨਾਂ ਦੇ ਥਰੂ ਹੀ ਇਨਵੇਡ ਹੁੰਦੀ ਹੈ ਬੋਡੀ ਦੇ ਵਿੱਚ। ਤਾਂ ਇਸ ਕਰਕੇ ਜੇ ਤੁਹਾਡੇ ਹੱਥਾਂ ਨੂੰ ਵਾਇਰਸ ਉਹ ਲੱਗਿਆ ਵੀ ਹੈ ਤੇ ਔਰ ਤੁਸੀਂ ਉਹੀ ਜੇ ਜਿਹੜੀ ਪ੍ਰੋਪਰ ਗਾਈਡਲਾਈਨ ਇਸ ਟਾਈਮ ਹੈ ਕਿ ਮੈਕਸੀਮਮ ਹੈਂਡ ਵਾਸ਼ ਦਿਨ ਦੇ ਵਿੱਚ ਕਰਦੇ ਰਹੋ, ਚਾਹੇ ਤੁਹਾਨੂੰ ਘੰਟੇ ਘੰਟੇ ਬਾਅਦ ਵੀ ਹੈਂਡ ਵਾਸ਼ ਕਰਨਾ ਪੈਂਦਾ, ਇਟ ਇਜ਼ ਵੈਰੀ ਮੈਂਡੇਟਰੀ। ਸੈਨੇਟਾਈਜ਼ਰ ਜਾਂ ਹੈਂਡ ਵਾਸ਼ ਜ਼ਰੂਰ ਡੈਫੀਨੇਟਲੀ ਕਰਦੇ ਰਹੋ, ਉਹਦੇ ਨਾਲ ਇਹੀ ਉਹਦਾ ਇਹੀ ਬੈਨੀਫਿਟ ਹੈ ਵੀ ਜੇ ਤੁਹਾਡੇ ਕਿਸੇ ਅਣਪਛਾਤੀ ਜਗ੍ਹਾ ਤੋਂ ਅਨਨੋਨ ਜਗ੍ਹਾ ਤੋਂ ਤੁਹਾਡੇ ਹੱਥ ਨੂੰ ਟੱਚ ਕਰ ਵੀ ਗਿਆ ਕਿਤੇ ਕੋਈ ਵਾਇਰਸ, ਤਾਂ ਤੁਸੀਂ ਉਸ ਤੋਂ ਮੁਕਤ ਹੋ ਜਾਓ ਨਾਲ ਦੇ ਨਾਲ।
ਅੱਛਾ, ਅਸੀਂ ਪੰਜਾਬੀ ਜਾਣਦੇ ਹਾਂ ਸਾਰੇ ਸ਼ੌਕੀਨ ਹੁੰਦੇ ਨੇ ਮੁੰਦੀਆਂ ਛੱਲੇ ਪਾਉਣ ਦੇ, ਜਾਂ ਬਰੈਸਲੈਟ ਜਾਂ ਗਾਨੇ ਬਾਨੇ ਹੁੰਦੇ, ਕੁਛ ਕਈ ਕੁਛ ਹੁੰਦਾ ਨਾ, ਇਹਨਾਂ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਵੇਅਰ ਕਰਨੀਆਂ ਜਾਂ ਪਾਉਣੀਆਂ ਚੰਗੀ ਗੱਲ? ਕਿਉਂਕਿ ਮੈਨੂੰ ਲੱਗਦਾ ਕਿ ਅਸੀਂ ਇਸ ਚੀਜ਼ ਵੱਲ ਬਾਹਲਾ ਧਿਆਨ ਨਹੀਂ ਦਿੱਤਾ ਕਿ ਸਾਡੇ ਮੁੰਦੀਆਂ ਵੀ ਪਾਈਆਂ, ਛੱਲੇ ਵੀ ਪਾਏ ਜਾਂ ਬਾਕੀ, ਕਿਉਂਕਿ ਕਈ ਵਾਰ ਹੱਥ ਅਸੀਂ ਵਾਸ਼ ਕਰਦੇ ਹਾਂ ਤੇ ਉਹਨਾਂ ਦੇ ਵਿੱਚ ਵੀ ਉਹ ਜਰਮਸ ਰਹਿ ਜਾਂਦੇ ਨੇ। ਤੁਹਾਡਾ ਕੀ ਸੁਝਾਅ ਇਸ ਦੇ ਬਾਰੇ?
ਜੀ, ਮੇਰਾ ਇਹੀ ਸੁਝਾਅ ਹੈ ਵੀ ਇਹ ਚੀਜ਼ਾਂ ਨੂੰ ਅਵਾਇਡ ਕਰੋ, ਇਹਨਾਂ ਓਰਨਾਮੈਂਟਸ ਬਿਲਕੁਲ ਨਾ ਯੂਜ਼ ਕੀਤੇ ਜਾਣ ਕਿਸੇ ਕਿਸਮ ਦੇ ਵੀ, ਇਹਨਾਂ ਚੀਜ਼ਾਂ ਨੂੰ ਅਲੱਗ ਰੱਖੋ, ਕਿਉਂਕਿ ਜਿੰਨਾ ਵੀ ਦੇਖੋ ਕੱਪੜੇ ਪਾਉਣਾ ਸਾਡੇ ਲਈ ਜ਼ਰੂਰੀ ਹੈ, ਠੀਕ ਹੈ, ਅਸੀਂ ਉਹ ਪਾਉਣੇ ਹੈ, ਇਸ ਤੋਂ ਇਲਾਵਾ ਹੋਰ ਬਾਡੀ ਤੇ ਕਿਸੇ ਕਿਸਮ ਦੀ ਕੋਈ ਫਾਲਤੂ ਚੀਜ਼ ਨਹੀਂ ਹੋਣੀ ਚਾਹੀਦੀ, ਕਿਉਂਕਿ ਜਦ ਅਸੀਂ ਹੈਂਡ ਵਾਸ਼ ਕਰਨੇ ਆ ਤਾਂ ਤੁਹਾਨੂੰ ਹੈਂਡ ਵਾਸ਼ ਕਰਨ ਦਾ ਆਪਾਂ ਸਾਰਿਆਂ ਨੇ ਦੇਖਿਆ ਬਾਰ ਬਾਰ ਟੀਵੀ ਦੇ ਵਿੱਚ ਦਿਖਾ ਰਹੇ ਨੇ ਕਿੱਦਾਂ ਹੈਂਡ ਵਾਸ਼ ਕਰਨ ਦੇ ਤਰੀਕੇ ਵੀ ਬਾਰ ਬਾਰ ਅਸੀਂ ਦੇਖ ਰਹੇ ਹਾਂ, ਔਰ 20 ਸੈਕਿੰਡ ਘੱਟੋ ਘੱਟ ਉਹਨਾਂ ਨੂੰ ਹੱਥਾਂ ਨੂੰ ਮਲਣਾ ਹੈਗਾ, ਇਕੱਲੀ ਇਕੱਲੀ ਉਂਗਲ ਨੂੰ ਅਸੀਂ ਮਲਣਾ ਹੈਗਾ, ਠੀਕ ਹੈ ਜੀ, ਕਲਾਈ ਤੱਕ ਅਸੀਂ ਆਪਣੀ ਜਿਹੜੀ ਹੈਗੀ ਆ ਉਹਨੂੰ ਮਲਣਾ ਹੈਗਾ ਸੋਪ ਨੂੰ, ਤਾਂ ਉਹ ਜੇ ਕੋਈ ਵਿੱਚ ਚੀਜ਼ ਅਸੀਂ ਪਾਈ ਹੋਈ ਹੈ ਮੈਟਲ ਹੈ ਜਾਂ ਹੋਰ, ਉਹ ਡੈਫੀਨੇਟਲੀ ਉਹ ਚੀਜ਼ ਉਨੀ ਜ਼ਿਆਦਾ ਫਿਰ ਸੇਫਟੀ ਨਹੀਂ ਰਹਿੰਦੀ ਹੈਗੀ, ਉਹਨਾਂ ਨੂੰ ਉਹਨਾਂ ਚੀਜ਼ਾਂ ਨੂੰ ਅਵਾਇਡ ਕਰੋ
ਜੀ। ਅੱਛਾ, ਤੁਸੀਂ ਪਹਿਲਾਂ ਦੀ ਗੱਲ ਆਪਾਂ ਕੀਤੀ ਸੀ ਕਿ ਜਿਹੜੇ ਵਾਇਰਸ ਆ ਜਾਂ ਬੈਕਟੀਰੀਆ ਉਹ ਪਹਿਲਾਂ ਤੋਂ ਮੌਜੂਦ ਰਹਿੰਦਾ, ਹਾਂ ਇਹ ਇੱਕ ਨਵਾਂ ਵਾਇਰਸ ਪਾਇਆ ਗਿਆ, ਪਰ ਪਹਿਲਾਂ ਦੇ ਬਹੁਤ ਸਾਰੇ ਵਾਇਰਸ ਜਿਹੜੇ ਫਲੂ ਵਗੈਰਾ ਜਿਹੜੇ ਕਰਦੇ ਨੇ ਉਹ ਮੌਜੂਦ ਨੇ। ਕਿ ਬਾਡੀ ਦੇ ਵਿੱਚ ਕੁਦਰਤੀ ਤੌਰ ਤੇ ਹਰ ਚੀਜ਼ ਨਾਲ ਲੜਨ ਦਾ, ਬੈਕਟੀਰੀਆ ਨਾਲ ਵਾਇਰਸ ਨਾਲ ਲੜਨ ਦੀ ਤਾਕਤ ਹੈ, ਇਹ ਜ਼ਾਹਿਰ ਜੀ ਗੱਲ ਨਵਾਂ ਵਾਇਰਸ ਹੋਣ ਦੇ ਨਾਤੇ ਸਰੀਰ ਵੀ ਉਸ ਦੇ ਲਈ ਤਿਆਰ ਨਹੀਂ ਹੁੰਦਾ, ਪਰ ਬਾਡੀ ਜਿਹੜੀ ਆ ਜੇ ਅਸੀਂ ਸਿਹਤਮੰਦ ਰੱਖਦੇ ਆ, ਥੋੜਾ ਆਪਾਂ ਹਾਈ ਆਪਣੇ ਖਾਣ ਪੀਣ ਦਾ ਧਿਆਨ ਰੱਖਦੇ ਆ, ਕਿ ਇਹਦੇ ਨਾਲ ਲੜਨ ਦੀ ਤਾਕਤ ਕਿੰਨੀ ਕੁ ਪੈਦਾ ਕਰ ਸਕਦਾ ਬੰਦਾ ਜੇ ਆਪਣੀ ਥੋੜੀ ਜਿਹੀ ਹਿੰਮਤ ਹੋਰ ਵਧਾਵੇ?
ਦੇਖੋ ਮਨਦੀਪ ਜੀ, ਵਾਇਰਸ ਕਿਸੇ ਵੀ ਨੇਚਰ ਦਾ ਹੋਵੇ, ਬੈਕਟੀਰੀਆ ਕਿਸੇ ਵੀ ਨੇਚਰ ਦਾ ਹੋਵੇ, ਉਹਦੇ ਮੁਤਾਬਿਕ ਇਹ ਨਹੀਂ ਹੈ ਕਿ ਸਰੀਰ ਦੀ ਇਮਿਊਨਿਟੀ ਅਸੀਂ ਉਹਦੇ ਮੁਤਾਬਿਕ ਤਿਆਰ ਕਰਨੀ ਹੈ। ਸਰੀਰ ਦੀ ਇਮਿਊਨਿਟੀ ਦਾ ਸਟਰੋਂਗ ਰੱਖਣਾ ਸਾਡਾ ਓਵਰਆਲ ਵੈਸੇ ਹੀ ਜ਼ਰੂਰੀ ਹੈ। ਅਸੀਂ ਰੂਟੀਨ ਦੇ ਵਿੱਚ ਹੀ ਆਪਾਂ ਕਸਰਤ ਨੂੰ ਜ਼ੋਰ ਦਿੰਦੇ ਹਾਂ, ਨਿਊਟ੍ਰੀਸ਼ੀਅਸ ਖਾਣੇ ਨੂੰ ਜ਼ੋਰ ਦਿੰਦੇ ਹਾਂ, ਉਹਨਾਂ ਚੀਜ਼ਾਂ ਦਾ ਕਾਰਨ ਇਹੀ ਹੈ। ਜਦ ਲੋਕ ਧਿਆਨ ਨਹੀਂ ਦਿੰਦੇ, ਰੂਟੀਨ ਲਾਈਫ ਦੇ ਵਿੱਚ ਚੱਲੀ ਜਾਂਦਾ ਕੰਮ ਇੱਦਾਂ ਹੀ ਬਸ, ਠੀਕ ਹੈ, ਜਿਹੜੇ ਬੰਦੇ ਨੂੰ ਫੈਟੀ ਚੀਜ਼ਾਂ ਖਾਣ ਦੀ ਆਦਤ ਹੈ ਉਹ ਸਾਰਾ ਦਿਨ ਫੈਟੀ ਚੀਜ਼ਾਂ ਹੀ ਖਾਈ ਜਾਂਦਾ, ਉਹ ਨਿਊਟ੍ਰੀਸ਼ੀਅਸ ਚੀਜ਼ਾਂ ਖਾਂਦਾ ਹੀ ਨਹੀਂ ਹੈ। ਜਿਹੜੇ ਬੰਦੇ ਨੂੰ ਲੇਜ਼ੀ, ਜਿਹੜਾ ਬੰਦਾ ਲੇਜ਼ੀ ਹੈ ਔਰ ਐਕਸਰਸਾਈਜ਼ ਨਹੀਂ ਕਰਦਾ, ਉਹਨੂੰ ਰੂਟੀਨ ਦੇ ਵਿੱਚ ਜਿੰਨਾ ਮਰਜ਼ੀ ਕਹਿ ਲਓ ਉਹ ਕਰਦਾ ਹੀ ਨਹੀਂ ਹੈ। ਲੇਕਿਨ ਅੱਜ ਦੇ ਸਮੇਂ ਦੇ ਵਿੱਚ ਸ਼ਾਇਦ ਹਰ ਇੱਕ ਐਸੇ ਬੰਦੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੋਊਗਾ ਡੈਫੀਨੇਟਲੀ, ਵੀ ਅਸੀਂ ਜੇ ਇਹਨਾਂ ਚੀਜ਼ਾਂ ਨੂੰ ਛੱਡ ਕੇ ਆਪਣੀ ਬਾਡੀ ਨੂੰ ਸਟਰੋਂਗ ਬਣਾਇਆ ਹੋਇਆ ਹੁੰਦਾ ਤਾਂ ਸ਼ਾਇਦ ਅਸੀਂ ਘੱਟ ਰਿਸਕ ਦੇ ਅੰਦਰ ਹੁੰਦੇ। ਹੁਣ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਜਦ ਵੀ ਅਸੀਂ ਜੇ ਆਪਣੀ ਬਾਡੀ ਨੂੰ ਰੂਟੀਨ ਦੇ ਵਿੱਚ ਹੀ ਐਕਸਰਸਾਈਜ਼ ਦੀ ਆਦਤ ਪਾ ਕੇ ਰੱਖੀਏ, ਚਾਹੇ ਉਹ ਐਕਸਰਸਾਈਜ਼ ਕਿਸੇ ਵੀ ਤਰ੍ਹਾਂ ਦੀ ਹੈ, ਚਾਹੇ ਉਹ ਡੇਲੀ ਵਾਕ ਹੈ, ਚਾਹੇ ਉਹ ਯੋਗਾ ਹੈ, ਚਾਹੇ ਉਹ ਜਿਮ ਦੇ ਵਿੱਚ ਤੁਸੀਂ ਕੋਈ ਜਾ ਕੇ ਐਕਸਰਸਾਈਜ਼ ਕਰ ਰਹੇ ਹੋ, ਰੂਟੀਨ ਦੇ ਵਿੱਚ ਜਿਹੜੀ ਐਕਸਰਸਾਈਜ਼ ਹੈ ਉਹ ਤੁਹਾਨੂੰ ਬਾਡੀ ਨੂੰ ਸਟਰੋਂਗ ਬਣਾ ਕੇ ਰੱਖਦੀ ਹੈ, ਤਾਕਤਵਰ ਬਣਾ ਕੇ ਰੱਖਦੀ ਹੈ। ਖਾਣਾ ਜੇ ਨਿਊਟ੍ਰੀਸ਼ੀਅਸ, ਜਿਹੜੇ ਕੁਛ ਲੋਕ ਬਹੁਤ ਕੋਨਸ਼ੀਅਸ ਹੁੰਦੇ ਨੇ, ਨਿਊਟ੍ਰੀਸ਼ੀਅਸ ਖਾਣਾ ਹੀ ਖਾਂਦੇ ਨੇ, ਤੇ ਉਹ ਚੀਜ਼ਾਂ ਵੀ ਬਹੁਤ ਇੰਪੋਰਟੈਂਟ ਨੇ ਬਾਡੀ ਨੂੰ, ਇਮਿਊਨ ਸਿਸਟਮ ਨੂੰ ਸਟਰੋਂਗ ਕਰਕੇ ਰੱਖਦੀਆਂ। ਤਾਂ ਫਿਰ ਕਿਸੇ ਵੀ ਕਿਸਮ ਦਾ ਵਾਇਰਸ ਹੋਵੇ ਉਹ ਲੋਕ ਹੈ ਜਿਹੜੇ ਉਹ ਬਹੁਤ ਘੱਟ ਰਿਸਕ ਹੁੰਦਾ ਉਹਨਾਂ ਨੂੰ ਕਿਸੇ ਵੀ ਡਿਜ਼ੀਜ਼ ਦਾ ਹੋਣਾ। ਇਟ ਇਜ਼ ਵੈਰੀ ਇੰਪੋਰਟੈਂਟ ਤੁਸੀਂ ਹੈਲਦੀ ਰਹਿਣ ਵਾਸਤੇ ਇਹ ਚੀਜ਼ਾਂ ਆਪਣੇ, ਹੁਣ ਮੈਂ ਤਾਂ ਹੁਣ ਵੀ ਇਹੀ ਕਹੂੰਗਾ ਵੀ ਇਸ ਟਾਈਮ ਵੀ ਲੋਕ ਲੋਕਡਾਊਨ ਕੰਡੀਸ਼ਨ ਦੇ ਵਿੱਚ ਹਨ, ਸਾਰੀ ਜਗ੍ਹਾ ਆਲਮੋਸਟ, ਇੰਡੀਆ ਦੇ ਵਿੱਚ ਵੀ ਆਲਮੋਸਟ ਸਾਰੀ ਜਗ੍ਹਾ ਲੋਕਡਾਊਨ ਹੈ, ਹੋਰ ਕੰਟਰੀਜ਼ ਵੀ ਲੋਕਡਾਊਨ ਆਲਮੋਸਟ ਹੋਏ ਹੋਏ ਨੇ, ਤੇ ਪੰਜਾਬ ਵੀ ਆਪਣਾ ਇਸ ਟਾਈਮ ਲੋਕਡਾਊਨ ਹੈ, ਈਵਨ ਕਿ ਕਰਫਿਊ ਤੱਕ ਇੰਪੋਜ਼ ਕਰਤਾ, ਕਿਉਂਕਿ ਲੋਕ ਆਪਣੇ ਆਪ ਨਹੀਂ ਸਮਝ ਰਹੇ ਇਸ ਚੀਜ਼ ਨੂੰ ਵੀ ਲੋਕਡਾਊਨ ਦੀ ਪੋਜੀਸ਼ਨ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ ਇਸ ਟਾਈਮ, ਤਾਂ ਉਹ ਕਰਫਿਊ ਇੰਪੋਜ਼ ਕਰਤਾ। ਹੁਣ ਲੋਕਡਾਊਨ ਦੀ ਕੰਡੀਸ਼ਨ ਦੇ ਵਿੱਚ ਅੰਦਰ ਰਹਿ ਕੇ ਵੀ ਮੈਂ ਸਭ ਨੂੰ ਇਹੀ ਕਹੂੰਗਾ ਵੀ ਖਾਣਾ ਜਿਹੜਾ ਨਿਊਟ੍ਰੀਸ਼ੀਅਸ ਖਾਓ, ਅੰਦਰ ਬਹਿ ਕੇ ਕੋਈ ਪਾਰਟੀਆਂ ਮਨਾਉਣ ਦੀ ਜ਼ਰੂਰਤ ਨਹੀਂ ਹੈ, ਕੋਈ ਭਟੂਰੇ ਚਨੇ ਬਣਾ ਕੇ ਖਾਣ ਦੀ ਜ਼ਰੂਰਤ ਨਹੀਂ ਹੈ, ਹੈਵੀ ਫੂਡ ਖਾਓ ਨਾ, ਕਿਉਂਕਿ ਐਕਸਰਸਾਈਜ਼ ਆਪਣੀ ਹੈ ਨਹੀਂ ਘਰ ਦੇ ਵਿੱਚ, ਤੇ ਹਲਕਾ ਖਾਣਾ ਖਾਣਾ ਖਾਓ, ਨਿਊਟ੍ਰੀਸ਼ੀਅਸ ਖਾਣਾ ਖਾਓ ਤਾਂ ਕਿ ਤੁਸੀਂ ਹੈਲਦੀ ਰਹੋ, ਔਰ ਕਰਦੇ ਅੰਦਰ ਯੋਗਾ ਜੈਸੀ ਐਕਸਰਸਾਈਜ਼ ਜ਼ਰੂਰ ਕਰਦੇ ਰਹੋ ਤਾਂ ਕਿ ਤੁਸੀਂ ਹੈਲਦੀ ਰਹੋ
ਜੀ। ਅੱਛਾ, ਗੱਲ ਹੁਣ ਆਪਾਂ ਕਰਦੇ ਆ ਹੋਮਿਓਪੈਥੀ ਦੀ, ਕਿਉਂਕਿ ਦਵਾਈਆਂ ਵੱਲ ਨੂੰ ਬੰਦਾ ਵੱਧਦਾ ਜਦੋਂ ਕੋਈ ਵੀ ਰੋਗ ਹੁੰਦਾ ਜਾਂ ਕੋਈ ਵੀ ਸਮੱਸਿਆ ਆਉਂਦੀ ਆ, ਤੇ ਵੈਸੇ ਤੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਸਰੀਰ ਆਪਣੇ ਆਪ ਹੀ ਠੀਕ ਕਰਨ ਦੀ ਕਾਬਲੀਅਤ ਰੱਖਦਾ, ਪਰ ਹੁਣ ਅਸੀਂ ਡਿਪੈਂਡੈਂਟ ਹੋ ਗਏ ਆ ਦਵਾਈਆਂ ਦੇ ਉੱਤੇ, ਹੁਣ ਪੂਰੇ ਵਰਲਡ ਲੈਵਲ ਤੇ ਵੀ ਇਸ ਦਾ ਇਲਾਜ ਲੱਭਿਆ ਜਾ ਰਿਹਾ, ਪਰਹੇਜ਼ ਵੱਲ ਨੂੰ ਅਸੀਂ ਧਿਆਨ ਤਾਂ ਦੇ ਰਹੇ ਆ, ਪਰ ਫਿਰ ਵੀ ਸਾਡੀ ਇੱਕ ਆਸ ਇਹੀ ਬਣੀ ਹੈ ਜਿੱਦਣ ਅਨਾਊਂਸ ਹੋ ਜਾਏ ਕਿ ਇਹਦੀ ਦਵਾਈ ਆ ਗਈ ਹੈ, ਸਾਨੂੰ ਸੁੱਖ ਦਾ ਸਾਹ ਆਏਗਾ, ਸ਼ਾਇਦ ਅਸੀਂ ਓਦਾਂ ਵੀ ਮੇਨਟੇਨ ਕਰ ਪਾਈਏ ਉਸ ਚੰਗੀ ਹੈਲਥ ਨੂੰ। ਹੋਮਿਓਪੈਥੀ ਦੇ ਵਿੱਚ ਇਸ ਦਾ ਇਲਾਜ ਕਿਸ ਤਰੀਕੇ ਦੇ ਨਾਲ ਹੈ, ਜੇ ਅਸੀਂ ਪਹਿਲਾਂ ਉਹਦੀ ਵਰਤੋਂ ਕਰਦੇ ਹਾਂ ਜਾਂ ਬਾਅਦ ਵਿੱਚ ਵਰਤੋਂ ਕਰਦੇ ਹਾਂ, ਥੋੜਾ ਜਿਹਾ ਇਹਦੇ ਬਾਰੇ ਜ਼ਰੂਰ ਜਾਨਣਾ ਚਾਹਾਂਗੇ, ਕਿਉਂਕਿ ਬਹੁਤ ਸਾਰੀਆਂ ਯੂਟਿਊਬ ਤੇ ਵੀ ਸੁਣਨ ਨੂੰ ਮਿਲਿਆ ਸੀ ਕਿ ਇਸ ਦਵਾਈ ਨੂੰ ਤੁਸੀਂ ਲਓ ਜੀ ਹੋਮਿਓਪੈਥੀ ਦੀ, ਤੁਹਾਨੂੰ ਬਚਾਲੂਗੀ, ਕੋਈ ਕੋਈ ਦਵਾਈ ਦੱਸਦਾ ਕੀ ਇਹਦਾ ਫੈਕਟ ਐਂਡ ਫਿਗਰ ਕੀ ਸਹੀ ਹੈ, ਤੁਸੀਂ ਵੀ ਪੜਿਆ ਹੋਣਾ ਕਿਸ ਤਰੀਕੇ ਦੀਆਂ ਜਿਹੜੀਆਂ ਦਵਾਈਆਂ ਦੱਸੀਆਂ ਜਾ ਰਹੀਆਂ ਵਾਕਈ ਉਹ ਵਰਤਣ ਯੋਗ ਹੈ ਜਾਂ ਕਿਸੇ ਐਕਸਪਰਟ ਬੰਦੇ ਦੀ ਸਲਾਹ ਦੇ ਨਾਲ ਹੀ ਉਹ ਵੀ ਵਰਤਣੀਆਂ ਚਾਹੀਦੀਆਂ ਨੇ?
ਨਹੀਂ, ਡੈਫੀਨੇਟਲੀ ਇਸ ਟਾਈਮ ਉਹ ਦਵਾਈਆਂ ਯੂਜ ਕਰਨ ਦਾ ਬਹੁਤ ਜ਼ਿਆਦਾ ਵੱਡਾ ਬੈਨੀਫਿਟ ਮਿਲੂਗਾ ਸਭ ਨੂੰ। ਹੋਮਿਓਪੈਥਿਕ ਮੈਡੀਸਨ ਹਮੇਸ਼ਾ ਹੀ ਵਾਇਰਲ ਡਿਜ਼ੀਜ਼ ਵਾਸਤੇ ਵੀ ਓਨਾ ਹੀ ਅੱਛਾ ਕੰਮ ਕਰਦੀਆਂ ਨੇ ਜਿੰਨਾ ਕਿ ਬੈਕਟੀਰੀਅਲ ਡਿਜ਼ੀਜ਼ ਵਾਸਤੇ ਕੋਈ ਦਵਾਈ ਕੰਮ ਕਰਦੀ ਹੈ। ਤਾਂ ਹੋਮਿਓਪੈਥੀ ਬਹੁਤ ਅੱਛਾ ਇਹਦੇ ਵਿੱਚ ਰੋਲ ਪਲੇ ਕਰ ਸਕਦੀ ਹੈ ਜੇ ਲੋਕ ਇਸ ਚੀਜ਼ ਨੂੰ ਆਪਣੀ ਲਾਈਫ ਦੇ ਵਿੱਚ ਨਾਲ ਕਰਦੇ ਨੇ, ਯੂਜ ਕਰਦੇ ਨੇ ਆਪਣਾ। ਦੇਖੋ, ਐਸ ਪ੍ਰੀਵੈਂਟਿਵ ਇਸ ਮੈਡੀਸਨ ਨੂੰ, ਹੋਮਿਓਪੈਥਿਕ ਮੈਡੀਸਨ ਨੂੰ ਜ਼ਰੂਰ ਲਿਆ ਜਾਵੇ। ਆਰਸੈਨਿਕ ਐਲਬਮ 30 ਦੀ ਪੋਟੈਂਸੀ ਦੇ ਵਿੱਚ ਵਾਇਰਲ ਬੜਾ ਹੋਇਆ ਹੋਇਆ ਮੈਸੇਜ, ਉਹ ਠੀਕ ਵੀ ਹੈ, ਮੈਡੀਸਨ ਇਜ਼ ਗੁੱਡ ਫੋਰ ਦੈਟ। ਜਿਹੜੀ ਰੈਸਪੀਰੇਟਰੀ ਸਿੰਪਟਮਸ ਨੇ ਉਹਦੇ ਵਿੱਚ ਉਹਦੇ ਜਿੱਥੋਂ ਮਿਲਦੀ ਹੈ ਮੈਡੀਸਨ ਜ਼ਰੂਰ ਲਿੱਤਾ ਜਾਵੇ। ਐਮਪਟੀ ਸਟਮਕ, ਸਵੇਰੇ ਖਾਲੀ ਪੇਟ 3-4 ਗੋਲੀਆਂ ਡੇਲੀ ਲੈ ਲਓ ਕੁਛ ਦਿਨ ਵਾਸਤੇ, ਤਾਂ ਉਹ ਕਾਫੀ ਅੱਛਾ ਇਮਿਊਨ ਸਿਸਟਮ ਨੂੰ ਸਟਰੋਂਗ ਕਰ ਦਿੰਦੀਆਂ ਨੇ। ਜਸਟੇਸ਼ੀਆ ਐਡਾਟੋਡਾ ਨਾਮ ਦੀ ਇੱਕ ਮੈਡੀਸਨ ਹੈ, ਉਹਦਾ ਮਦਰ ਟਿੰਕਚਰ ਆਉਂਦਾ ਹੈ ਸਾਡੇ ਕੋਲੇ, ਉਹਦੇ ਉਹਦੀ ਜੇ ਅਸੀਂ ਡਿਸਕ੍ਰਿਪਸ਼ਨ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਈਏ ਤਾਂ ਉਹ ਟੋਟਲ ਕੋਰੋਨਾ ਵਾਇਰਸ ਦੇ ਕੋਵਿਡ-19 ਵਾਇਰਸ ਦੇ ਨਾਲ ਅਫੈਕਟਿਡ ਜਿਹੜਾ ਬੰਦਾ ਹੈ ਉਹਦੇ ਚ ਜੋ ਚੀਜ਼ਾਂ ਉਹਦੇ ਚ ਪੈਦਾ ਹੁੰਦੀਆਂ ਨੇ, ਜੋ ਸਿਮਟਮਸ ਪੈਦਾ ਹੁੰਦੇ ਨੇ, ਉਹ ਸਾਰਾ ਜਸਟੇਸ਼ੀਆ ਤੇ ਆਰਸੈਨਿਕ ਮੈਡੀਸਨ ਹੈ ਜਿਹੜੀ ਆ, ਜਾਂ ਜਲਸੀਮੀਅਮ ਹੈ ਇੱਕ ਮੈਡੀਸਨ ਸਾਡੀਆਂ, ਉਹ ਸਾਰੀਆਂ ਇਹ ਮੈਡੀਸਨ ਉਸ ਤਰ੍ਹਾਂ ਦੇ ਸਿਮਟਮਸ ਨੂੰ ਟੋਟਲ ਕਵਰ ਕਰਦੀਆਂ ਨੇ। ਇਹ ਇਮੀਡੀਏਟਲੀ ਕੰਮ ਕਰ ਸਕਦੀਆਂ ਨੇ ਪੇਸ਼ੈਂਟ ਦੇ ਵਿੱਚ। ਪੇਸ਼ੈਂਟ ਜਿਹੜਾ ਅਫੈਕਟਿਡ ਹੈ ਉਹ ਡੈਫੀਨੇਟਲੀ ਹੋਸਪਿਟਲਾਈਜ਼ ਹੋਵੇ ਜਾਂ ਜਿੱਥੇ ਵੀ ਉਹਨੇ ਕੁਆਰੰਟਾਈਨ ਕਰਕੇ ਉਹਨੂੰ ਜੋ ਵੀ ਉਹਦਾ ਟ੍ਰੀਟਮੈਂਟ ਕੀਤਾ ਜਾਂਦਾ ਉਹ ਤਾਂ ਜ਼ਰੂਰੀ ਹੈ ਹੀ ਹੈ, ਨਾਲ ਨਾਲ ਉਹ ਹੋਮਿਓਪੈਥਿਕ ਟ੍ਰੀਟਮੈਂਟ ਮੈਡੀਸਨ ਜੇ ਅਵੇਲੇਬਲ ਕਿਤੋਂ ਕਰਵਾ ਸਕਦਾ ਜਿਵੇਂ ਵੀ ਹੈ ਉਹ ਆਫਟਰ। ਮੈਂ ਆਫਟਰ ਇਫੈਕਟਸ ਦੀ ਗੱਲ ਕਰ ਰਿਹਾ, ਜੇ ਕੋਰੋਨਾ ਵਾਇਰਸ ਕਿਸੇ ਨੂੰ ਹੋ ਜਾਂਦਾ ਤਾਂ ਉਦੋਂ ਵੀ ਜੇ ਇਹ ਲੈ ਸਕਦੇ ਤਾਂ ਜ਼ਰੂਰ ਲੈਣ। ਅਦਰਵਾਈਜ਼ ਐਜ਼ ਪ੍ਰੀਵੈਂਟਿਵ ਵੀ ਜਿਹੜੀ ਹੈ ਉਹ ਬਹੁਤ ਅੱਛਾ ਕੰਮ ਹੋਮਿਓਪੈਥਿਕ ਮੈਡੀਸਨ ਕਰਨਗੀਆਂ, ਉਹ ਜ਼ਰੂਰ ਹੋਮਿਓਪੈਥਿਕ ਡਾਕਟਰਸ ਕੋਲੋਂ ਜਾ ਕੇ ਤੁਸੀਂ ਲੈ ਲੈਣਾ।
ਜੀ, ਬਾਕੀ ਇਹ ਤੇ ਤੁਸੀਂ ਸਾਬਿਤ, ਕਿਉਂਕਿ ਪਿੱਛੇ ਜੇ ਸਰਕਾਰ ਦੇ ਜਿਹੜੇ ਬੰਦੇ ਅਫਸਰਾਂ ਉਹਨਾਂ ਨੇ ਵੀ ਖੋਜਬੀਨ ਕਰਕੇ ਸਾਰੇ ਉਪਚਾਰਾਂ ਦੀ ਜਦੋਂ ਗੱਲ ਕੀਤੀ ਸੀ, ਉਹਨਾਂ ਨੇ ਕਿਹਾ ਸੀ ਕਿ ਹੋਮਿਓਪੈਥੀ ਦੇ ਵਿੱਚ ਇੱਕ ਆਰਸੈਨਿਕ ਨਾਮ ਦੀ ਇੱਕ ਹੈਗੀ ਦਵਾਈ ਜਿਹੜੀ ਟੈਸਟ ਕੀਤੀ ਗਈ ਹੈ ਕਿ ਜਿਹੜਾ ਸਾਡਾ ਇਮਿਊਨ ਸਿਸਟਮ ਆ ਉਹਨੂੰ ਬਹੁਤ ਜ਼ਿਆਦਾ ਸਟਰੋਂਗ ਕਰ ਦਿੰਦੀ ਹੈ, ਜਿਹਦੇ ਲਈ ਬਿਮਾਰੀ ਤੋਂ ਲੜਨ ਦੀ ਤਾਕਤ ਬੰਦੇ ਨੂੰ ਹੋਰ ਵੱਧ ਜਾਂਦੀ ਹੈ।
ਆਯੂਸ਼ ਡਿਪਾਰਟਮੈਂਟ ਵੱਲੋਂ ਇਹ ਗਾਈਡਲਾਈਨਸ ਆਈਆਂ ਸੀਗੀਆਂ ਵੀ ਆਰਸੈਨਿਕ ਐਲਬਮ 30 ਜਿਹਦੀ ਐਪੀਡੈਮਿਕ ਮੈਡੀਸਨ ਜਿਹੜੀ ਐਪੀਡੈਮਿਕ ਮੈਡੀਸਨ ਦੱਸੀ ਗਈ ਹੈ। ਇਹਦੇ ਵਿੱਚ ਮੇਰੀ ਆਪਣੀ ਕਲੀਨਿਕ ਦੇ ਵਿੱਚ ਮੈਂ ਆਰਸੈਨਿਕ ਦੇ ਨਾਲ ਨਾਲ ਜਸਟੇਸ਼ੀਆ ਜਿਹੜੀ ਤੁਹਾਨੂੰ ਦੂਸਰੀ ਮੈਡੀਸਨ ਦੱਸੀ ਉਹ ਮੈਂ ਜ਼ਰੂਰ ਦਿੰਦਾ, ਕਿਉਂਕਿ ਉਹ ਆਈਜੀ ਲੈਵਲ ਇਨਕਰੀਜ਼ ਕਰਦੀ ਹੈ ਬਾਡੀ ਦਾ। ਆਈਜੀ ਲੈਵਲ ਇਨਕਰੀਜ਼ ਕਰਨ ਦੇ ਨਾਲ ਬਾਡੀ ਦੇ ਨਾਲ ਇਹੀ ਹੁੰਦਾ ਕਿ ਉਹ ਕਿਸੇ ਵੀ ਕਿਸਮ ਦੀ ਵਾਇਰਲ ਡਿਜ਼ੀਜ਼ ਤੋਂ ਲੜਨ ਦੀ ਤਾਕਤ ਪੈਦਾ ਹੋ ਜਾਂਦੀ ਹੈ ਬਾਡੀ ਵਿੱਚ, ਤਾਂ ਉਹ ਬਹੁਤ ਅੱਛਾ ਕੰਮ ਕਰਦੀ ਹੈ ਮੈਡੀਸਨ, ਤਾਂ ਇਹ ਜ਼ਰੂਰ ਲੈਣੀ
ਚਾਹੀਦੀ ਹੈ। ਡਾਕਟਰ ਸਾਹਿਬ, ਜਦੋਂ ਕੋਈ ਬਿਮਾਰੀ ਆਉਂਦੀ ਆ, ਚਾਹੇ ਉਹ ਸੁਣਨ ਦੇ ਵਿੱਚ ਆਇਆ ਸੀ ਕਿ ਮਾਤਾ ਜਿਹੜੀ ਬਹੁਤ ਸਾਰੇ ਬੱਚਿਆਂ ਦੇ ਨਿਕਲੇ ਹੁੰਦੀ ਆ, ਕਹਿੰਦੇ ਕਿ ਸਰੀਰ ਇੱਕੋ ਵਾਰੀ ਉਸ ਬਿਮਾਰੀ ਦੇ ਨਾਲ ਸਾਹਮਣਾ ਕਰਦਾ, ਫਿਰ ਉਸ ਦੇ ਨਾਲ ਉਹ ਪ੍ਰਿਪੇਅਰ ਕਰ ਦਿੰਦਾ, ਕਦੇ ਦੁਬਾਰਾ ਨਹੀਂ ਹੁੰਦੀ ਬਿਮਾਰੀ। ਵਾਕਈ ਜਿਹੜੇ ਵਾਇਰਸ ਡਿਜ਼ੀਜ਼ ਹੁੰਦੀਆਂ ਨੇ, ਜਦੋਂ ਬੰਦਾ ਉਸ ਚੋਂ ਰਿਕਵਰ ਕਰ ਲੈਂਦਾ, ਦੂਸਰੀ ਵਾਰ ਉਹਨੂੰ ਉਹਨਾਂ ਨੁਕਸਾਨ ਹੋਣ ਦੇ ਚਾਂਸ ਬਹੁਤ ਘੱਟ ਜਾਂਦੇ ਨੇ।
ਇਹ ਡਿਪੈਂਡ ਕਰਦਾ ਟ੍ਰੀਟਮੈਂਟ ਤੇ ਡਿਪੈਂਡ ਕਰਦਾ, ਡਿਪੈਂਡ ਇਮਿਊਨਿਟੀ ਤੇ ਡਿਪੈਂਡ ਕਰਦਾ, ਪਰਸਨ ਟੂ ਪਰਸਨ ਵੇਰੀ ਕਰਦਾ। ਬਹੁਤ ਸਾਰੇ ਲੋਕ ਹੈ ਜਿਹੜੇ ਬਾਰ ਬਾਰ ਅਫੈਕਟਡ ਹੁੰਦੇ ਨੇ, ਜਿਨ੍ਹਾਂ ਦੀ ਇਮਿਊਨ ਸਿਸਟਮ ਬਹੁਤ ਜ਼ਿਆਦਾ ਵੀਕ ਹੈ। ਹਾਂ, ਇੰਨਾ ਜ਼ਰੂਰ ਹੈ ਵੀ ਕੋਈ ਵਾਇਰਲ ਡਿਜ਼ੀਜ਼ ਕਿਸੇ ਕਿਸਮ ਦੀ ਜਦ ਬਾਡੀ ਤੇ ਇਨਵੇਟ ਕਰਦੀ ਹੈ ਤਾਂ ਬਾਡੀ ਜਿਹਦਾ ਇਮਿਊਨ ਸਿਸਟਮ ਸਟਰੋਂਗ ਹੈ ਤਾਂ ਉਹਦੇ ਵਿੱਚ ਐਂਟੀਬਾਡੀਜ਼ ਆਪਣੇ ਆਪ ਬਣਦੀਆਂ ਨੇ ਬਾਡੀ ਚ।
ਅੱਛਾ,
ਲੇਕਿਨ ਉਹਦੇ ਚ ਹੀ ਬਣਨਗੀਆਂ ਜਿਹਦੇ ਚ ਕਿ ਇਮਿਊਨ ਸਿਸਟਮ ਜਿਹਦਾ ਇੰਨਾ ਰਿਸਪੋਂਡ ਕਰਨ ਯੋਗਾ ਹੈ ਕਿ ਉਹ ਆਪਣੇ ਆਪ ਐਂਟੀਬਾਡੀਜ਼ ਬਣਾਵੇ। ਬੇਸਿਕਲੀ ਗਲਤ ਹੈ, ਫਿਰ ਉੱਥੇ ਘੁੰਮ ਘੁਮਾ ਕੇ ਉੱਥੇ ਆ ਜਾਂਦੀ ਹੈ ਵੀ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਣਾ ਜ਼ਰੂਰੀ ਹੈ। ਐਂਟੀਬਾਡੀਜ਼ ਤਾਂ ਹੀ ਉਹ ਬਣਾਏਗਾ ਜੇ ਉਹ ਉਹਦੇ ਚ ਇੰਨੀ ਤਾਕਤ ਹੈ
ਜੀ, ਵੀ ਅਸੀਂ ਸਿਹਤਮੰਦ ਰਹਾਂਗੇ। ਵੈਸੇ ਵੀ ਕੁਦਰਤ ਦਾ ਸਿਧਾਂਤ ਦੇ ਅਨੁਸਾਰ ਦੇਖੀਏ ਕਿ ਕਮਜ਼ੋਰ ਬੰਦੇ ਦੀ, ਜਾਨਵਰਾਂ ਦੇ ਵਿੱਚ ਵੀ ਆਪਾਂ ਬਹੁਤ ਸਾਰੇ ਨਾ ਦੇਖਦੇ ਹਾਂ ਕਿ ਕਮਜ਼ੋਰ ਨੂੰ ਕੁਦਰਤ ਬਹੁਤਾ ਥਾਂ ਦਿੰਦੀ ਨੀ। ਅਸੀਂ ਸਟਰੋਂਗ ਬਣ ਕੇ ਰਹੀਏ ਮੈਂਟਲੀ ਤੌਰ ਤੇ ਵੀ, ਸਰੀਰਕ ਤੌਰ ਤੇ ਵੀ। ਇਹ ਇੱਕ ਤਰੀਕਾ ਹੈ ਜਿਹੜਾ ਬਚਣ ਦਾ। ਤੇ ਡਾਕਟਰ ਸਾਹਿਬ, ਫਿਰ ਵੀ ਕੋਈ ਵੀ ਜਿਹੜੇ ਸਾਡੇ ਸਰੋਤੇ ਸੁਣਦੇ ਜੇ ਉਹਨਾਂ ਦੇ ਮਨ ਦੇ ਵਿੱਚ ਕੋਈ ਸਵਾਲ ਹੋਣ ਕੋਰੋਨਾ ਵਾਇਰਸ ਨੂੰ ਲੈ ਕੇ ਜਾਂ ਹੋਰ ਕਿਸੇ ਸਮੱਸਿਆ ਨੂੰ ਲੈ ਕੇ, ਤੇ ਮੈਂ ਚਾਹਾਂਗਾ ਕਿ ਆਪਣਾ ਨੰਬਰ ਸਾਡੇ ਸਰੋਤਿਆਂ ਤੱਕ ਜ਼ਰੂਰ ਦੱਸ ਦਿਓ, ਕਿਉਂਕਿ ਜੇ ਘਰ ਬੈਠੇ ਬਾਹਰ ਨਹੀਂ ਜਾ ਰਹੇ ਨੇ ਉਹਨਾਂ ਨੂੰ ਕਿਸੇ ਮੈਡੀਕਲ ਸਹੂਲਤ ਦੀ ਜਾਂ ਕਿਸੇ ਸਮੱਸਿਆ ਦੀ ਜੇ ਜੂਝ ਰਹੇ ਨੇ, ਉਹ ਤੁਹਾਡੇ ਤੋਂ ਸੁਝਾਅ ਲੈ ਸਕਦੇ ਨੇ, ਕਿਉਂਕਿ ਹੁਣ ਆਉਣਾ ਜਾਣਾ ਬੰਦ ਹੋ ਗਿਆ, ਫੋਨ ਤੇ ਆਪਾਂ ਗੱਲ ਕਰ ਸਕਦੇ। ਥੋੜਾ ਨੰਬਰ ਜ਼ਰੂਰ ਸਾਡੇ ਸਰੋਤਿਆਂ ਨੂੰ ਦੱਸ ਦਿਓ ਜੀ।
ਮੇਰਾ ਨੰਬਰ ਨੋਟ ਕਰ ਲਓ, 98760 53563
ਜੀ,
9876053563
ਜੀ। ਤੇ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਖਾਸ ਤੌਰ ਤੇ ਤੁਸੀਂ ਲੋਕਾਂ ਨੂੰ ਅਵੇਅਰ ਕੀਤਾ। ਬਹੁਤ ਸਾਰੀਆਂ ਜਿਹੜੀਆਂ ਡਰ ਗਏ ਨੇ ਲੋਕ ਖਾਸ ਤੌਰ ਤੇ, ਉਹਨਾਂ ਤੋਂ ਆਪਾਂ ਉਹਨਾਂ ਨੂੰ ਥੋੜਾ ਕੱਢੇ ਹੋਊਗਾ, ਕਿਉਂਕਿ ਜਿਹੜਾ ਬੰਦਾ ਡਰਦਾ ਉਹਦੇ ਵਿੱਚ ਵੈਸੇ ਹੀ ਉਹ ਨਿੱਕੀ ਜਿਹੀ ਚੀਜ਼ ਨੂੰ ਵੀ ਹੋਰ ਜ਼ਿਆਦਾ ਡਰ ਲੱਗ ਜਾਂਦਾ ਕਿ ਖਾਏ ਸ਼ਾਇਦ ਮੈਨੂੰ ਹੋ ਨਾ ਜਾਵੇ। ਜਦੋਂ ਵਹਿਮ ਪੈ ਜਾਂਦਾ, ਵਹਿਮ ਦਾ ਕਹਿੰਦੇ ਕੋਈ ਇਲਾਜ ਨਹੀਂ ਹੁੰਦਾ। ਵਹਿਮ ਦਾ ਇਲਾਜ ਇਹ ਹੀ ਆ ਕਿ ਅਸੀਂ ਉਹਨਾਂ ਦਿਲ ਦੇ ਵਿੱਚੋਂ ਚੰਗੇ ਤਰਕ ਦੇ ਕੇ ਅਸੀਂ ਉਹ ਵਹਿਮ ਕੱਢ ਸਕਦੇ ਹਾਂ। ਤੁਸੀਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਸੁਣਨ ਵਾਲੇ ਭਰਾਵਾਂ ਦੇ ਉਹ ਡਾਊਟ ਜਿਹੜੇ ਹੈਗੇ ਸਨ ਉਹ ਕੱਢੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਜਿਹੜਾ ਸਾਨੂੰ ਸਮਾਂ ਦਿੱਤਾ ਜੀ।
ਥੈਂਕ ਯੂ ਵੈਰੀ ਮਚ।
ਲੋ ਜੀ, ਇਹ ਸਨ ਡਾਕਟਰ ਵਿਕਾਸ ਗੁਪਤਾ ਜੀ, ਹੋਮਿਓਪੈਥੀ ਮਾਹਰ, ਜਿਨ੍ਹਾਂ ਨੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਹੈ ਕੋਰੋਨਾ ਵਾਇਰਸ ਦੀ। ਖਾਸ ਇਹੀ ਸਾਰਿਆਂ ਨੂੰ ਕਿਹਾ ਜਾਂਦਾ ਕਿ ਸੇਫ ਰਹੋ, ਆਪਣੇ ਹੱਥਾਂ ਨੂੰ ਵਾਰ ਵਾਰ ਸਾਫ਼ ਕਰਦੇ ਰਹੋ, ਨੱਕ ਅੱਖ ਤੇ ਮੂੰਹ ਨੂੰ ਜਿਹੜਾ ਉਹ ਟੱਚ ਨਾ ਕੀਤਾ ਜਾਵੇ। ਛਿੱਕ, ਖੰਘ ਜਾਂ ਬੁਖਾਰ ਹੁੰਦਾ ਤੇ ਥੋੜਾ ਜਿਹਾ ਕੋਸ਼ਿਸ਼ ਕਰੋ ਕਿ ਦੂਸਰਿਆਂ ਨਾਲੋਂ ਦੂਰ ਰਹੋ, ਤੇ ਚਾਹੇ ਉਹ ਨੋਰਮਲ ਖੰਘ ਖੁਰਕ ਵੀ ਹੈ ਆ, ਪਰ ਉਹ ਤੋਂ ਬਚਣ ਦੀ ਲੋੜ ਹੈਗੀ ਆ ਹਲੇ, ਕਿਉਂਕਿ ਹਲੇ ਬਿਮਾਰੀ ਕਿਹਨੂੰ ਹੈ ਕਿਹਨੂੰ ਨਹੀਂ ਹੈ ਅਸੀਂ ਨਹੀਂ ਜਾਣ ਸਕਦੇ। ਕਹਿੰਦੇ ਆ ਸੁਣਨ ਦੇ ਵਿੱਚ ਆਇਆ ਵਾ ਕਿ ਲੱਛਣ ਵੀ ਤੇ 10-12 ਦਿਨਾਂ ਬਾਅਦ ਹੀ ਪ੍ਰਗਟ ਹੁੰਦੇ ਨੇ ਜਦੋਂ ਅਸੀਂ ਇਨਫੈਕਟਡ ਹੋ ਜਾਂਦੇ ਹਾਂ। ਉਹ ਹੈ ਤੇ ਇਦਾਂ ਹੀ ਆ, ਪੁੱਤ ਗੱਲ ਤੇਰੀ ਠੀਕ ਆ, ਇਲਾਜ ਨਾਲੋਂ ਪਰਹੇਜ਼ ਚੰਗਾ। ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀ ਤੇ ਮੈਂ ਗੱਲ ਹੁਣ ਵੀ ਕਹੀਦਾ, ਇਲਾਜ ਨਾਲੋਂ ਪਰਹੇਜ਼ ਹੀ ਚੰਗਾ ਹੁੰਦਾ। ਪਰਹੇਜ਼ ਕਰਾਂਗੇ ਤੇ ਉਹ ਸਭ ਤੋਂ ਜ਼ਿਆਦਾ ਵਧੀਆ ਗੱਲ ਆ। ਤੇ ਹੁਣ ਆਪਾਂ ਯਾਦ ਤੇ ਲਈਏ, ਟਾਈਮ ਵੀ ਹੋ ਗਿਆ ਪ੍ਰੋਗਰਾਮ ਖਤਮ ਕਰਨ ਦਾ। ਜੀਤ ਆਇਆ ਜੀ, ਤੇ ਸਾਰਿਆਂ ਨੂੰ ਬਹੁਤ ਬਹੁਤ ਜੀਆਂ ਨੂੰ ਜਿਹੜੇ ਸਾਨੂੰ ਸੁਣ ਰਹੇ ਸਨ, ਬਹੁਤ ਬਹੁਤ ਸ਼ੁਕਰੀਆ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਫਵਾਹਾਂ ਤੋਂ ਬਚੋ, ਆਪਣਾ ਖਿਆਲ ਰੱਖੋ, ਰੱਬ ਸਾਰਿਆਂ ਤੇ ਹੀ ਮਿਹਰ ਭਰਿਆ ਰੱਖੇ। ਬਹੁਤ ਬਹੁਤ ਧੰਨਵਾਦ ਜੀ। ਮਿਲਗੀ ਸੋਹਣਾ ਜਿਹਾ ਕੋਈ ਗੀਤ ਲਾ ਕੇ ਤੇ ਫਿਰ ਸੁਰੋਚਨ ਦਾ ਅਲਵਿਦਾ ਕਹੀ। ਕੱਲ ਨੂੰ ਫਿਰ ਮਿਲਾਂਗੇ, ਜਾਣਾ ਅਸੀਂ ਕਿਤੇ ਨੀ, ਅਸੀਂ ਤੇ ਆਉਂਦੇ ਹੀ ਰਹਿਣਾ।
ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਨਾ ਆਤਮਿਕ ਰਾਹਾਂ ਦੇ ਪਾਂਦਿਆਂ ਲਈ ਇਹ ਨਾਮ ਇਹ ਸ਼ਬਦ ਕੋਈ ਨਵਾਂ ਨਹੀਂ ਪਰ ਇਹ ਸ਼ਬਦ ਤੇ ਨਾਮ ਹੈ ਕੀ ਬਸ ਇਹ ਇੱਕ ਮੁੰਦਾਵਣੀ ਹੈ ਮੁੰਦਾਵਣੀ ਮਤਲਬ ਬੁਝਾਰਤ ਗੁਰੂ ਕਿਰਪਾ ਨਾਲ ਅਮਨਦੀਪ ਸਿੰਘ ਸਿੱਧੂ ਹੋਣਾ ਨੇ ਆਪਣੀ ਕਿਤਾਬ ਮੁੰਦਾਵਣੀ ਰਾਹੀਂ ਇਸ ਬੁਝਾਰਤ ਤੱਕ ਪਹੁੰਚਣ ਦਾ ਯਤਨ ਕੀਤਾ ਹੈ ਰੂਹਾਨੀਅਤ ਸਫ਼ਰ ਤੇ ਖੋਜੀ ਮਨ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਧਾਰਨ ਭਾਸ਼ਾ ਤਰਕ ਤੇ ਤਸਵੀਰਾਂ ਰਾਹੀਂ ਦੱਸਿਆ ਹੈ ਗੁਰੂ ਗੁਰਬਾਣੀ ਸ਼ਬਦ ਆਦਿ ਵਿਸ਼ਿਆਂ ਨੂੰ ਬਾਖੂਬੀ ਛੂੰਦਿਆਂ ਨਾਮ ਰੂਪੀ ਬੁਝਾਰਤ ਦਾ ਉੱਤਰ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ
ਮੁੰਦਾਵਣੀ ਦਾ ਗ੍ਰੇਟ ਰਿਡਲ ਨੂੰ ਪ੍ਰਾਪਤ ਕਰਨ ਦੇ ਲਈ ਇਹਨਾਂ ਵੈਬਸਾਈਟਸ ਤੇ ਵਿਜ਼ਿਟ ਕਰ ਸਕਦੇ ਹੋ harmanradio.com fatehnama.com ਤੇ ਐਮਾਜ਼ਾਨ ਦੀ ਵੈਬਸਾਈਟਸ ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਐਂਡ ਇਮੀਗ੍ਰੇਸ਼ਨ ਐਜੂਕੇਸ਼ਨ ਸਰਵਿਸਿਜ਼ ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਮਾਈਗ੍ਰੇਸ਼ਨ
ਗੱਲਬਾਤ ਜਿਹੜੀ ਜਾਰੀ ਰੱਖਾਂਗੇ ਪ੍ਰੋਗਰਾਮ ਦੇ ਨਾਲ ਜੁੜੇ ਰਹੋ ਖਾਸ ਤੌਰ ਤੇ ਇੱਕ ਵਾਰ ਫਿਰ ਤੋਂ ਹਦਾਇਤ ਕਰਦੇ ਹਾਂ ਕਿ ਘਰਾਂ ਦੇ ਵਿੱਚੋਂ ਬਾਹਰ ਜ਼ਿਆਦਾ ਨਾ ਨਿਕਲੋ ਘਰਾਂ ਦੇ ਵਿੱਚ ਹੀ ਰਹੋ ਸੇਫਟੀ ਹੀ ਆਸਟ੍ਰੇਲੀਆ ਦਾ ਬਣਿਆ ਬਚਾ ਸਕਦੀ ਹੈ ਬਹੁਤ ਬਹੁਤ ਸ਼ੁਕਰੀਆ
ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ
ਸ਼ਬਦ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀਆਂ ਨੂੰ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਰੇਡੀਓ
ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ